ਪ੍ਰਭੂ ਯੇਸ਼ੂ ਦੇ ਨਾਮ ਵਿੱਚ ਉਹਨਾਂ ਮਹਾਨ ਅਤੇ ਸ਼ਕਤੀਸ਼ਾਲੀ ਕੰਮਾਂ ਬਾਰੇ ਸੁਣਨ ਲਈ ਜੋ ਤੁਸੀਂ ਪਹਿਲਾਂ ਕੀਤੇ ਹਨ। ਹੁਣ ਅਸੀਂ ਆਸ ਨਾਲ ਖੜੇ ਹਾਂ। ਸਾਡੇ ਵਿਸ਼ਵਾਸ ਨੂੰ ਵਧਾਉਂਦਾ ਹੈ ਅਤੇ ਸਾਨੂੰ ਮਸਾ ਕਰਦਾ ਹੈ। ਇਹ ਵਿਸ਼ਵਾਸ ਕਰਨ ਲਈ ਕਿ ਜੋ ਅੱਜ ਰਾਤ ਮੰਗਿਆ ਗਿਆ ਹੈ ਉਹ ਦਿੱਤਾ ਜਾਵੇਗਾ। ਤੁਸੀਂ ਉਹਨਾਂ ਵਿੱਚੋਂ ਹਰੇਕ ਨੂੰ ਜਾਣਦੇ ਹੋ ਅਤੇ ਜੋ ਕੁਝ ਉਹਨਾਂ ਨੇ ਮੰਗਿਆ ਹੈ। ਅਸੀਂ ਉਹਨਾਂ ਲਈ ਪ੍ਰਾਰਥਨਾ ਕਰਦੇ ਹਾਂ ਪ੍ਰਭੂ, ਖਾਸ ਤੌਰ ਤੇ ਜਿਹੜੇ ਮੌਤ ਦੇ ਨੇੜੇ ਹਨ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦਿਓ। ਜੇਕਰ ਇਹ ਪਹਿਲਾਂ ਤੋਂ ਮੌਜੂਦ ਨਹੀਂ ਹੈ, ਉਹਨਾਂ ਦੇ ਸਰੀਰ ਨੂੰ ਤੰਦਰੁਸਤੀ ਦਿਓ। ਇਹ ਬਖਸ਼ੋ ਪ੍ਰਭੂ, ਸਾਡੇ ਇਕੱਠੇ ਹੋਣ ਨੂੰ ਆਸ਼ੀਸ਼ ਦਿਓ। ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ, ਇਸ ਬੁੱਧਵਾਰ ਰਾਤ ਦੀ ਪ੍ਰਾਰਥਨਾ ਸਭਾ ਵਿੱਚ ਜਦ ਅਸੀਂ ਇਕੱਠੇ ਹੋਏ ਹਾਂ, ਇਹ ਜਾਣਦੇ ਹੋਏ ਕਿ ਜਿੱਥੇ ਵੀ ਦੋ ਜਾਂ ਦੋ ਤੋਂ ਵੱਧ ਇਕੱਠੇ ਹੁੰਦੇ ਹਨ, ਤੁਸੀਂ ਸਾਡੇ ਨਾਲ ਹੋਵੋਗੇ। ਅਸੀਂ ਤੁਹਾਥੋਂ ਮੰਗਦੇ ਹਾਂ ਪ੍ਰਭੂ, ਸਾਨੂੰ ਅੱਜ ਰਾਤ ਨੂੰ ਆਪਣਾ ਵਚਨ ਦਿਓ, ਸਾਡੇ ਨਾਲ ਗੱਲ ਕਰੋ। ਹੇ ਪ੍ਰਭੂ, ਸਾਡੇ ਦਿਲਾਂ ਨੂੰ ਸਰਗਰਮ ਕਰੋ ਅਚਰਜ ਢੰਗ ਨਾਲ, ਤਾਂ ਜੋ ਅਸੀਂ ਜਾਣਾਂਗੇ ਕਿ ਅੱਗੇ ਆਉਣ ਵਾਲੇ ਮਹਾਨ ਸਮੇਂ ਲਈ ਆਪਣੇ ਆਪ ਨੂੰ ਕਿਵੇਂ ਅਨੁਸ਼ਾਸਿਤ ਕਰਨਾ ਹੈ। ਜਿਵੇਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਪ੍ਰਭੂ ਦੀ ਆਮਦ ਦੇ ਨੇੜੇ ਹਾਂ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਲੋਕ ਹੁਣ ਉਹਨਾਂ ਲਈ ਵਿਸ਼ਵਾਸ ਨੂੰ ਪਿਆਰਾ ਜਾਣਨ ਲੱਗ ਪਏ ਹਨ। ਇਹ ਜਾਣਦੇ ਹਨ ਕਿ ਵਿਸ਼ਵਾਸ ਦਾ ਕੀ ਅਰਥ ਹੈ। ਇਹ ਜਾਣਦੇ ਹੋਏ ਇੱਥੋਂ ਤੱਕ ਕਿ ਅੱਗੇ ਆਉਣ ਵਾਲੀਆਂ ਸਭਾਵਾਂ ਲਈ ਤੁਹਾਡਾ ਧੰਨਵਾਦ ਕਰ ਰਹੇ ਹਨ, ਇਹ ਵਿਸ਼ਵਾਸ ਕਰਦੇ ਹੋਏ ਕਿ ਤੁਸੀਂ ਕੁਝ ਕਰਨ ਜਾ ਰਹੇ ਹੋ। ਹੇ ਪ੍ਰਭੂ, ਅਸੀਂ ਪੁਰਾਣੇ ਦਿਨਾਂ ਵਾਂਗ ਆਸ ਨਾਲ ਉਡੀਕਦੇ ਹਾਂ, ਇਹ ਵਿਸ਼ਵਾਸ ਕਰਦੇ ਹੋਏ ਕਿ ਉਹ ਸਮਾਂ ਨੇੜੇ ਹੈ ਜਦੋਂ ਤੁਸੀਂ ਸਵਰਗ ਦੀਆਂ ਖਿੜਕੀਆਂ ਨੂੰ ਖੋਲਣ ਜਾ ਰਹੇ ਹੋ ਅਤੇ ਉਹਨਾਂ ਵਾਅਦਿਆਂ ਨੂੰ ਵਹਾ ਦਿਓਗੇ ਜਿਨ੍ਹਾਂ ਦਾ ਪਰਮੇਸ਼ੁਰ ਨੇ ਇਸ ਆਖਰੀ ਦਿਨ ਵਿੱਚ ਵਾਅਦਾ ਕੀਤਾ ਹੈ। ਹੁਣ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਪ੍ਰਭੂ, ਸਭਨਾਂ ਦੇ ਨਾਲ ਹੋਣ ਲਈ, ਦੇਸ਼ਾਂ ਦੇ ਆਲੇ ਦੁਆਲੇ, ਜਿਵੇਂ ਅਸੀਂ ਆਲੇ ਦੁਆਲੇ ਬਹੁਤ ਸਾਰਿਆਂ ਨੂੰ ਸੁਣਿਆ ਹੈ, ਹਰ ਜਗ੍ਹਾ ਜੋ ਲੋੜਵੰਦ ਹਨ, ਉਹਨਾਂ ਨੂੰ ਉਹਨਾਂ ਦੀਆਂ ਬੇਨਤੀਆਂ ਪ੍ਰਦਾਨ ਕਰੋ ਪ੍ਰਭੂ। ਅਸੀਂ ਪਰਮੇਸ਼ੁਰ ਦੇ ਮਹਾਨ ਹੱਥ ਨੂੰ ਉਹਨਾਂ ਲੋਕਾਂ ਵਿੱਚ ਜੋ ਇਸ ਮਹਾਨ ਚੀਜ਼ ਦੀ ਭਾਲ ਕਰ ਰਹੇ ਹਨ, ਸਾਰੇ ਸੰਸਾਰ ਵਿੱਚ ਘੁੰਮਦਾ ਵੇਖਣ ਲਈ ਪ੍ਰਾਰਥਨਾ ਕਰਦੇ ਹਨ। ਸਾਡੇ ਪਾਪ ਸਾਨੂੰ ਮਾਫ਼ ਕਰੋ, ਸਾਨੂੰ ਤਾੜਨਾ ਦਿਓ ਪ੍ਰਭੂ, ਆਪਣੀ ਆਤਮਾ ਅਤੇ ਆਪਣੇ ਵਚਨ ਨਾਲ, ਤਾਂ ਜੋ ਅਸੀਂ ਆਪਣੇ ਆਪ ਨੂੰ ਆਗਿਆਕਾਰੀ ਸੇਵਕਾਂ ਵਜੋਂ ਅਨੁਸ਼ਾਸਿਤ ਕਰ ਸਕੀਏ। ਪਰਮੇਸ਼ੁਰ ਦੀ ਇੱਛਾ ਅਨੁਸਾਰ ਆਗਿਆਕਾਰੀ ਸੇਵਕ ਬਣੀਏ। ਅਸੀਂ ਯਾਦ ਰੱਖੀਏ, ਆਪਣੇ ਦਿਲਾਂ ਵਿੱਚ ਸੋਚਣ ਦੀ ਕੋਸ਼ਿਸ਼ ਕਰੀਏ ਕਿ ਮੁੱਢਲੇ ਮਸੀਹੀਆਂ ਨੇ ਕੀ ਕੀਤਾ ਸੀ ਜਦੋਂ ਅਸੀਂ ਉਹਨਾਂ ਲੋਕਾਂ ਨੂੰ ਮਿਲਾਂਗੇ ਜੋ ਤੁਹਾਡੇ ਨਾਲ ਨਿੱਜੀ ਤੌਰ ਤੇ ਸੰਪਰਕ ਵਿੱਚ ਸਨ, ਤਾਂ ਅਸੀਂ ਕਿਸ ਤਰ੍ਹਾਂ ਦੇ ਲੋਕਾਂ ਨੂੰ ਮਿਲਾਂਗੇ, ਉਹਨਾਂ ਦੇ ਚਿਹਰੇ ਵਿਸ਼ਵਾਸ ਅਤੇ ਖੁਸ਼ੀ ਨਾਲ ਕਿਵੇਂ ਚਮਕ ਰਹੇ ਹੋਣਗੇ, ਉਹਨਾਂ ਦਾ ਜੀਵਨ ਕਿਵੇਂ ਪਰਮੇਸ਼ੁਰ ਦਾ ਜੀਵਤ ਵਚਨ ਰਿਹਾ ਹੋਵੇਗਾ। ਲਿਖਤ ਪੱਤਰੀਆਂ ਜੋ ਸਾਰੇ ਮਨੁੱਖਾਂ ਦੁਆਰਾ ਪੜ੍ਹੀਆਂ ਜਾਂਦੀਆਂ ਹਨ, ਜਿਵੇਂ ਉਹ ਲੋਕਾਂ ਵਿੱਚ ਅਤੇ ਲੋਕਾਂ ਵਿਚਕਾਰ ਚੱਲਦੇ ਸਨ, ਪਰਮੇਸ਼ੁਰ ਇਸ ਨੂੰ ਇੱਕ ਵਾਰ ਫੇਰ ਬਖਸ਼ ਦਿਓ। ਸਾਡਾ ਜੀਵਨ ਤੁਹਾਡੇ ਅੱਗੇ ਇੰਨਾ ਸਮਰਪਿਤ ਹੋਵੇ ਕਿ ਪਵਿੱਤਰ ਆਤਮਾ ਆਪਣੇ ਆਪ ਸਾਡੇ ਰਾਹੀਂ ਜੀਵੇ, ਸਾਡੇ ਰਾਹੀਂ ਬੋਲੇ। ਪ੍ਰਭੂ, ਅਸੀਂ ਆਪਣੇ ਮਨਾਂ ਵਿੱਚ ਯਾਦ ਰੱਖੀਏ ਜਦੋਂ ਅਸੀਂ ਗਲੀ ਵਿੱਚ ਤੁਰਦੇ ਹਾਂ ਅਤੇ ਦੁਨੀਆਂ ਨਾਲ ਬਾਹਾਂ ਰਗੜਦੇ ਹਾਂ, ਸਾਨੂੰ ਉਹਨਾਂ ਵਰਗੇ ਨਹੀਂ ਹੋਣਾ ਚਾਹੀਦਾ। ਅਸੀਂ ਪਾਸੇ ਹਟ ਜਾਈਏ ਅਤੇ ਉਹਨਾਂ ਨੂੰ ਜਗ੍ਹਾ ਦਈਏ। ਪ੍ਰਭੂ, ਧਰਤੀ ਉੱਤੇ ਉਹਨਾਂ ਦੇ ਸਹੀ ਸਥਾਨ ਨੂੰ ਅਸੀਂ ਪਿਛਲੀ ਸੀਟ ਤੇ ਬੈਠ ਜਾਈਏ, ਇਹ ਜਾਣਦੇ ਹੋਏ ਕਿ ਅਸੀਂ ਕਿਸੇ ਹੋਰ ਸੰਸਾਰ ਦੇ ਨੁਮਾਇੰਦੇ ਹਾਂ। ਸਾਡੇ ਕੋਲ ਇੱਕ ਰਾਜ ਹੈ ਜੋ ਸ਼ਕਤੀ ਵਿੱਚ ਆ ਰਿਹਾ ਹੈ। ਪ੍ਰਭੂ, ਸਾਡਾ ਮਹਾਨ ਰਾਜਾ ਜਲਦੀ ਹੀ ਆ ਜਾਵੇਗਾ, ਉਸਦੇ ਰਾਜ ਵਿਚਲੇ ਸਾਰੇ ਰਾਜਾਂ ਨੂੰ ਆਪਣੇ ਅਧਿਕਾਰ ਵਿੱਚ ਲੈ ਲਵੇਗਾ। ਉਹ ਰਾਜ ਕਰੇਗਾ ਅਤੇ ਹਕੂਮਤ ਕਰੇਗਾ ਧਰਤੀ ਉੱਤੇ, ਉਸਦੇ ਨਾਲ ਹਜ਼ਾਰ ਸਾਲ ਅਤੇ ਸਦਾ ਲਈ ਉਸਦੇ ਨਾਲ ਰਹਾਂਗੇ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਭੂ, ਹੁਣ ਅਸੀਂ ਆਪਣੀ ਪ੍ਰਾਰਥਨਾ ਦੇ ਜਵਾਬ ਦੀ ਉਡੀਕ ਕਰਦੇ ਹਾਂ। ਅਸੀਂ ਆਪਣੇ ਇਕਰਾਰਨਾਮੇ ਵੱਲ ਦੇਖਦੇ ਹਾਂ। ਜੇ ਅਸੀਂ ਕੁਝ ਕੀਤਾ ਹੈ, ਕੁਝ ਕਿਹਾ ਹੈ ਜਾਂ ਕੁਝ ਸੋਚਿਆ ਹੈ ਜੋ ਤੁਹਾਡੀ ਮਹਾਨ ਇੱਛਾ ਦੇ ਉਲਟ ਸੀ, ਤਾਂ ਯੇਸ਼ੂ ਮਸੀਹ ਦਾ ਲਹੂ ਸਾਨੂੰ ਸ਼ੁੱਧ ਕਰੇ। ਪ੍ਰਭੂ, ਸਾਡੀ ਅਗਵਾਈ ਕਰੋ, ਜਿਵੇਂ ਭੈਣ ਨੇ ਅੱਜ ਰਾਤ ਕਿਹਾ ਸੀ ਉਹਦੇ ਅਤੇ ਉਸਦੇ ਪਤੀ ਬਾਰੇ, ਜਦ ਉਹ ਸ਼ਿਕਾਗੋ ਦੇ ਰਾਹ ਤੇ ਸਨ। ਉਹਨਾਂ ਦੀ ਅਗਵਾਈ ਕਰ ਪ੍ਰਭੂ ਪਰਮੇਸ਼ਵਰ, ਉਸ ਜਗ੍ਹਾ ਵੱਲ ਜਿੱਥੇ ਤੁਸੀਂ ਉਹਨਾਂ ਨੂੰ ਇਸਤੇਮਾਲ ਕਰ ਸਕਦੇ ਹੋ, ਤਾਂ ਜੋ ਹੋਰਾਂ ਲਈ ਚਾਨਣ ਦੇ ਸ਼ਤੀਰ ਹੋਣ ਜੋ ਹਨੇਰੇ ਵਿੱਚ ਜੂਝ ਰਹੇ ਹਨ, ਜੋ ਸਾਡੇ ਪ੍ਰਭੂ ਯੇਸ਼ੂ ਨੂੰ ਨਹੀਂ ਜਾਣਦੇ। ਹੁਣ ਤੁਹਾਡੇ ਕੋਲੋਂ ਸੁਧਾਰ ਦੇ ਵਚਨ ਸੁਣਨ ਲਈ ਅਸੀਂ ਸਭਾ ਨੂੰ ਤੁਹਾਡੇ ਹੱਥਾਂ ਵਿੱਚ ਸਮਰਪਿਤ ਕਰਦੇ ਹਾਂ, ਤਾਂ ਜੋ ਅਸੀਂ ਜਾਣ ਸਕੀਏ ਕਿ ਇਸ ਮਹਾਨ ਸਮੇਂ ਲਈ ਕਿਵੇਂ ਤਿਆਰੀ ਕਰਨੀ ਹੈ। ਯੇਸ਼ੂ ਦੇ ਨਾਮ ਵਿੱਚ ਅਸੀਂ ਇਸ ਨੂੰ ਮੰਗਦੇ ਹਾਂ, ਆਮੀਨ। ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ। ਧੰਨਵਾਦ ਭਾਈ, ਮੈਂ ਇਸ ਦੀ ਉਮੀਦ ਨਹੀਂ ਕਰ ਰਿਹਾ ਸੀ। ਮੈਨੂੰ ਇੱਥੇ ਘਰ ਵਿੱਚ ਹੋਣ ਕਰਕੇ ਮੈਨੂੰ ਮਹਿਸੂਸ ਹੋਇਆ ਕਿ ਜਿਵੇਂ ਮੈਨੂੰ ਸੱਚਮੁੱਚ ਕਿਤੇ ਜਾਣਾ ਪਏਗਾ। ਅਚਾਨਕ ਮੈਨੂੰ ਬਹੁਤ ਬੁਰਾ ਲੱਗਿਆ, ਮੈਂ ਘਰ ਬੈਠਾ ਸੀ ਅਤੇ ਪ੍ਰਾਰਥਨਾ ਸਭਾ ਵਿੱਚ ਨਹੀਂ ਆਇਆ। ਮੈਂ ਅੰਦਰ ਆਇਆ ਅਚਾਨਕ, ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਵੀ। ਮੈਂ ਹੁਣੇ ਅੰਦਰ ਆਇਆ ਹਾਂ, ਤੁਰੰਤ ਨਿਕਲ ਗਿਆ, ਇਸ ਲਈ ਮੈਂ ਕਿਹਾ ਮੈਂ ਪ੍ਰਾਰਥਨਾ ਸਭਾ ਵਿੱਚ ਜਾ ਰਿਹਾ ਹਾਂ। ਉਸ ਕੋਲ ਆਉਣ ਲਈ ਤਿਆਰ ਹੋਣ ਦਾ ਸਮਾਂ ਵੀ ਨਹੀਂ ਸੀ, ਇਸ ਲਈ ਉਸ ਨੂੰ ਨਹੀਂ ਪਤਾ ਸੀ ਕਿ ਮੈਂ ਆ ਰਿਹਾ ਸੀ। ਇਸ ਲਈ ਉੱਥੇ ਮੈਂ ਭੈਣ ਦੀ ਗਵਾਹੀ ਨੂੰ ਸੁਣ ਕੇ ਖੁਸ਼ ਹਾਂ। ਦੱਖਣੀ ਕੈਰੋਲੀਨਾ ਜਾਂ ਉੱਤਰੀ ਕੈਰੋਲੀਨਾ ਵਿੱਚ ਕਿਸੇ ਥਾਂ ਤੇ ਉਸ ਰੋਸ਼ਨੀ ਬਾਰੇ, ਇਹ ਗ੍ਰੀਨਵਿਲ ਸੀ ਦੱਖਣੀ ਪਾਈਨਸ। ਹਾਂ, ਭਾਈ ਲੀਵੇਲ ਅੱਜ ਇੱਥੇ ਹੀ ਸੀ। ਮੈਂ ਉਸ ਨੂੰ ਬਪਤਿਸਮਾ ਦਿੱਤਾ ਅੱਜ ਇੱਥੇ ਬਪਤਿਸਮਾ ਦੇਣ ਵਾਲੀ ਸੇਵਾ ਵਿੱਚ। ਭਾਈ ਲੀਵੇਲ ਤੁਸੀਂ ਜਾਣਦੇ ਹੋ, ਉੱਥੇ ਦੇ ਸੇਵਕਾਂ ਵਿੱਚੋਂ ਇੱਕ ਹੈ ਭਾਈ ਪਾਰਕਰ ਥੋਮਸ। ਮੈਨੂੰ ਯਾਦ ਹੈ ਉਸ ਸਮੇਂ ਇੱਕ ਭੈਣ ਉੱਤੇ ਛਾਇਆ ਸੀ, ਇੱਕ ਬਹੁਤ ਵਧੀਆ ਪ੍ਰਮਾਣ ਸੀ। ਪਵਿੱਤਰ ਆਤਮਾ ਕਦੇ ਕਦਾਈ ਸਾਨੂੰ ਅੱਗੇ ਵਧਣ ਅਤੇ ਸਾਡੇ ਵਿਸ਼ਵਾਸ ਦੀ ਪਰਖ ਕਰਨ ਦਿੰਦਾ ਹੈ, ਦੂਜਿਆਂ ਦੇ ਵਿਸ਼ਵਾਸ ਨੂੰ ਪਰਖਣ ਲਈ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਸਿੱਧਾ ਸਿੱਧਾ ਦੇਖਦੇ ਹੋ ਅਤੇ ਇਸ ਬਾਰੇ ਬੋਲਦੇ ਹੋ, ਪਰ ਦੂਸਰੇ ਦੇਖਦੇ ਹਨ ਅਤੇ ਇਸ ਨੂੰ ਨਹੀਂ ਦੇਖ ਪਾਉਂਦੇ, ਉਹ ਕਹਿੰਦੇ ਹਨ ਕਿ ਇਹ ਉੱਥੇ ਨਹੀਂ ਹੈ, ਦੇਖਿਆ ਪਰ ਇਹ ਉੱਥੇ ਹੈ। ਹੁਣ ਕੋਈ ਵੀ ਇਹ ਨਹੀਂ ਦੇਖ ਸਕਦਾ ਸੀ ਕਿ ਪੌਲੁਸ ਉੱਤੇ ਪ੍ਰਕਾਸ਼ ਸੀ, ਪਰ ਇਹ ਉੱਥੇ ਸੀ। ਕਿਸੇ ਨੇ ਵੀ ਉਸ ਕਬੂਤਰ ਨੂੰ ਸਵਰਗ ਵਿੱਚੋਂ ਹੇਠਾਂ ਉਤਰਦੇ ਨਹੀਂ ਦੇਖਿਆ, ਉਸ ਪ੍ਰਕਾਸ਼ ਵਿੱਚ ਇੱਕ ਰੂਪ ਵਿੱਚ ਅਤੇ ਯੇਸ਼ੂ ਦੇ ਉੱਪਰ ਠਹਿਰਦੇ ਹੋਏ, ਪਰ ਯਹੂਨਾ ਨੇ ਖੁਦ ਵੇਖਿਆ, ਪਰ ਇਹ ਉੱਥੇ ਸੀ, ਦੇਖਿਆ। ਅਤੇ ਇਸੇ ਤਰ੍ਹਾਂ ਜਦ ਬਾਅਦ ਵਿੱਚ ਮੈਂ ਲੋਕਾਂ ਨੂੰ ਅੱਗ ਦੇ ਥੰਮ ਵਾਂਗ ਇਸ ਰੋਸ਼ਨੀ ਬਾਰੇ ਦੱਸ ਰਿਹਾ ਸੀ, ਕੋਈ ਵੀ ਇਸ ਤੇ ਵਿਸ਼ਵਾਸ ਨਹੀਂ ਕਰਨਾ ਚਾਹੁੰਦਾ ਸੀ, ਪਰ ਹੁਣ ਕੈਮਰੇ ਦੀ ਮਸ਼ੀਨੀ ਅੱਖ ਨੇ ਉਸ ਨੂੰ ਪਛਾਣ ਲਿਆ। ਹੁਣ ਦੁਸ਼ਟ ਆਤਮਾ ਕਾਲੀ ਹੁੰਦੀ ਹੈ, ਇਹ ਸਾਡੀਆਂ ਜ਼ਿੰਦਗੀਆਂ ਵਾਂਗ ਹੈ, ਅਸੀਂ ਪਰਛਾਵੇਂ ਹਾਂ। ਜੇ ਅਸੀਂ ਇੱਕ ਰੋਸ਼ਨੀ ਹਾਂ, ਜੇਕਰ ਸਾਡੀਆਂ ਜ਼ਿੰਦਗੀਆਂ ਦਿਨ ਦੀ ਰੋਸ਼ਨੀ ਨਾਲ ਸਿੱਝਦੀਆਂ ਹਨ, ਅਸੀਂ ਰੋਸ਼ਨੀ ਵਿੱਚ ਚੱਲ ਰਹੇ ਹਾਂ। ਇਹ ਉਸੇ ਤਰ੍ਹਾਂ ਹੈ ਜਿਵੇਂ ਤੁਸੀਂ ਬਾਹਰ ਦੇਖਦੇ ਹੋ ਅਤੇ ਕਹਿੰਦੇ ਹੋ ਮੈਂ ਸੂਰਜ ਨੂੰ ਦੇਖਦਾ ਹਾਂ, ਦਿਨ ਦੇ ਵੇਲੇ ਤੁਸੀਂ ਸੂਰਜ ਦਾ ਪਰਛਾਵਾਂ ਦੇਖਦੇ ਹੋ। ਇਹ ਸੂਰਜ ਦਾ ਪ੍ਰਤੀਬਿੰਬ ਹੈ, ਇਹ ਖੁਦ ਸੂਰਜ ਨਹੀਂ ਹੈ, ਪਰ ਇਹ ਸਾਬਤ ਕਰਦਾ ਹੈ ਕਿ ਇੱਕ ਸੂਰਜ ਹੈ, ਇਹ ਸਾਬਤ ਕਰਦਾ ਹੈ ਕਿ ਇੱਕ ਸੂਰਜ ਹੈ। ਹੁਣ ਜਦੋਂ ਮੈਂ ਦੇਖਦਾ ਹਾਂ ਜਿਵੇਂ ਤੁਸੀਂ ਉੱਥੇ ਬੈਠੇ ਹੋਏ ਹੋ, ਪੱਖੀਆਂ ਦੀ ਵਰਤੋਂ ਕਰ ਰਹੇ ਹੋ, ਗੱਲਾਂ ਕਰਦੇ ਹੋ, ਇਸ ਦਾ ਮਤਲਬ ਹੈ ਕਿ ਤੁਸੀਂ ਜਿਉਂਦੇ ਹੋ, ਪਰ ਇਹ ਸਿਰਫ ਜੀਵਨ ਦਾ ਇੱਕ ਪਰਛਾਵਾਂ ਹੈ, ਕਿਉਂਕਿ ਪਰਛਾਵਾਂ ਬਣਾਉਣ ਲਈ ਹਰ ਚੀਜ਼ ਵਿੱਚ ਹਨੇਰਾ ਹੋਣਾ ਚਾਹੀਦਾ ਹੈ, ਸਮਝੇ? ਕਿਉਂਕਿ ਇੱਕ ਪਰਛਾਵੇਂ ਨੂੰ ਇੱਕ ਪਰਛਾਵਾਂ ਬਣਾਉਣ ਲਈ ਇੰਨਾ ਹਨੇਰਾ ਅਤੇ ਇੰਨੀ ਰੋਸ਼ਨੀ ਹੋਣੀ ਚਾਹੀਦੀ ਹੈ। ਇਹ ਪੂਰੀ ਤਰ੍ਹਾਂ ਹਨੇਰਾ ਨਹੀਂ ਹੋ ਸਕਦਾ ਅਤੇ ਪੂਰੀ ਤਰ੍ਹਾਂ ਰੋਸ਼ਨੀ ਵੀ ਨਹੀਂ ਹੋ ਸਕਦੀ। ਜੇ ਇਹ ਹਨੇਰਾ ਹੈ ਤਾਂ ਇਹ ਅਸਲ ਹਨੇਰਾ ਹੈ, ਜੇ ਰੋਸ਼ਨੀ ਹੈ ਤਾਂ ਕੋਈ ਪਰਛਾਵਾਂ ਨਹੀਂ ਹੈ, ਪਰਛਾਵਾਂ ਬਣਾਉਣ ਲਈ ਕੁਝ ਨਹੀਂ ਹੈ। ਪਰ ਜੇ ਇਸ ਨੂੰ ਹਨੇਰੇ ਅਤੇ ਰੋਸ਼ਨੀ ਨਾਲ ਮਿਲਾਇਆ ਜਾਂਦਾ ਹੈ ਤਾਂ ਇਹ ਇੱਕ ਪਰਛਾਵਾਂ ਬਣਾਉਂਦਾ ਹੈ। ਇਸ ਲਈ ਅਸੀਂ ਸੱਚਮੁੱਚ ਪ੍ਰਕਾਸ਼ ਦੇ ਪਰਛਾਵੇਂ ਹਾਂ। ਹੁਣ ਅਸੀਂ ਕਿਸੇ ਥਾਂ ਤੋਂ ਇੱਕ ਜੀਵਨ ਨੂੰ ਪ੍ਰਤੀਬਿੰਬਿਤ ਕਰ ਰਹੇ ਹਾਂ। ਜੇ ਤੁਸੀਂ ਮਸੀਹੀ ਹੋ, ਇਹ ਇੱਕ ਪਰਛਾਵਾਂ ਹੈ। ਇਹ ਸਿਰਫ ਇਹ ਸਾਬਤ ਕਰਦਾ ਹੈ ਕਿ ਇੱਕ ਜੀਵਨ ਹੈ ਜਿੱਥੇ ਤੁਸੀਂ ਮਰ ਨਹੀਂ ਸਕਦੇ, ਕਿਉਂਕਿ ਇਸ ਜੀਵਨ ਵਿੱਚ ਮੌਤ ਹੈ, ਸਮਝੇ? ਪਰ ਇਹ ਇੱਕ ਪਰਛਾਵਾਂ ਹੈ, ਕਿਉਂਕਿ ਤੁਸੀਂ ਜੀ ਰਹੇ ਹੋ, ਦੇਖਣ, ਸੋਚਣ, ਹਿਲਾਉਣ ਅਤੇ ਗੱਲ ਕਰਨ ਦੀ ਕਾਬਲੀਅਤ ਵਾਲੇ ਜੀਵ, ਸਰੀਰ ਦੀਆਂ 5 ਇੰਦਰੀਆਂ, ਪਰ ਫਿਰ ਵੀ ਤੁਸੀਂ ਜਾਣਦੇ ਹੋ ਉਹ ਮਰ ਰਹੀਆਂ ਹਨ। ਬਹੁਤ ਸਾਰੀਆਂ ਮੁਸ਼ਕਲਾਂ ਹਨ, ਤੁਸੀਂ ਜਾਣਦੇ ਹੋ, ਇੱਕ ਪ੍ਰਤੀਬਿੰਬ ਹੈ। ਵੇਖੋ ਕਿ ਇੱਥੇ ਜੀਵਨ ਅਤੇ ਮੌਤ ਦੋਨੋਂ ਇਕੱਠੇ ਮਿਲਾਏ ਗਏ ਹਨ। ਸਰੀਰ ਨੇ ਮਰਨਾ ਹੀ ਹੈ, ਪਰ ਜੇ ਤੁਸੀਂ ਆਪਣੇ ਨਾਸ਼ਵਾਨ ਜੀਵਨ ਦੁਆਰਾ ਸਵਰਗ ਦੀ ਰੋਸ਼ਨੀ ਨੂੰ ਪ੍ਰਤੀਬਿੰਬਿਤ ਕਰ ਰਹੇ ਹੋ ਤਾਂ ਤੁਸੀਂ ਅਨੰਤ ਜੀਵਨ ਨੂੰ ਪ੍ਰਤੀਬਿੰਬਿਤ ਕਰ ਰਹੇ ਹੋ। ਫਿਰ ਜਦੋਂ ਤੁਸੀਂ ਮਰ ਜਾਂਦੇ ਹੋ, ਤੁਸੀਂ ਉਸ ਪ੍ਰਕਾਸ਼ ਵੱਲ ਜਾਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ, ਕਿਉਂਕਿ ਇਹ ਉਹੀ ਹੈ ਜੋ ਤੁਸੀਂ ਪ੍ਰਤੀਬਿੰਬਿਤ ਕੀਤਾ ਹੈ। ਜੇ ਤੁਸੀਂ ਹਨੇਰੇ ਸੰਸਾਰ ਤੋਂ ਹੋ ਤਾਂ ਤੁਸੀਂ ਉਸੇ ਨੂੰ ਪ੍ਰਤੀਬਿੰਬਿਤ ਕਰੋਗੇ, ਤੁਸੀਂ ਹਨੇਰੇ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਜਾ ਸਕਦੇ, ਸਮਝੇ? ਇਸ ਲਈ ਅਸੀਂ ਇੱਕ ਪ੍ਰਤੀਬਿੰਬ ਵਿੱਚ ਹਾਂ। ਇਸ ਲਈ ਅਸੀਂ ਦੇਖਦੇ ਹਾਂ ਕਿ ਜਿਵੇਂ ਪਵਿੱਤਰ ਆਤਮਾ ਰੋਸ਼ਨੀ ਅਤੇ ਜੀਵਨ ਨੂੰ ਦਰਸਾਉਂਦੀ ਹੈ, ਉਸੇ ਤਰ੍ਹਾਂ ਮੌਤ ਹਨੇਰੇ ਨੂੰ ਦਰਸਾਉਂਦੀ ਹੈ। ਇਹ ਦੋਵੇਂ ਇੱਥੇ ਹਨ। ਹਫ਼ਤੇ ਦੇ ਅੰਤ ਤੱਕ, ਸ਼ਾਇਦ ਐਤਵਾਰ ਤੱਕ, ਅਸੀਂ ਛੋਟੀ ਤਸਵੀਰ ਨੂੰ ਵੱਡੇ ਆਕਾਰ ਦੀ ਬਣਾ ਰਹੇ ਹਾਂ ਤਾਂ ਜੋ ਇਸ ਨੂੰ ਸੂਚਨਾ ਬੋਰਡ ਤੇ ਲਗਾਇਆ ਜਾ ਸਕੇ, ਜਿੱਥੇ ਤੁਹਾਡੀ ਤਸਵੀਰ ਸੂਚਨਾ ਬੋਰਡ ਤੇ ਰੱਖੀ ਜਾਵੇਗੀ। ਮੈਨੂੰ ਨਹੀਂ ਪਤਾ ਕਿ ਤੁਸੀਂ ਇਸ ਨੂੰ ਦੇਖਿਆ ਹੈ ਜਾਂ ਨਹੀਂ। ਲਗਭਗ ਇੱਕ ਹਫ਼ਤਾ ਪਹਿਲਾਂ ਜਮੈਕਾ ਵਿੱਚ, ਜਿੱਥੇ ਮੈਂ ਮਿਸ਼ਨਰੀ ਸੀ, ਅਸੀਂ ਪੂਰੀ ਦੁਨੀਆ ਵਿੱਚ ਟੇਪਾਂ ਭੇਜਦੇ ਹਾਂ ਅਤੇ 7 ਮੋਹਰਾਂ ਜਮੈਕਾ ਦੇ ਅੰਦਰੂਨੀ ਹਿੱਸਿਆਂ ਵਿੱਚ ਅੰਦਰ ਚਲੀਆਂ ਗਈਆਂ ਹਨ। ਇਹ ਕਾਫੀ ਪਛੜਿਆ ਹੋਇਆ ਹੈ, ਬਲੂ ਮਾਊਂਟੇਨ ਦੇ ਪਿੱਛੇ। ਮੂਲ ਨਿਵਾਸੀ ਕਈ ਵਾਰ ਉਹਨਾਂ ਕੋਲ ਇੱਕ ਟੇਪ ਰਿਕਾਰਡਰ ਹੁੰਦਾ ਹੈ ਜੋ ਅਸੀਂ ਉਹਨਾਂ ਨੂੰ ਦਿੰਦੇ ਹਾਂ। ਪੁਰਾਣੇ ਵਿਕਟਰੋਲਾ ਵਾਂਗ ਇਸ ਨੂੰ ਘੁਮਾਉਣਾ ਪੈਂਦਾ ਹੈ, ਫਿਰ ਇਸ ਨੂੰ ਇਸ ਤਰ੍ਹਾਂ ਚੱਲਣ ਦਿਓ, ਫਿਰ ਹਰ ਕੁਝ ਮਿੰਟਾਂ ਬਾਅਦ ਕਿਸੇ ਨੂੰ ਇਸ ਨੂੰ ਘੁਮਾਉਣਾ ਪੈਂਦਾ ਹੈ। ਇਸ ਸਮੂਹ ਕੋਲ ਇੱਕ ਛੋਟੀ ਜਿਹੀ ਬੈਟਰੀ ਸੀ, 6 ਵੋਲਟ ਦੀ ਬੈਟਰੀ, ਟੇਪ ਰਿਕਾਰਡਰ ਵਜਾਉਣ ਲਈ। ਉਹ ਸਾਰੇ ਇਕੱਠੇ ਬੈਠੇ ਹੋਏ ਸਨ ਜਿਵੇਂ ਅੱਜ ਰਾਤ ਅਸੀਂ ਇੱਥੇ ਬੈਠੇ ਹੋਏ ਹਾਂ। ਉਹਨਾਂ ਮੋਹਰਾਂ ਨੂੰ ਸੁਣ ਰਹੇ ਸਨ। ਜਦੋਂ ਮੈਂ ਬੋਲ ਰਿਹਾ ਸੀ ਤਾਂ ਉਹਨਾਂ ਨੇ ਕਮਰੇ ਵਿੱਚ ਉਸੇ ਅੱਗ ਦੇ ਥੰਮ ਨੂੰ ਆਉਂਦੇ ਹੋਏ ਵੇਖਿਆ ਜਿੱਥੇ ਟੇਪ ਰਿਕਾਰਡਰ ਸੀ। ਉਸ ਦੇ ਉੱਤੇ ਆ ਗਿਆ ਅਤੇ ਇਸ ਦੇ ਉੱਪਰ ਟਿਕ ਗਿਆ। ਉਹ ਗਏ ਅਤੇ ਕੈਮਰਾ ਲਿਆ ਅਤੇ ਇਸ ਦੀ ਤਸਵੀਰ ਲੈ ਲਈ। ਬਿਲਕੁਲ ਉਸੇ ਵਰਗਾ ਹੈ, ਬਿਲਕੁਲ ਇਸ ਦੇ ਉੱਪਰ ਲਟਕਿਆ ਹੋਇਆ ਹੈ। ਹੁਣ ਅਸੀਂ ਇਸ ਨੂੰ ਵੱਡੀ ਕਰ ਰਹੇ ਹਾਂ ਤਾਂ ਜੋ ਅਸੀਂ ਇਸ ਨੂੰ ਸੂਚਨਾ ਬੋਰਡ ਤੇ ਲਗਾ ਸਕੀਏ ਤਾਂ ਜੋ ਤੁਸੀਂ ਇਸ ਨੂੰ ਦੇਖ ਸਕੋ। ਅਸੀਂ ਪਰਮੇਸ਼ਵਰ ਦੀ ਕਿਰਪਾ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਸਾਨੂੰ ਇਸ ਦਿਨ ਵਿੱਚ ਉਸਦੀ ਹਜ਼ੂਰੀ ਵਿੱਚ ਲਿਆਇਆ ਹੈ। ਹੁਣ ਅਸੀਂ ਬਹੁਤ ਸਾਰੀਆਂ ਚੀਜ਼ਾਂ ਲਈ ਸ਼ੁਕਰਗੁਜ਼ਾਰ ਹਾਂ। ਹੁਣ ਮੈਂ ਸੋਚ ਰਿਹਾ ਹਾਂ ਕਿ ਮੈਂ ਇੱਥੇ ਦੇਖਾਂਗਾ ਕਿ ਮੈਨੂੰ ਕੁਝ ਨੋਟ ਜਾਂ ਕੁਝ ਮਿਲ ਜਾਵੇ ਜਿਸ ਬਾਰੇ ਮੈਂ ਗੱਲ ਕੀਤੀ ਸੀ। ਜੇ ਮੈਨੂੰ ਕੁਝ ਲੱਭ ਸਕੇ, ਹੋ ਸਕਦਾ ਹੈ ਕਿ ਪ੍ਰਭੂ ਮੈਨੂੰ ਕਿਸੇ ਚੀਜ਼ ਤੇ ਕਹਿਣ ਲਈ ਕੁਝ ਦੇਵੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ। ਹੁਣ ਅਸੀਂ ਐਤਵਾਰ ਦੇ ਲਈ ਉਮੀਦ ਦੇ ਹੇਠਾਂ। ਮੈਂ ਸੰਦੇਸ਼ਾਂ ਵਿੱਚ ਬੋਲਦਾ ਰਿਹਾ ਹਾਂ, ਐਤਵਾਰ ਤੁਹਾਨੂੰ ਇੱਥੇ ਲੰਬੇ ਸਮੇਂ ਲਈ ਰੱਖਿਆ ਸੀ ਇਸ ਵਿਸ਼ੇ ਤੇ। ਤੂੰ ਮੇਰੇ ਅੱਗੇ ਦੁਹਾਈ ਕਿਉਂ ਦਿੰਦਾ ਹੈ? ਲੋਕਾਂ ਨਾਲ ਗੱਲ ਕਰ ਅਤੇ ਅੱਗੇ ਵੱਧ। ਹੁਣ ਐਤਵਾਰ ਨੂੰ ਚੰਗਾਈ ਸਭਾ ਹੈ ਜਿੱਥੇ ਬਿਮਾਰਾਂ ਲਈ ਪ੍ਰਾਰਥਨਾ ਕੀਤੀ ਜਾਣੀ ਹੈ। ਹੁਣ ਤੁਸੀਂ ਬਿਮਾਰਾਂ ਦੇ ਕੋਲ ਜਾਓ। ਕੋਈ ਕਾਰਨ ਹੁੰਦਾ ਹੈ ਕਿ ਬਿਮਾਰ ਜਦੋਂ ਅਸੀਂ ਉਹਨਾਂ ਲਈ ਪ੍ਰਾਰਥਨਾ ਕਰਦੇ ਹਾਂ ਤਾਂ ਉਹ ਚੰਗੇ ਨਹੀਂ ਹੁੰਦੇ। ਮੈਂ ਚਾਹੁੰਦਾ ਹਾਂ ਕਿ ਜੇਕਰ ਪ੍ਰਭੂ ਦੀ ਇੱਛਾ ਹੋਵੇਗੀ ਤਾਂ ਇੱਕ ਛੋਟਾ ਸੰਦੇਸ਼ ਲਵਾਂਗਾ ਐਤਵਾਰ ਦੀ ਸਵੇਰ ਲਈ। ਇਸ ਲਈ ਮੈਂ ਇੱਕ ਚੰਗਾਈ ਸਭਾ ਕਰਨ ਜਾ ਰਿਹਾ ਹਾਂ, ਸਾਰੇ ਲੋਕਾਂ ਲਈ ਪ੍ਰਾਰਥਨਾ ਕਰਾਂਗਾ। ਬਿੱਲੀ ਪੋਲ ਜਾਂ ਉਹਨਾਂ ਵਿੱਚੋਂ ਕੁਝ ਐਤਵਾਰ ਸਵੇਰੇ ਇੱਥੇ ਹੋਣਗੇ ਕਰੀਬ 8 ਵਜੇ, ਜਦੋਂ ਚਰਚ ਖੁੱਲੇਗਾ ਲੋਕਾਂ ਨੂੰ ਕਾਰਡ ਦੇਣ ਲਈ, ਜਦੋਂ ਦਰਵਾਜੇ ਵਿੱਚ ਆਉਂਦੇ ਹਨ ਜਾਂ ਜਦੋਂ ਵੀ ਉਹ ਅੰਦਰ ਆਉਣਗੇ। ਮੈਂ ਕੋਸ਼ਿਸ਼ ਕਰਨਾ ਚਾਹੁੰਦਾ ਹਾਂ। ਮੇਰਾ ਮੰਨਣਾ ਹੈ ਕਿ ਪ੍ਰਭੂ ਨੇ ਕਿਸੇ ਤਰ੍ਹਾਂ ਮੈਨੂੰ ਥੋੜੀ ਜਿਹੀ ਸਮਝ ਦਿੱਤੀ ਹੈ ਜਿਨ੍ਹਾਂ ਕਾਰਨਾਂ ਕਰਕੇ ਕੁਝ ਲੋਕ ਠੀਕ ਨਹੀਂ ਹੁੰਦੇ। ਮੈਂ ਮੰਨਦਾ ਹਾਂ ਕਿ ਇਹ ਸਮੇਂ ਦੀ ਕਮੀ ਹੈ। ਮੈਨੂੰ ਵਿਸ਼ਵਾਸ ਹੈ ਹੋ ਸਕਦਾ ਹੈ ਅਸੀਂ ਉਸ ਤੇ ਗੱਲ ਕਰਾਂਗੇ ਐਤਵਾਰ ਦੀ ਸਵੇਰ, ਜੇ ਪ੍ਰਭੂ ਦੀ ਇੱਛਾ ਹੋਏਗੀ। ਹੁਣ ਬੁੱਧਵਾਰ ਰਾਤ ਦੀ ਪ੍ਰਾਰਥਨਾ ਸਭਾ ਸਿਰਫ ਇੱਕ ਛੋਟੀ ਸਭਾ ਹੈ ਜਿੱਥੇ ਅਸੀਂ ਇਕੱਠੇ ਹੁੰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਜਿਵੇਂ ਸਾਡੇ ਕੋਲ ਹੈ ਅਤੇ ਇਕੱਠੇ ਜੁੜਦੇ ਹਾਂ। ਕਦੇ ਕਦਾਈ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹਨਾਂ ਦਿਨਾਂ ਵਿੱਚ ਮੈਂ ਇੱਕ ਵੱਡੀ ਚੀਜ਼ ਵੇਖੀ ਹੈ, ਜੋ ਅਸੀਂ ਵਿਸ਼ਵਾਸ ਕਰਦੇ ਹਾਂ ਉਸ ਵਿੱਚ ਇਮਾਨਦਾਰੀ ਦੀ ਕਮੀ। ਸਮਝੇ, ਜੇ ਪਰਮੇਸ਼ਵਰ ਜੌਨ ਵੈਜਲੀ ਦੇ ਦਿਨਾਂ ਵਿੱਚ ਉਸ ਦਿਨ ਵਿੱਚ ਉਹ ਕੰਮ ਕਰਦਾ ਜੋ ਉਸਨੇ ਅੱਜ ਕੀਤਾ ਹੈ ਤਾਂ ਇਸ ਨਾਲ ਕੀ ਹੋਣਾ ਸੀ? ਮਾਰਟਿਨ ਲੂਥਰ ਦੇ ਦਿਨਾਂ ਵਿੱਚ ਜਿਵੇਂ ਅਸੀਂ ਉਸ ਨੂੰ ਕਰਦੇ ਹੋਏ ਦੇਖਦੇ ਹਾਂ, ਦੋਵੇਂ ਕਲੀਸਿਆ ਦੁਆਰਾ, ਆਤਮਾ ਦੁਆਰਾ ਪ੍ਰਮਾਣਿਤ ਹੋਏ ਅਤੇ ਵਿਗਿਆਨ ਦੁਆਰਾ ਹਰ ਚਾਲ ਇਸ ਦੇ ਰਸਾਇਣ ਨੂੰ ਪਛਾਣਨਾ ਪੈਂਦਾ ਹੈ। ਪਰਮੇਸ਼ਵਰ ਦਾ ਵਚਨ ਇੱਥੇ ਇਸ ਨੂੰ ਘੋਸ਼ਿਤ ਕਰਦਾ ਹੈ ਅਤੇ ਇਸ ਨੂੰ ਪੂਰਾ ਹੋਣ ਤੋਂ ਪਹਿਲਾਂ ਦੱਸ ਰਿਹਾ ਹੈ, ਫਿਰ ਅੱਗੇ ਵੱਧਦੇ ਹੋਏ ਭਵਿੱਖਬਾਣੀ ਕਰਦੇ ਹੋਏ ਉਹੀ ਗੱਲ ਦਿਖਾਉਂਦੇ ਹੋਏ ਜੋ ਉਸਨੇ ਕਿਹਾ ਸੀ। ਬਿਲਕੁਲ ਉਸੇ ਤਰ੍ਹਾਂ ਹੋਵੇਗਾ, ਬਿਲਕੁਲ ਉਹੀ ਜੋ ਉਸਨੇ ਕਿਹਾ ਸੀ। ਫਿਰ ਵੀ ਅਸੀਂ ਸੁਸਤ ਬੈਠੇ ਰਹਿੰਦੇ ਹਾਂ ਜਿਵੇਂ ਅਸੀਂ ਹੈਰਾਨ ਹਾਂ। ਅੱਛਾ, ਹੈਰਾਨ ਹਾਂ ਕਿ ਇਸ ਦਾ ਮਤਲਬ ਮੈਂ ਹੈਰਾਨ ਹਾਂ ਕਿ ਇਸ ਦਾ ਮਤਲਬ ਸਿਰਫ ਕਲੀਸਿਆ ਹੀ ਹੋ ਸਕਦਾ ਹੈ? ਮੈਨੂੰ ਹੈਰਾਨੀ ਹੈ ਕਿ ਕੀ ਮੈਂ ਸੱਚਮੁੱਚ ਇਸ ਵਿੱਚ ਸ਼ਾਮਿਲ ਹਾਂ। ਮੈਨੂੰ ਲੱਗਦਾ ਹੈ ਐਤਵਾਰ ਦੀ ਸਵੇਰ ਮੈਂ ਉਹਨਾਂ ਕੁਝ ਸਿਧਾਂਤਾਂ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੋ ਸਾਨੂੰ ਥੋੜਾ ਜਿਹਾ ਪ੍ਰਕਾਸ਼ ਦੇ ਸਕਦੇ ਹਨ। ਹੁਣ ਅੱਜ ਰਾਤ ਮੈਨੂੰ ਕੁਝ ਮਿਲਿਆ, ਬਸ ਇਸ ਵੱਲ ਮੁੜਦੇ ਹਾਂ। ਮੇਰੇ ਹੇਠਾਂ ਆਉਣ ਤੋਂ ਪਹਿਲਾਂ ਮੈਂ ਸੋਚਿਆ ਕੀ ਹੋਵੇਗਾ ਜੇ ਭਾਈ ਨੇਵਿਲ, ਜੇ ਮੈਂ ਉੱਥੇ ਹੇਠਾਂ ਉਤਰਾਂ ਤਾਂ ਉਹ ਕਹੇਗਾ ਉੱਠੋ ਅਤੇ ਬੋਲੋ ਅਤੇ ਬਸ ਬੈਠ ਜਾਓ। ਸਮਝੇ, ਮੈਂ ਸੋਚਿਆ ਚੰਗਾ ਰਹੇਗਾ ਕਿ ਮੈਂ ਦੋ ਕੁ ਲਿਖਤਾਂ ਲੈ ਲਵਾਂ ਕਿਉਂਕਿ ਮੈਂ ਜਾਣਦਾ ਹਾਂ ਉਹ ਬਹੁਤ ਪਿਆਰਾ ਭਾਈ ਹੈ, ਅਸੀਂ ਉਸ ਦੀ ਕਦਰ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਵਚਨ ਲਈ ਪ੍ਰਾਰਥਨਾ ਕਰੀਏ, ਮੈਂ ਇੱਕ ਭਾਈ ਨੂੰ ਪਛਾਣਨਾ ਚਾਹੁੰਦਾ। ਮੈਂ ਇਸ ਸਮੇਂ ਉਸਦਾ ਨਾਮ ਵੀ ਨਹੀਂ ਬੁਲਾ ਸਕਦਾ। ਉਹਨਾਂ ਵਿੱਚੋਂ ਦੋ ਉਹ ਇੱਥੇ ਹਨ, ਮੇਰੇ ਦੋਸਤ ਹਨ। ਉਹ ਸੇਵਕ ਅਤੇ ਪ੍ਰਚਾਰਕ ਹਨ, ਖੇਤਰ ਵਿੱਚ ਬਾਹਰ ਜਾ ਰਹੇ ਹਨ। ਉਹਨਾਂ ਨੇ ਇਹ ਸੰਦੇਸ਼ ਟੇਪ ਰਾਹੀਂ ਸੁਣੇ ਸਨ। ਉਹ ਦੋ ਨੌਜਵਾਨ ਵੱਖ ਵੱਖ ਨਾਮਧਾਰੀ ਕਲੀਸਿਯਾਵਾਂ ਤੋਂ ਬਾਹਰ ਆਏ ਹਨ ਅਤੇ ਉਹਨਾਂ ਵਿੱਚੋਂ ਇੱਕ ਲੜਕਾ ਇੰਨੀ ਦਿਲਚਸਪੀ ਰੱਖਦਾ ਹੈ ਇੱਥੋਂ ਤੱਕ ਕਿ ਉਹ ਟਿਊਸਾਨ ਚਲਾ ਗਿਆ ਹਾਲ ਹੀ ਵਿੱਚ ਇੱਕ ਸਭਾ ਦੀ ਸਮਾਪਤੀ ਵੇਲੇ। ਮੇਰਾ ਮੰਨਣਾ ਹੈ ਕਿ ਮੈਂ ਕਾਰੋਬਾਰੀ ਪੁਰਸ਼ਾਂ ਦੇ ਨਾਸ਼ਤੇ ਵਿੱਚ ਸੀ ਅਤੇ ਉਹ ਨੌਜਵਾਨ ਸਾਥੀ ਹੇਠਾਂ ਆਇਆ। ਉਹ ਕੰਸਾਸ ਤੋਂ ਹਨ, ਉਹ ਮੇਰੇ ਕੋਲ ਵਿਆਹ ਕਰਾਉਣ ਲਈ ਆਏ ਹਨ। ਮੈਂ ਇਸ ਦੀ ਕਦਰ ਕਰਦਾ ਹਾਂ। ਇਹ ਸੋਚਣਾ ਕਿ ਲੋਕ ਤੁਹਾਡੀਆਂ ਪ੍ਰਾਰਥਨਾਵਾਂ ਵਿੱਚ ਵਿਸ਼ਵਾਸ ਕਰਦੇ ਹਨ ਇਹ ਕਾਫੀ ਹੈ। ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ਵਰ ਸੁਣੇਗਾ ਅਤੇ ਜਵਾਬ ਦੇਵੇਗਾ। ਨੌਜਵਾਨ ਲੋਕ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੇ ਹਨ। ਜਦੋਂ ਇੱਥੇ ਮੇਰੇ ਕੋਲ ਵਿਆਹ ਕਰਾਉਣ ਲਈ ਆਏ ਸਨ, ਕੱਲ ਪਤਾ ਲੱਗਾ ਕਿ ਇੰਡੀਆਨਾ ਰਾਜ ਦੇ ਕਾਨੂੰਨ ਅਨੁਸਾਰ ਭਾਵੇਂ ਉਹਨਾਂ ਦੇ ਖੂਨ ਦੀ ਜਾਂਚ ਹੋਈ ਹੋਵੇ, ਫਿਰ ਵੀ ਇੱਥੇ ਇੰਤਜ਼ਾਰ ਕਰਨਾ ਪਏਗਾ 3 ਦਿਨਾਂ ਲਈ, ਇਸ ਤੋਂ ਪਹਿਲਾਂ ਕਿ ਉਹ ਵਿਆਹ ਕਰਵਾ ਸਕਣ। ਇਸ ਲਈ ਸ਼ੁੱਕਰਵਾਰ ਸਵੇਰੇ ਤੱਕ ਉਹਨਾਂ ਦਾ ਵਿਆਹ ਨਹੀਂ ਹੋ ਸਕਦਾ। ਮੈਂ ਅਖੀਰ ਤੇ ਬੈਠੇ ਆਪਣੇ ਭਾਈ ਨੂੰ ਪੁੱਛਾਂਗਾ ਜੇ ਉਹ ਖੜਾ ਹੋ ਕੇ ਸਾਨੂੰ ਦੱਸੇਗਾ ਕਿ ਉਹ ਕੌਣ ਹੈ ਅਤੇ ਉਸਦੀ ਪਿਆਰੀ ਪਤਨੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਯਕੀਨੀ ਤੌਰ ਤੇ ਇਨ੍ਹਾਂ ਨੌਜਵਾਨ ਰਾਜਦੂਤਾਂ ਨੂੰ ਪ੍ਰਭੂ ਯਿਸੂ ਦੇ ਕੰਮ ਲਈ ਪਰਮੇਸ਼ਵਰ ਦੀਆਂ ਅਸ਼ੀਸ਼ਾਂ ਦੀ ਕਾਮਨਾ ਕਰਦੇ ਹਾਂ, ਉਨ੍ਹਾਂ ਨੂੰ ਮਾਰਗ ਵਿਚ ਰਫਤਾਰ ਦੇਣ ਲਈ। ਮੈਂ ਸੋਚ ਰਿਹਾ ਹਾਂ ਪ੍ਰਭੂ ਦੇ ਆਉਣ ਦੀ ਉਡੀਕ ਕਰ ਰਿਹਾ ਹਾਂ। ਜਵਾਨ ਆਦਮੀਆਂ ਅਤੇ ਮੁਟਿਆਰਾਂ ਨੂੰ ਦਿਲ ਵਿਚ ਇਕ ਉਦੇਸ਼ ਨਾਲ ਦੇਖ ਰਿਹਾ ਹਾਂ, ਮਸੀਹ ਦੀ ਸੇਵਾ ਕਰਨ ਲਈ, ਜੋ ਮੈਨੂੰ ਰੋਮਾਂਚਿਤ ਕਰਦਾ ਹੈ। ਦੇਖੋ ਉਨ੍ਹਾਂ ਨੂੰ ਇਸ ਤਰ੍ਹਾਂ ਉਭਰਦੇ ਹੋਏ ਵੇਖਣਾ। ਪ੍ਰਭੂ ਤੁਹਾਨੂੰ ਅਸ਼ੀਸ਼ ਦੇਵੇ ਬਹੁਤ ਜ਼ਿਆਦਾ, ਮੇਰੇ ਭਾਈ ਪੈਨ। ਹੁਣ ਅਸੀਂ ਇੱਕ ਛੋਟੀ ਜਿਹੀ ਕਿਤਾਬ ਵੱਲ ਮੁੜਦੇ ਹਾਂ, ਜਿਸ ਬਾਰੇ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਦੇ ਨਹੀਂ ਬੋਲਿਆ ਸੀ। ਇੱਕ ਬਹੁਤ ਹੀ ਸਿਰਫ ਇੱਕ ਅਧਿਆਇ ਹੈ, ਫਿਲੇਮੋਨ ਦੀ ਕਿਤਾਬ। ਮੈਂ ਥੋੜਾ ਜਿਹਾ ਆਇਰਿਸ਼ ਹਾਂ ਅਤੇ ਮੇਰੇ ਹੇਠਲੇ ਦੰਦਾਂ ਦੇ ਦੁਆਲੇ ਇੱਕ ਤਾਰ ਹੈ, ਪਿੱਛੇ ਇੱਕ ਜੋੜੇ ਨੂੰ ਜਗ੍ਹਾ ਵਿੱਚ ਰੱਖਣ ਲਈ। ਕਈ ਵਾਰ ਮੈਂ ਇਹਨਾਂ ਨਾਮਾਂ ਦਾ ਸਹੀ ਉਚਾਰਨ ਨਹੀਂ ਕਰ ਪਾਉਂਦਾ, ਜਦਕਿ ਮੈਨੂੰ ਪਤਾ ਹੁੰਦਾ ਹੈ ਕਿ ਉਹ ਕੀ ਹਨ। ਕਈ ਵਾਰ ਮੈਂ ਸਿੱਖਿਆ ਦੀ ਘਾਟ ਕਾਰਨ ਉਹਨਾਂ ਨੂੰ ਸਹੀ ਤਰੀਕੇ ਨਾਲ ਨਹੀਂ ਕਹਿ ਪਾਉਂਦਾ। ਇਸ ਲਈ ਪਿੱਛੇ ਕਿਸੇ ਨੇ ਕਿਹਾ ਫਲੀਮੈਨ, ਜੋ ਮੈਨੂੰ ਲੱਗਦਾ ਹੈ ਕਿ ਇਸਦਾ ਸਹੀ ਉਚਾਰਨ ਹੈ। ਹੁਣ ਪਹਿਲੀ ਆਇਤ, ਮੈਂ ਇਸ ਵਿੱਚੋਂ ਸਿਰਫ ਇੱਕ ਜਾਂ ਦੋ ਸ਼ਬਦ ਲੈਣਾ ਚਾਹੁੰਦਾ ਹਾਂ। ਪੌਲੁਸ, ਜਿਹੜਾ ਮਸੀਹ ਯਿਸੂ ਦਾ ਕੈਦੀ ਹਾਂ, ਇਹ ਉਹ ਹੈ ਜੋ ਮੈਂ ਅੱਜ ਰਾਤ ਨੂੰ ਵਰਤਣਾ ਚਾਹੁੰਦਾ ਹਾਂ ਇੱਕ ਵਿਸ਼ੇ ਦੇ ਤੌਰ ਤੇ, ਇੱਕ ਕੈਦੀ, ਜੇ ਪ੍ਰਭੂ ਦੀ ਇਹ ਇੱਛਾ ਹੈ। ਹੁਣ ਤੁਹਾਡੇ ਲਈ ਇਹ ਕਲਪਨਾ ਕਰਨੀ ਔਖੀ ਹੈ ਕਿ ਪੌਲੁਸ ਆਪਣੇ ਆਪ ਨੂੰ ਇੱਕ ਕੈਦੀ ਦੱਸ ਰਿਹਾ ਹੈ, ਇੱਕ ਜਨਮ ਤੋਂ ਆਜ਼ਾਦ ਆਦਮੀ, ਪਵਿੱਤਰ ਆਤਮਾ ਨਾਲ ਭਰਿਆ ਹੋਇਆ, ਪਰ ਫਿਰ ਵੀ ਉਹ ਆਪਣੇ ਆਪ ਨੂੰ ਇੱਕ ਕੈਦੀ ਕਹਿੰਦਾ ਹੈ। ਹੁਣ ਸਾਨੂੰ ਪਤਾ ਚੱਲਦਾ ਹੈ, ਜਦੋਂ ਕ੍ਰੰਥੀਆਂ ਨੂੰ ਸੰਬੋਧਿਤ ਕਰ ਰਿਹਾ ਸੀ, ਪੌਲੁਸ ਯਿਸੂ ਮਸੀਹ ਦਾ ਇੱਕ ਰਸੂਲ, ਇੱਕ ਹੋਰ ਸਮੇਂ ਪੌਲੁਸ ਪਰਮੇਸ਼ਵਰ ਦੀ ਇੱਛਾ ਦੁਆਰਾ ਯਿਸੂ ਮਸੀਹ ਦਾ ਇੱਕ ਸੇਵਕ, ਜਦੋਂ ਉਹ ਤਿਮੋਥੀਅਸ ਨਾਲ ਗੱਲ ਕਰ ਰਿਹਾ ਸੀ। ਹੁਣ ਜਦੋਂ ਉਹ ਇੱਥੇ ਫਿਲੇਮੋਨ ਨੂੰ ਲਿਖਦਾ ਹੈ ਤਾਂ ਉਸਨੇ ਕਿਹਾ, ਪੌਲੁਸ ਯਿਸੂ ਮਸੀਹ ਦਾ ਇੱਕ ਕੈਦੀ, ਪੌਲੁਸ ਇੱਕ ਰਸੂਲ, ਮੈਂ ਉਸ ਉੱਤੇ ਇੱਕ ਰਾਤ ਪ੍ਰਚਾਰ ਕਰਨਾ ਚਾਹਾਂਗਾ, ਪੌਲੁਸ ਇੱਕ ਦਾਸ, ਉਸ ਉੱਤੇ ਪ੍ਰਚਾਰ ਕਰਾਂਗਾ, ਅਤੇ ਫਿਰ ਪੌਲੁਸ ਇੱਕ ਕੈਦੀ, ਉਸ ਉੱਤੇ ਪ੍ਰਚਾਰ ਕਰਾਂਗਾ। ਪਰ ਅੱਜ ਰਾਤ ਕਿਸੇ ਇੱਕ ਵਿਸ਼ੇ ਤੇ ਵਿਚਾਰ ਕਰਨ ਲਈ ਕਈ ਘੰਟੇ ਲੱਗ ਜਾਣਗੇ। ਮੈਂ ਅੱਜ ਰਾਤ ਪੌਲੁਸ ਇੱਕ ਕੈਦੀ ਨੂੰ ਲੈਣਾ ਚਾਹਾਂਗਾ ਅਤੇ ਵਿਸ਼ਾ ਲਵਾਂਗਾ ਇੱਕ ਕੈਦੀ। ਹੁਣ ਅਸੀਂ ਇੱਕ ਪਲ ਲਈ ਆਪਣਾ ਸਿਰ ਝੁਕਾਵਾਂਗੇ। ਪ੍ਰਭੂ ਯਿਸੂ, ਕੋਈ ਵੀ ਆਦਮੀ ਜੋ ਸਰੀਰਕ ਤੌਰ ਤੇ ਸਮਰਥ ਹੈ ਇਸ ਬਾਈਬਲ ਦੇ ਪੰਨਿਆਂ ਨੂੰ ਪਰਤ ਸਕਦਾ ਹੈ, ਪਰ ਕੇਵਲ ਪਵਿੱਤਰ ਆਤਮਾ ਹੀ ਇਸ ਦੀ ਉਸ ਪ੍ਰਕਾਸ਼ ਵਿੱਚ ਵਿਆਖਿਆ ਕਰ ਸਕਦੀ ਹੈ ਜਿਸ ਲਈ ਇਹ ਹੈ। ਅਸੀਂ ਉਸ ਨੂੰ ਹੁਣੇ ਆਉਣ ਲਈ ਅਤੇ ਇਸ ਨੂੰ ਸਮਝਣ ਵਿੱਚ ਸਾਡੀ ਮਦਦ ਕਰਨ ਲਈ ਕਹਿੰਦੇ ਹਾਂ ਕਿ ਇਹ ਕੀ ਸੀ। ਇਹ ਮਹਾਨ ਸ਼ਕਤੀਸ਼ਾਲੀ ਨਬੀ ਪੌਲੁਸ ਹੈ ਅਤੇ ਫਿਰ ਵੀ ਆਪਣੇ ਆਪ ਨੂੰ ਇੱਕ ਕੈਦੀ ਕਹਿੰਦਾ ਹੈ। ਪਵਿੱਤਰ ਆਤਮਾ ਸਾਨੂੰ ਇਹ ਪ੍ਰਗਟ ਕਰੇ ਕਿਉਂਕਿ ਅਸੀਂ ਯਿਸੂ ਮਸੀਹ ਦੇ ਨਾਮ ਵਿੱਚ ਉਸ ਨੂੰ ਉਡੀਕ ਰਹੇ ਹਾਂ। ਆਮੀਨ। ਹੁਣ ਮੈਂ ਕਲਪਨਾ ਕਰ ਸਕਦਾ ਹਾਂ ਪੌਲੁਸ ਜਦੋਂ ਉਸਨੇ ਫਿਲੇਮੋਨ ਨੂੰ ਇਹ ਚਿੱਠੀ ਲਿਖੀ ਸੀ, ਕਿਵੇਂ ਉਹ ਜੇਲ ਵਿੱਚ ਬੈਠਾ ਸੀ ਇਸ ਸ਼ਹਿਰ ਦੀ ਕੋਠੜੀ ਵਿੱਚ ਇੱਕ ਕੈਦੀ। ਉਹ ਆਪਣੀ ਹਾਲਤ ਦੁਆਰਾ ਇਸ ਸ਼ਬਦ ਦਾ ਅਰਥ ਚੰਗੀ ਤਰ੍ਹਾਂ ਜਾਣਦਾ ਸੀ। ਉਹ ਸਲਾਖਾਂ ਨਾਲ ਘਿਰਿਆ ਹੋਇਆ ਸੀ। ਉਸ ਨੂੰ ਕੇਵਲ ਇੱਕੋ ਤਰੀਕੇ ਨਾਲ ਆਜ਼ਾਦ ਕੀਤਾ ਜਾ ਸਕਦਾ ਸੀ ਕਿ ਜੇ ਕੋਈ ਜਾ ਕੇ ਉਸ ਨੂੰ ਆਜ਼ਾਦ ਕਰਦਾ। ਉਹ ਜਾਣਦਾ ਸੀ ਕਿ ਕੈਦੀ ਹੋਣਾ ਕੀ ਸੀ, ਪਰ ਫਿਰ ਵੀ ਮੈਂ ਵਿਸ਼ਵਾਸ ਕਰਦਾ ਹਾਂ ਕਿ ਰਸੂਲ ਦਾ ਮਤਲਬ ਆਪਣੀ ਮੌਜੂਦਾ ਹਾਲਤ ਨੂੰ ਬਿਆਨ ਕਰਨਾ ਨਹੀਂ ਸੀ। ਉਸ ਦੇ ਭੌਤਿਕ ਸਰੀਰ ਦਾ ਕੈਦੀ ਹੋਣ ਕਰਕੇ ਉਹ ਇਸ ਕੈਦ ਵਿੱਚ ਬੈਠਾ ਹੋਇਆ ਸੀ, ਪਰ ਮੇਰਾ ਮੰਨਣਾ ਹੈ ਕਿ ਉਹ ਆਪਣੀ ਹੋਂਦ ਦਾ ਹਵਾਲਾ ਦੇ ਰਿਹਾ ਸੀ, ਆਪਣੀ ਆਤਮਾ, ਉਸ ਦੀ ਇੱਛਾ, ਜੋ ਯਿਸੂ ਮਸੀਹ ਦੀ ਇੱਕ ਕੈਦੀ ਸੀ। ਹੁਣ ਅਸੀਂ ਸਾਰਿਆਂ ਨੇ ਜਨਮ ਲਿਆ ਹੈ, ਇੱਕ ਆਜ਼ਾਦ ਨੈਤਿਕ ਜ਼ਿੰਮੇਵਾਰੀ ਹੈ, ਕੋਈ ਵੀ ਫੈਸਲਾ ਲੈਣ ਲਈ ਜੋ ਅਸੀਂ ਚਾਹੁੰਦੇ ਹਾਂ। ਪਰਮੇਸ਼ਵਰ ਸਹੀ ਢੰਗ ਨਾਲ ਅਜਿਹਾ ਕਰਦਾ ਹੈ ਕਿਉਂਕਿ ਉਸ ਨੂੰ ਹਰ ਆਦਮੀ ਨੂੰ ਉਸੇ ਆਧਾਰ ਤੇ ਰੱਖਣਾ ਚਾਹੀਦਾ ਹੈ, ਨਹੀਂ ਤਾਂ ਉਸਨੇ ਪਹਿਲੇ ਆਦਮੀ ਨੂੰ ਗਲਤ ਆਧਾਰ ਤੇ ਰੱਖਿਆ ਜਿਸ ਨੂੰ ਉਸਨੇ ਆਜ਼ਾਦ ਨੈਤਿਕ ਜ਼ਿੰਮੇਵਾਰੀ ਤੇ ਰੱਖਿਆ ਸੀ। ਸਮਝੇ, ਅਸੀਂ ਬਿਲਕੁਲ ਠੀਕ ਹਾਂ। ਅੱਜ ਰਾਤ ਆਦਮ ਅਤੇ ਹਵਾ ਵਾਂਗ ਕੋਈ ਵੱਖਰਾ ਨਹੀਂ ਹੈ, ਸਾਡੇ ਵਿੱਚੋਂ ਹਰੇਕ ਦੇ ਸਾਹਮਣੇ ਸਹੀ ਅਤੇ ਗਲਤ ਨੂੰ ਰੱਖਿਆ ਜਾਂਦਾ ਹੈ। ਜੀਵਨ ਅਤੇ ਮੌਤ ਅਸੀਂ ਆਪਣੀ ਚੋਣ ਕਰ ਸਕਦੇ ਹਾਂ, ਇਹ ਤੁਹਾਡੇ ਤੇ ਨਿਰਭਰ ਹੈ ਇਸ ਨੂੰ ਚੁਣਨਾ, ਸਮਝੇ। ਆਦਮ ਅਤੇ ਹਵਾ ਨੇ ਵੀ ਇਸ ਤਰ੍ਹਾਂ ਕੀਤਾ, ਉਹਨਾਂ ਨੇ ਗਲਤ ਚੋਣ ਕੀਤੀ। ਹੁਣ ਉਸ ਦੁਆਰਾ ਮਨੁੱਖ ਜਾਤੀ ਦੀ ਸਾਰੀ ਨਸਲ ਮੌਤ ਦੇ ਹੇਠ, ਮੌਤ ਦੀ ਸਜ਼ਾ ਦੇ ਹੇਠ ਲੈ ਆਂਦੀ। ਫਿਰ ਪਰਮੇਸ਼ਵਰ ਮਨੁੱਖ ਦੇ ਰੂਪ ਵਿੱਚ ਹੇਠਾਂ ਆਇਆ ਅਤੇ ਉਸ ਮੌਤ ਨੂੰ ਲੈ ਲਿਆ, ਮੌਤ ਦੀ ਸਜ਼ਾ ਦਾ ਭੁਗਤਾਨ ਕੀਤਾ, ਤਾਂ ਜੋ ਉਸਦੀ ਪ੍ਰਜਾ ਜੋ ਆਜ਼ਾਦ ਹੋਣਾ ਚਾਹੁੰਦੀ ਸੀ ਆਜ਼ਾਦ ਹੋ ਸਕੇ। ਹੁਣ ਜੇ ਉਸਨੇ ਸਾਨੂੰ ਲੈ ਲਿਆ ਜਿਸ ਤਰ੍ਹਾਂ ਉਸਨੇ ਆਦਮ ਅਤੇ ਹਵਾ ਨਾਲ ਕੀਤਾ, ਉਸ ਤਰ੍ਹਾਂ ਨਹੀਂ, ਬਸ ਸਾਨੂੰ ਕਿਸੇ ਚੀਜ਼ ਦੁਆਰਾ ਬਾਹਰ ਕੱਢ ਲਿਆ, ਕਿਹਾ ਮੈਂ ਤੁਹਾਨੂੰ ਬਚਾਵਾਂਗਾ ਭਾਵੇਂ ਤੁਸੀਂ ਬਚਣਾ ਚਾਹੁੰਦੇ ਹੋ ਜਾਂ ਨਹੀਂ, ਤਾਂ ਉਸਨੇ ਆਦਮ ਅਤੇ ਹਵਾ ਨੂੰ ਗਲਤ ਆਧਾਰ ਤੇ ਰੱਖਿਆ ਸੀ। ਪਰ ਸਾਡੇ ਵਿੱਚੋਂ ਹਰ ਇੱਕ ਨੂੰ ਇਸ ਦਿਨ ਮੌਤ ਅਤੇ ਜੀਵਨ ਦੇ ਵਿੱਚੋਂ ਇੱਕ ਨੂੰ ਚੁਣਨਾ ਪੈਂਦਾ ਹੈ। ਅਸੀਂ ਇਹ ਕਰ ਸਕਦੇ ਹਾਂ, ਜਿਵੇਂ ਮੈਂ ਹੁਣੇ ਜ਼ਾਹਰ ਕੀਤਾ ਹੈ, ਜੇ ਤੁਹਾਡਾ ਪ੍ਰਕਾਸ਼ ਸਾਬਤ ਕਰੇਗਾ ਤਾਂ ਤੁਹਾਡਾ ਜੀਵਨ ਇਹ ਸਾਬਤ ਕਰੇਗਾ ਕਿ ਤੁਸੀਂ ਕਿਸ ਪਾਸੇ ਹੋ। ਮੈਨੂੰ ਪਰਵਾਹ ਨਹੀਂ ਕਿ ਤੁਸੀਂ ਕਿਸ ਪਾਸੇ ਹੋ, ਜੋ ਤੁਸੀਂ ਹਰ ਰੋਜ਼ ਕਰਦੇ ਹੋ ਇਹ ਸਾਬਤ ਕਰਦਾ ਹੈ ਕਿ ਤੁਸੀਂ ਕੀ ਹੋ। ਤੁਸੀਂ ਪੁਰਾਣੀ ਕਹਾਵਤ ਸੁਣੀ ਹੈ, ਤੁਹਾਡਾ ਜੀਵਨ ਬਹੁਤ ਉੱਚਾ ਹੈ, ਮੈਂ ਤੁਹਾਡੀ ਗਵਾਹੀ ਨਹੀਂ ਸੁਣ ਸਕਦਾ, ਸਮਝੇ। ਤੁਹਾਡੇ ਕੰਮ ਬਹੁਤ ਉੱਚੇ ਹਨ। ਮੈਂ ਹਮੇਸ਼ਾ ਚਲਾਉਣ ਅਤੇ ਉਛਲਣ ਵਿੱਚ ਵਿਸ਼ਵਾਸ ਕੀਤਾ ਹੈ, ਪਰ ਮੈਂ ਹਮੇਸ਼ਾ ਕਿਹਾ ਹੈ ਆਪਣੇ ਜੀਵਨ ਨਾਲੋਂ ਜ਼ਿਆਦਾ ਨਾ ਉਛਲੋ, ਕਿਉਂਕਿ ਦੁਨੀਆ ਇਸ ਨੂੰ ਦੇਖ ਰਹੀ ਹੈ। ਤੁਸੀਂ ਵੇਖਿਆ, ਤੁਹਾਨੂੰ ਓਨਾ ਹੀ ਉੱਚਾ ਉਛਲਣਾ ਚਾਹੀਦਾ ਹੈ ਜਿੰਨਾ ਉੱਚਾ ਤੁਹਾਡਾ ਜੀਵਨ ਹੈ, ਕਿਉਂਕਿ ਕੋਈ ਤੁਹਾਨੂੰ ਦੇਖ ਰਿਹਾ ਹੈ। ਲੋਕ ਕਲੀਸਿਆ ਵਿੱਚ ਨਹੀਂ ਆਉਂਦੇ, ਉਹਨਾਂ ਵਿੱਚੋਂ ਬਹੁਤ ਸਾਰੇ ਨਹੀਂ ਆਉਂਦੇ, ਉਹਨਾਂ ਨਾ ਆਉਣ ਵਾਲਿਆਂ ਵਿੱਚੋਂ ਕੁਝ ਨੇਕ ਦਿਲ ਲੋਕ ਹਨ। ਉਹ ਕਲੀਸਿਆ ਵਿੱਚ ਇੰਨਾ ਭ੍ਰਿਸ਼ਟਾਚਾਰ ਦੇਖ ਚੁੱਕੇ ਹਨ, ਇੱਥੋਂ ਤੱਕ ਉਹ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਰੱਖਣਾ ਚਾਹੁੰਦੇ। ਕਈ ਵਾਰ ਅਸੀਂ ਇਸ ਬਾਰੇ ਇੱਕ ਪੱਧਰ ਤੇ ਵਿਚਾਰ ਕਰਦੇ ਹਾਂ, ਤੁਸੀਂ ਸ਼ਾਇਦ ਹੀ ਉਹਨਾਂ ਨੂੰ ਦੋਸ਼ੀ ਠਹਿਰਾ ਸਕਦੇ ਹੋ। ਦੇਖੋ, ਕਿਉਂਕਿ ਜਿਸ ਤਰ੍ਹਾਂ ਲੋਕ ਵਿਹਾਰ ਕਰਦੇ ਹਨ, ਉਹ ਆਪਣੇ ਆਪ ਨੂੰ ਮਸੀਹੀ ਕਹਿੰਦੇ ਹਨ। ਉਹ ਸਭ ਤੋਂ ਵੱਡੀ ਠੋਕਰ ਹਨ ਜੋ ਸੰਸਾਰ ਨੂੰ ਮਿਲੀ ਹੈ। ਉਹ ਆਦਮੀ ਅਤੇ ਔਰਤਾਂ ਹਨ ਜੋ ਇੱਕ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ ਅਤੇ ਆਪਣੇ ਦਾਅਵੇ ਤੋਂ ਕੁਝ ਵੱਖਰਾ ਜੀਵਨ ਬਤੀਤ ਕਰਦੇ ਹਨ। ਬਿਲਕੁਲ ਸਹੀ ਹੈ। ਹੁਣ ਨਿਆਂ ਦੇ ਵੇਲੇ ਨਿਰਾਸ਼ਾ ਹੋਵੇਗੀ। ਪਾਪੀ, ਸ਼ਰਾਬੀ, ਜੁਆਰੀ, ਵਿਭਚਾਰੀ, ਉਹ ਆਪਣੀ ਸਜ਼ਾ ਸੁਣ ਕੇ ਨਿਰਾਸ਼ ਨਹੀਂ ਹੋਵੇਗਾ। ਸਦਾ ਦੀ ਅੱਗ ਵਿੱਚ ਜਾਣ ਲਈ ਉਹ ਨਿਰਾਸ਼ ਨਹੀਂ ਹੋਵੇਗਾ। ਪਰ ਉਹ ਸਾਥੀ ਜੋ ਆਪਣੇ ਆਪ ਨੂੰ ਕਿਸੇ ਕਲੀਸਿਆ ਦੇ ਦਾਅਵੇ ਦੇ ਪਿੱਛੇ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਹ ਉਹ ਲੜਕਾ ਹੈ ਜੋ ਨਿਆਂ ਦੇ ਦਿਨ ਨਿਰਾਸ਼ ਹੋਣ ਵਾਲਾ ਹੈ, ਸਮਝੇ, ਜੋ ਕਿ ਮਸੀਹੀ ਹੋਣ ਦਾ ਵਾਅਦਾ ਕਰਦਾ ਹੈ ਅਤੇ ਕਿਸੇ ਹੋਰ ਤਰੀਕੇ ਨਾਲ ਜੀਵਨ ਬਤੀਤ ਕਰਦਾ ਹੈ। ਉਸ ਲਈ ਇਹ ਬਿਹਤਰ ਹੋਵੇਗਾ ਕਿ ਉਸਨੇ ਕਦੇ ਵੀ ਕਿਸੇ ਕਿਸਮ ਦਾ ਦਾਅਵਾ ਨਾ ਕੀਤਾ ਹੁੰਦਾ ਸ਼ੁਰੂ ਤੋਂ ਹੀ, ਬਜਾਏ ਸ਼ੁਰੂ ਕਰਕੇ ਤੇ ਕੁਝ ਵੱਖਰਾ ਜੀਵਨ ਜੀਣ ਨਾਲੋਂ, ਕਿਉਂਕਿ ਉਹ ਸਾਡੇ ਲਈ ਸਭ ਤੋਂ ਵੱਡੀ ਠੋਕਰ ਹੈ। ਇਹ ਉਸ ਦਾਅਵੇ ਕਰਨ ਵਾਲੇ ਲਈ ਹੈ ਜੋ ਕਹਿੰਦਾ ਹੈ ਕਿ ਉਹ ਇੱਕ ਮਸੀਹੀ ਹੈ ਅਤੇ ਕੁਝ ਵੱਖਰਾ ਜੀਵਨ ਬਤੀਤ ਕਰਦਾ ਹੈ। ਹਮੇਸ਼ਾ ਆਪਣੇ ਜੀਵਨ ਦਾ ਨਿਆਂ ਇਸ ਨਾਲ ਨਾ ਕਰੋ ਕਿ ਤੁਹਾਡੇ ਕੋਲ ਚਮਤਕਾਰ ਕਰਨ ਦੀ ਕਿੰਨੀ ਸ਼ਕਤੀ ਹੈ। ਅਸੀਂ ਆਪਣੇ ਆਪ ਦਾ ਇਸ ਗੱਲ ਨਾਲ ਨਿਆਂ ਨਹੀਂ ਕਰਦੇ ਕਿ ਸਾਡੇ ਕੋਲ ਵਚਨ ਦਾ ਕਿੰਨਾ ਕੁ ਗਿਆਨ ਹੈ, ਪਰ ਹਮੇਸ਼ਾ ਆਪਣੇ ਆਪ ਦਾ ਨਿਆਂ ਇਸ ਤਰ੍ਹਾਂ ਕਰੋ, ਪਿੱਛੇ ਦੇਖੋ ਅਤੇ ਜਾਂਚ ਕਰੋ ਕਿ ਤੁਹਾਡੇ ਵਰਤਮਾਨ ਸਮੇਂ ਦਾ ਜੀਵਨ ਜਿਸ ਨੂੰ ਤੁਸੀਂ ਜੀ ਰਹੇ ਹੋ ਕਿਹੋ ਜਿਹੇ ਫਲ ਪੈਦਾ ਕਰ ਰਿਹਾ ਹੈ, ਸਮਝੇ। ਜਿਵੇਂ ਮੈਂ ਕੁਝ ਸਮਾਂ ਪਹਿਲਾਂ ਫੀਨਿਕਸ ਅਰੀਜ਼ੋਨਾ ਵਿੱਚ ਵਪਾਰੀਆਂ ਦੀ ਸਭਾ ਵਿੱਚ ਪ੍ਰਚਾਰ ਕੀਤਾ ਸੀ, ਯਿਸੂ ਦੇ ਪ੍ਰਤੀਬਿੰਬ ਦਾ ਮਸੀਹ ਜੀਵਨ ਨੂੰ ਪ੍ਰਤੀਬਿੰਬਿਤ ਕਰਨਾ, ਮੈਂ ਕਿਹਾ ਮੈਂ ਇੱਥੇ ਕੰਟਕੀ ਵਿੱਚ ਪੈਦਾ ਹੋਇਆ ਸੀ, ਇਹ ਬਹੁਤ ਪਛੜਿਆ ਹੋਇਆ ਹੈ, ਖਾਸ ਕਰਕੇ ਜਦੋਂ ਮੈਂ ਇੱਕ ਬੱਚਾ ਸੀ। ਇਸ ਛੋਟੇ ਲੜਕੇ ਕੋਲ ਕਦੇ ਵੀ ਘਰ ਨਹੀਂ ਸੀ ਜਿਵੇਂ ਸਾਡੇ ਕੋਲ ਇੱਥੇ ਹੈ, ਜਿੱਥੇ ਸਾਡੇ ਕੋਲ ਬਹੁਤ ਸਾਰੀਆਂ ਸੁੰਦਰ ਔਰਤਾਂ ਸਨ ਜਿਨ੍ਹਾਂ ਨੂੰ ਸ਼ੀਸ਼ੇ ਵਿੱਚ ਵੇਖਣਾ ਪੈਂਦਾ ਸੀ ਸਾਰੇ ਘਰ ਵਿੱਚ ਆਪਣੇ ਵਾਲਾਂ ਨੂੰ ਸਿਰਫ ਸਹੀ ਰੱਖਣ ਲਈ ਅਤੇ ਇਸ ਤਰ੍ਹਾਂ। ਪਰ ਉਸਦੇ ਕੋਲ ਇੱਕ ਛੋਟਾ ਜਿਹਾ ਸ਼ੀਸ਼ਾ ਸੀ, ਇੱਕ ਛੋਟਾ ਜਿਹਾ ਟੁਕੜਾ ਬਾਹਰਲੇ ਦਰਖਤ ਉੱਤੇ ਟੰਗਿਆ ਹੁੰਦਾ ਸੀ ਜਿੱਥੇ ਧੋਣ ਵਾਲਾ ਬੈਂਚ ਸੀ, ਜਿੱਥੇ ਉਸਦੀ ਮਾਂ ਅਤੇ ਪਿਤਾ ਧੁਲਾਈ ਕਰਦੇ ਹੁੰਦੇ ਸਨ। ਉਹ ਆਪਣੇ ਵਾਲਾਂ ਨੂੰ ਕੰਘੀ ਕਰਦੇ ਸਨ ਇਸ ਤਰ੍ਹਾਂ, ਦਰਖਤ ਤੇ ਲੱਗੇ ਪੁਰਾਣੇ ਸ਼ੀਸ਼ੇ ਦੇ ਇਸ ਛੋਟੇ ਜਿਹੇ ਟੁਕੜੇ ਵਿੱਚੋਂ। ਸੱਚ ਕਹਾਂ ਤਾਂ ਸਾਡੇ ਕੋਲ ਇਸ ਤਰ੍ਹਾਂ ਦਾ ਘਰ ਸੀ, ਕੋਈ ਵੀ ਜੋ ਸ਼ੀਸ਼ਾ ਵੇਖਣਾ ਚਾਹੁੰਦਾ ਸੀ, ਅਸੀਂ ਬੱਚੇ, ਸਾਨੂੰ ਇੱਕ ਡੱਬਾ ਲੈ ਕੇ ਧੋਣ ਵਾਲੇ ਬੈਂਚ ਤੇ ਖਲੋਣਾ ਪੈਂਦਾ ਸੀ ਸ਼ੀਸ਼ੇ ਦੇ ਇੱਕ ਟੁਕੜੇ ਵਿੱਚੋਂ ਵੇਖਣ ਲਈ, ਜੋ ਮੈਂ ਆਪ ਹੀ ਇੱਕ ਕੂੜੇ ਵਿੱਚੋਂ ਚੁੱਕਿਆ ਸੀ। ਇਹ ਕੰਟਕੀ ਵਿੱਚ ਨਹੀਂ ਸੀ, ਇਹ ਇੱਥੇ ਇੰਡੀਆਨਾ ਵਿੱਚ ਹੈ, ਇੱਥੇ ਯੂਟਿਕਾ ਪਾਈ ਕੋਲ। ਹੁਣ ਇਸ ਛੋਟੇ ਬੱਚੇ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਕਦੇ ਨਹੀਂ ਦੇਖਿਆ ਸੀ, ਇਸ ਲਈ ਉਹ ਆਪਣੀ ਦਾਦੀ ਨੂੰ ਮਿਲਣ ਲਈ ਸ਼ਹਿਰ ਆਇਆ। ਉਹ ਕਮਰੇ ਦੇ ਦੌਰੇ ਤੇ ਹੈ, ਦਾਦੀ ਦਾ ਇੱਕ ਘਰ ਸੀ ਜਿਸ ਦੇ ਦਰਵਾਜੇ ਤੇ ਪੂਰਾ ਸ਼ੀਸ਼ਾ ਸੀ। ਇਸ ਤਰ੍ਹਾਂ ਛੋਟੇ ਲੜਕੇ ਨੇ ਕਮਰੇ ਵਿੱਚ ਭੱਜਦੇ ਹੋਏ ਇੱਕ ਹੋਰ ਛੋਟੇ ਲੜਕੇ ਨੂੰ ਆਪਣੇ ਸਾਹਮਣੇ ਦੇਖਿਆ। ਉਹ ਛੋਟਾ ਲੜਕਾ ਵੀ ਦੌੜ ਰਿਹਾ ਸੀ, ਇਸ ਲਈ ਉਸਨੇ ਸੋਚਿਆ ਕਿ ਉਸਨੂੰ ਕੁਝ ਮਿੰਟ ਰੁਕਣਾ ਚਾਹੀਦਾ ਹੈ ਅਤੇ ਦੇਖਣਾ ਚਾਹੀਦਾ ਹੈ ਕਿ ਛੋਟਾ ਬੱਚਾ ਕੀ ਕਰਨ ਜਾ ਰਿਹਾ ਹੈ। ਜਦੋਂ ਰੁਕਿਆ ਤਾਂ ਉਹ ਛੋਟਾ ਲੜਕਾ ਵੀ ਰੁਕ ਗਿਆ, ਜਦੋਂ ਉਸਨੇ ਆਪਣਾ ਸਿਰ ਘੁਮਾਇਆ ਤਾਂ ਛੋਟੇ ਲੜਕੇ ਨੇ ਵੀ ਆਪਣਾ ਸਿਰ ਘੁਮਾਇਆ, ਉਸਨੇ ਆਪਣਾ ਸਿਰ ਖੁਰਕਿਆ ਛੋਟੇ ਲੜਕੇ ਨੇ ਵੀ ਆਪਣਾ ਸਿਰ ਖੁਰਕਿਆ। ਅੰਤ ਵਿੱਚ ਜਾਂਚ ਕਰਨ ਲਈ ਉਹ ਨੇੜੇ ਗਿਆ। ਉਹ ਪਿਛਾ ਮੁੜਿਆ, ਉਸਦੀ ਮਾਂ ਉਸਨੂੰ ਦੇਖ ਰਹੀ ਸੀ ਅਤੇ ਉਸਦੀ ਦਾਦੀ ਹੈਰਾਨੀ ਨਾਲ। ਉਸਨੇ ਕਿਹਾ, ਕਿਉਂ ਮਾਂ, ਇਹ ਮੈਂ ਹਾਂ। ਇਸ ਲਈ ਮੈਂ ਕਿਹਾ, ਅਸੀਂ ਵੀ ਕੁਝ ਪ੍ਰਤੀਬਿੰਬਿਤ ਕਰ ਰਹੇ ਹਾਂ। ਵੇਖਿਆ, ਸਾਡਾ ਜੀਵਨ ਪ੍ਰਤੀਬਿੰਬਿਤ ਹੁੰਦਾ ਹੈ। ਹੁਣ ਜੇ ਅਸੀਂ ਨੂੰਹ ਦੇ ਦਿਨਾਂ ਵਿੱਚ ਰਹੇ ਹੁੰਦੇ ਤਾਂ ਅਸੀਂ ਕਿਸ ਦਾ ਪੱਖ ਲੈਂਦੇ? ਉਸ ਮਹਾਨ ਦਿਨ ਵਿੱਚ ਅਸੀਂ ਕਿਸ ਦਾ ਪੱਖ ਲੈਂਦੇ ਜਿਸ ਵਿੱਚ ਨੂੰਹ ਰਹਿੰਦਾ ਸੀ? ਮੂਸਾ ਦੇ ਦਿਨਾਂ ਵਿੱਚ ਅਸੀਂ ਕਿਹੜਾ ਪੱਖ ਲਿਆ ਹੁੰਦਾ? ਏਲੀਆ ਨਬੀ ਦੇ ਦਿਨਾਂ ਵਿੱਚ ਕਿਹੜਾ ਪੱਖ, ਜਦੋਂ ਸਾਰਾ ਸੰਸਾਰ ਆਧੁਨਿਕਤਾ ਦੇ ਇੱਕ ਵਿਸ਼ਾਲ ਸਮੂਹ ਵਿੱਚ ਘਿਰਿਆ ਹੋਇਆ ਸੀ? ਆਧੁਨਿਕ ਈਜ਼ਬੇਲ ਵਾਂਗ ਪ੍ਰਭੂ ਦੇ ਸਾਰੇ ਸੇਵਕਾਂ ਨੂੰ ਦੁਨਿਆਵੀ ਤਰੀਕੇ ਨਾਲ ਬਾਹਰ ਕੱਢ ਦਿੱਤਾ ਸੀ। ਕਲੀਸਿਆ ਤੇ ਜਾਜਕ ਸਾਰੇ ਉਸ ਨੂੰ ਮੱਥਾ ਟੇਕ ਰਹੇ ਸਨ। ਕੀ ਤੁਸੀਂ ਪ੍ਰਸਿੱਧੀ ਦਾ ਪੱਖ ਲਿਆ ਹੁੰਦਾ ਜਾਂ ਕੀ ਤੁਸੀਂ ਏਲੀਆ ਦੇ ਨਾਲ ਖੜੇ ਹੁੰਦੇ? ਹੁਣ ਪ੍ਰਭੂ ਯੇਸ਼ੂ ਦੇ ਦਿਨਾਂ ਵਿੱਚ ਅਸੀਂ ਇਸ ਅਪ੍ਰਸਿੱਧ ਵਿਅਕਤੀ ਬਾਰੇ ਸੋਚਾਂਗੇ। ਸੰਸਾਰ ਲਈ ਅਨਪੜ੍ਹ, ਉਹ ਕਦੇ ਵੀ ਕੋਈ ਵੀ ਸਕੂਲ ਨਹੀਂ ਲੱਭ ਸਕੇ ਜਿਸ ਵਿੱਚ ਉਹ ਗਿਆ ਸੀ। ਕੋਈ ਸੈਮੀਨਾਰ ਦਾ ਤਜਰਬਾ ਨਹੀਂ ਸੀ। ਫਿਰ ਨਜਾਇਜ਼ ਜਨਮ ਦੇ ਨਾਮ ਨਾਲ ਉੱਠ ਖੜਾ ਹੋਇਆ, ਫਿਰ ਬਾਹਰ ਆਇਆ ਇੱਕ ਇੰਜੀਲ ਦਾ ਪ੍ਰਚਾਰ ਕਰਦੇ ਹੋਏ ਜੋ ਉਸਦੇ ਬਿਲਕੁਲ ਉਲਟ ਸੀ ਜੋ ਉਹਨਾਂ ਨੂੰ ਸਿਖਾਇਆ ਗਿਆ ਸੀ। ਸੇਵਕਾਂ ਅਤੇ ਉਹਨਾਂ ਦੇ ਸੰਗਠਨਾਂ ਦੀ ਨਿੰਦਾ ਕਰਦਾ ਸੀ। ਸੰਗਠਨਾਂ ਨੇ ਇੱਕ ਬਿਆਨ ਦਿੱਤਾ ਸੀ, ਜੇ ਕੋਈ ਇਸ ਅਖੋਤੀ ਨਬੀ ਨੂੰ ਸੁਣਨ ਲਈ ਵੀ ਜਾਂਦਾ ਹੈ ਉਸ ਨੂੰ ਪ੍ਰਾਰਥਨਾ ਸਥਾਨ ਤੋਂ ਬਾਹਰ ਕੱਢ ਦਿੱਤਾ ਜਾਵੇਗਾ, ਜੋ ਇੱਕ ਘਾਤਕ ਪਾਪ ਸੀ। ਉਹਨਾਂ ਦਾ ਲੇਖਾ ਜੋਖਾ ਲਿਆ ਜਾਂਦਾ ਸੀ। ਉਹ ਕੇਵਲ ਲੇਲੇ ਦੇ ਲਹੂ ਦੇ ਹੇਠ ਹੀ ਆਰਾਧਨਾ ਕਰ ਸਕਦੇ ਸਨ। ਉਹਨਾਂ ਨੂੰ ਇਸ ਕੁਰਬਾਨੀ ਲਈ ਆਉਣਾ ਪਿਆ ਅਤੇ ਜਦ ਉਹ ਬਾਹਰ ਕੱਢ ਦਿੱਤੇ ਗਏ ਸਨ, ਇਹ ਕਿੰਨੀ ਵੱਡੀ ਗੱਲ ਸੀ! ਇਸ ਆਦਮੀ ਨੇ ਇਸ ਤਰ੍ਹਾਂ ਦੀ ਅਨਦੇਖੀ ਕੀਤੀ, ਫਿਰ ਵੀ ਉਹ ਪੂਰੀ ਤਰ੍ਹਾਂ ਵਚਨ ਦੇ ਨਾਲ ਸੀ, ਪਰ ਉਸ ਤਰੀਕੇ ਨਾਲ ਨਹੀਂ ਜਿਸ ਤਰ੍ਹਾਂ ਉਹ ਇਸ ਨੂੰ ਜਾਣਦੇ ਸਨ। ਤੁਸੀਂ ਕਿਹੜਾ ਪੱਖ ਲਿਆ ਹੁੰਦਾ? ਸਮਝੇ, ਜੋ ਜੀਵਨ ਤੁਸੀਂ ਹੁਣ ਜੀ ਰਹੇ ਹੋ ਹੁਣ ਉਹੀ ਪ੍ਰਤੀਬਿੰਬਿਤ ਕਰਦਾ ਹੈ ਜੋ ਤੁਸੀਂ ਅਦੋ ਕੀਤਾ ਹੁੰਦਾ, ਕਿਉਂਕਿ ਤੁਹਾਡੇ ਅੰਦਰ ਅਜੇ ਵੀ ਉਹੀ ਆਤਮਾ ਹੈ। ਸਮਝੇ, ਜੇ ਤੁਸੀਂ ਹੁਣ ਉਸ ਪੱਖ ਨੂੰ ਲੈਂਦੇ ਹੋ ਉਹਨਾਂ ਦੇ ਨਾਲ, ਤਾਂ ਤੁਸੀਂ ਉਦੋਂ ਵੀ ਇਹੀ ਕੀਤਾ ਹੁੰਦਾ, ਕਿਉਂਕਿ ਜੋ ਆਤਮਾ ਹੁਣ ਤੁਹਾਡੇ ਅੰਦਰ ਹੈ ਉਹੀ ਉਸ ਸਮੇਂ ਲੋਕਾਂ ਵਿੱਚ ਸੀ। ਸਮਝੇ, ਸ਼ੈਤਾਨ ਕਦੇ ਵੀ ਆਪਣੀ ਆਤਮਾ ਨੂੰ ਨਹੀਂ ਲੈਂਦਾ, ਉਹ ਬਸ ਇੱਕ ਆਦਮੀ ਤੋਂ ਦੂਜੇ ਉੱਤੇ ਚਲਾ ਜਾਂਦਾ ਹੈ। ਪਰਮੇਸ਼ਰ ਵੀ ਕਦੇ ਆਪਣੀ ਆਤਮਾ ਨਹੀਂ ਲੈਂਦਾ, ਨਹੀਂ, ਉਹ ਇੱਕ ਤੋਂ ਦੂਜੇ ਤੱਕ ਜਾਂਦਾ ਹੈ। ਸਮਝੇ, ਇਸ ਲਈ ਉਹੀ ਆਤਮਾ ਏਲੀਆ ਉੱਤੇ ਸੀ ਜੋ ਅਲੀਸ਼ਾ ਉੱਤੇ ਆਇਆ, ਉਹੀ ਜੋ ਯੋਹੰਨਾ ਬਪਤਿਸਮਾ ਦੇਣ ਵਾਲੇ ਉੱਤੇ ਸੀ, ਪਵਿੱਤਰ ਆਤਮਾ ਮਸੀਹ ਉੱਤੇ ਸੀ, ਚੇਲਿਆਂ ਉੱਤੇ ਆਇਆ, ਸਭ ਜੋ ਹੇਠਾਂ ਸਨ ਅਜੇ ਵੀ ਲੋਕਾਂ ਉੱਤੇ ਹੈ। ਤੁਸੀਂ ਸਮਝੇ, ਪਰਮੇਸ਼ਵਰ ਕਦੇ ਵੀ ਆਪਣੀ ਆਤਮਾ ਨਹੀਂ ਲੈਂਦਾ। ਇਸ ਲਈ ਸਾਨੂੰ ਇੱਥੇ ਰੱਖਿਆ ਗਿਆ ਹੈ ਇੱਕ ਚੋਣ ਕਰਨ ਲਈ। ਮੈਂ ਇੱਥੇ ਕਿਤੇ ਨਹੀਂ ਦੇਖ ਸਕਦਾ ਕਿ ਪੌਲੁਸ ਕਿਸੇ ਚੀਜ਼ ਦਾ ਅਫਸੋਸ ਕਰ ਰਿਹਾ ਸੀ ਜਦ ਉਹ ਕਹਿ ਰਿਹਾ ਸੀ ਕਿ ਉਹ ਇੱਕ ਕੈਦੀ ਸੀ, ਪਰ ਉਹ ਆਪਣੇ ਆਪ ਨੂੰ ਸੰਬੋਧਨ ਕਰ ਰਿਹਾ ਸੀ। ਮੈਂ ਵਿਸ਼ਵਾਸ ਕਰਦਾ ਹਾਂ ਕਿ ਪੌਲੁਸ ਨੇ ਜਦ ਉਸਨੇ ਉਸ ਕਲਮ ਨਾਲ ਇਹ ਪੱਤਰ ਲਿਖਿਆ ਸੀ, ਇਹ ਪਵਿੱਤਰ ਆਤਮਾ ਹੀ ਸੀ ਜੋ ਉਸਨੂੰ ਇਹ ਲਿਖਣ ਲਈ ਪ੍ਰੇਰਿਤ ਕਰ ਰਿਹਾ ਸੀ, ਤਾਂ ਜੋ ਸ਼ਾਇਦ ਇਸ ਰਾਤ ਨੂੰ ਵੀ, ਤਾਂ ਜੋ ਅਸੀਂ ਆਪਣੇ ਪਾਠ ਦੇ ਸੰਦਰਭ ਨੂੰ ਲੈ ਸਕੀਏ, ਇਹ ਦਿਖਾਉਣ ਲਈ ਕਿ ਪੌਲੁਸ ਨੇ ਅਜਿਹਾ ਕਿਉਂ ਕੀਤਾ, ਕਿਉਂਕਿ ਇਹ ਵਚਨ ਹੈ ਅਤੇ ਵਚਨ ਅਨੰਤ ਹੈ। ਮੇਰਾ ਮੰਨਣਾ ਹੈ ਕਿ ਉਸ ਗੰਦੀ ਪੁਰਾਣੀ ਜੇਲ੍ਹ ਵਿੱਚ ਬੈਠ ਕੇ ਪੌਲੁਸ ਆਪਣੇ ਸਾਥੀ ਨੂੰ ਲਿਖ ਰਿਹਾ ਸੀ ਕਿ ਉਸਦਾ ਭਰਾ ਉਹ ਯੇਸ਼ੂ ਦਾ ਕੈਦੀ ਸੀ। ਇਸ ਲਈ ਉਹ ਆਪਣੇ ਆਲੇ ਦੁਆਲੇ ਨੂੰ ਦੇਖ ਕੇ ਦੱਸ ਰਿਹਾ ਸੀ ਹੁਣ ਉਹ ਜੇਲ੍ਹ ਵਿੱਚ ਸੀ, ਪਰ ਇਹ ਉਹ ਨਹੀਂ ਸੀ ਜਿਸ ਦੀ ਉਹ ਗੱਲ ਕਰ ਰਿਹਾ ਸੀ। ਉਹ ਬੋਲ ਰਿਹਾ ਸੀ ਕਿ ਉਹ ਯੇਸ਼ੂ ਮਸੀਹ ਦੇ ਵਚਨ ਦਾ ਕੈਦੀ ਸੀ, ਕਿਉਂਕਿ ਮਸੀਹ ਵਚਨ ਹੈ। ਪੌਲੁਸ ਆਪਣੇ ਦਿਨਾਂ ਵਿੱਚ ਇੱਕ ਮਹਾਨ ਵਿਦਵਾਨ ਸੀ, ਉਸਦੀ ਵੱਡੀ ਚਾਹ ਸੀ। ਉਹ ਇੱਕ ਆਦਮੀ ਸੀ ਜਿਸ ਨੂੰ ਸਿਖਲਾਈ ਦਿੱਤੀ ਗਈ ਸੀ ਗਮਲੀਏਲ ਨਾਮ ਦੇ ਇੱਕ ਆਦਮੀ ਦੁਆਰਾ, ਜੋ ਆਪਣੇ ਜ਼ਮਾਨੇ ਦਾ ਇੱਕ ਮਹਾਨ ਸਿੱਖਿਅਕ ਸੀ, ਸਭ ਤੋਂ ਮਹਾਨ ਸਕੂਲਾਂ ਵਿੱਚੋਂ ਇੱਕ ਜਿਸ ਵਿੱਚ ਉਹ ਜਾ ਸਕਦਾ ਸੀ। ਉਦਾਹਰਣ ਲਈ, ਜਿਵੇਂ ਅਸੀਂ ਕਹਿੰਦੇ ਹਾਂ ਵੀਟਨ ਜਾਂ ਬੌਬ ਜੋਨਸ ਜਾਂ ਕੋਈ ਵੱਡਾ ਬੁਨਿਆਦੀ ਸਕੂਲ, ਉਸ ਨੂੰ ਵਚਨ ਦੇ ਸੇਵਕ ਦੇ ਤੌਰ ਤੇ ਸਿਖਾਇਆ ਗਿਆ ਸੀ। ਉਹ ਚੰਗੀ ਤਰ੍ਹਾਂ ਪੜ੍ਹਿਆ ਲਿਖਿਆ, ਹੁਸ਼ਿਆਰ, ਬੁੱਧੀਮਾਨ ਲੜਕਾ ਸੀ, ਜਿਸ ਦੀ ਇੱਕ ਮਹਾਨ ਇੱਛਾ ਹੈ ਕਿ ਸ਼ਾਇਦ ਕਿਸੇ ਦਿਨ ਆਪਣੇ ਲੋਕਾਂ ਲਈ ਇੱਕ ਜਾਜਕ ਜਾਂ ਮਹਾਜਾਜਕ ਬਣ ਜਾਵੇ। ਉਸ ਦੀ ਇੱਕ ਚਾਹ ਸੀ। ਫਿਰ ਇਹ ਪਤਾ ਲੱਗਦਾ ਹੈ ਕਿ ਇਹਨਾਂ ਮਹਾਨ ਇੱਛਾਵਾਂ ਲਈ ਉਸ ਨੂੰ ਸਿਖਲਾਈ ਦਿੱਤੀ ਗਈ ਸੀ, ਇਸ ਲਈ ਉਸਨੇ ਆਪਣਾ ਸਾਰਾ ਜੀਵਨ ਬਿਤਾਇਆ ਸੀ। ਸ਼ਾਇਦ 8 ਜਾਂ 10 ਸਾਲ ਦੀ ਉਮਰ ਤੋਂ ਲਗਭਗ 30 ਜਾਂ 35 ਸਾਲ ਦੀ ਉਮਰ ਤੱਕ। ਜਦੋਂ ਉਸਨੇ ਕਾਲਜ ਸਮਾਪਤ ਕੀਤਾ ਅਤੇ ਗ੍ਰੈਜੂਏਟ ਹੋਇਆ, ਉਸ ਕੋਲ ਸਾਰੇ ਡਿਪਲੋਮੇ ਅਤੇ ਹੋਰ ਸਭ ਕੁਝ ਸੀ। ਸਾਰੇ ਪਾਦਰੀਆਂ ਦੇ ਨਾਲੋਂ ਚੰਗਾ ਸੀ, ਜਰੂਸਲਮ ਦੇ ਪ੍ਰਧਾਨ ਜਾਜਕ ਨਾਲ ਵੀ। ਉਸ ਕੋਲ ਉਸ ਵੱਲੋਂ ਆਦੇਸ਼ ਸਨ, ਨਿੱਜੀ ਆਦੇਸ਼ ਲਿਖਤੀ ਇਸ ਮਹਾਨ ਸ਼ੌਲ ਨੂੰ ਸੌਂਪੇ ਗਏ ਸਨ, ਦਮਿਸ਼ਕ ਨੂੰ ਜਾਣ ਲਈ ਅਤੇ ਉੱਥੇ ਉਹਨਾਂ ਸਾਰਿਆਂ ਨੂੰ ਲੱਭਣ ਲਈ ਜਿਹੜੇ ਪਰਮੇਸ਼ਵਰ ਦੀ ਉਪਾਸਨਾ ਉਸਦੇ ਉਲਟ ਕਰਦੇ ਸਨ, ਜਿਵੇਂ ਉਸਨੇ ਕਿਹਾ ਸੀ। ਉਹਨਾਂ ਨੂੰ ਬੰਨ ਕੇ ਜੇਲ੍ਹ ਵਿੱਚ ਬੰਦ ਕਰਨ ਲਈ, ਜੇ ਲੋੜ ਪਵੇ ਜਾਂ ਜੇ ਉਹ ਚਾਹੇ ਤਾਂ ਉਸ ਕੋਲ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਹੁਕਮ ਸੀ, ਉਸਦੀ ਵੱਡੀ ਚਾਹ ਸੀ। ਹੁਣ ਉਹ ਸਭ ਕੁਝ ਜਿਸ ਲਈ ਉਸ ਨੂੰ ਸਿਖਲਾਈ ਦਿੱਤੀ ਗਈ ਸੀ, ਪਰਮੇਸ਼ਵਰ ਨੇ ਇਹ ਸਭ ਉਸ ਤੋਂ ਲੈ ਲਿਆ, ਸਮਝੇ। ਜੋ ਵੀ ਉਸਦਾ ਉਦੇਸ਼ ਸੀ, ਉਸਦੇ ਪਿਤਾ ਨੇ ਜੋ ਵੀ ਪੈਸਾ ਉਸ ਲਈ ਖਰਚ ਕੀਤਾ ਸੀ, ਉਸਦੇ ਪਿਤਾ ਅਤੇ ਮਾਤਾ ਦੀਆਂ ਇੱਛਾਵਾਂ, ਸਭ ਕੁਝ ਉਸ ਤੋਂ ਖੋ ਲਿਆ ਗਿਆ ਸੀ, ਕਿਉਂਕਿ ਪਰਮੇਸ਼ਵਰ ਕੋਲ ਕੁਝ ਹੋਰ ਸੀ। ਇਸ ਲਈ ਉਸਦੇ ਉਦੇਸ਼ ਤੋਂ ਇੱਕ ਕੈਦੀ ਸੀ ਜੋ ਉਸਦੇ ਜੀਵਨ ਵਿੱਚ ਸੀ। ਉਹ ਯਿਸੂ ਮਸੀਹ ਲਈ ਇੱਕ ਕੈਦੀ ਬਣ ਗਿਆ ਸੀ ਜੋ ਵਚਨ ਸੀ। ਦਮਿਸ਼ਕ ਜਾਣ ਵਾਲੀ ਸੜਕ ਨੇ ਪੌਲਸ ਨੂੰ ਬਦਲ ਦਿੱਤਾ। ਹੇਠਾਂ ਜਾ ਰਿਹਾ ਸੀ ਲਗਭਗ 11 ਵਜੇ, ਸ਼ਾਇਦ ਇੱਕ ਦਿਨ ਵਿੱਚ, ਜਦ ਉਸਨੂੰ ਘਾਇਲ ਕੀਤਾ ਗਿਆ ਸੀ। ਉਸਨੇ ਇੱਕ ਆਵਾਜ਼ ਸੁਣੀ, ਸ਼ਾਉਲ ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਉਸਨੇ ਉੱਪਰ ਦੇਖਿਆ, ਉੱਪਰ ਵੇਖਦੇ ਹੋਏ ਇੱਕ ਯਹੂਦੀ ਹੋਣ ਕਰਕੇ ਉਹ ਜਾਣਦਾ ਸੀ ਕਿ ਅੱਗ ਦਾ ਥੰਮ ਯਹੋਵਾ ਸੀ ਜਿਸਨੇ ਇਸਰਾਇਲੀਆਂ ਦੀ ਅਗਵਾਈ ਕੀਤੀ, ਕਿਉਂਕਿ ਉਹ ਜਾਣਦਾ ਸੀ ਕਿ ਇਹ ਉਹੀ ਸੀ। ਯਾਦ ਰੱਖੋ, ਇਸ ਇਬਰਾਨੀ ਨੇ ਕਦੇ ਵੀ ਕਿਸੇ ਚੀਜ਼ ਨੂੰ ਐਵੇਂ ਹੀ ਪ੍ਰਭੂ ਨੇ ਕਿਹਾ ਹੋਵੇਗਾ, ਵੱਡਾ LORD ਇਲੋਹੀਮ, ਜਦੋਂ ਤੱਕ ਉਹ ਸੰਤੁਸ਼ਟ ਨਹੀਂ ਹੁੰਦਾ ਕਿ ਇਹ ਉਹੀ ਸੀ, ਕਿਉਂਕਿ ਉਹ ਪੜ੍ਹਿਆ ਲਿਖਿਆ ਵਿਦਵਾਨ ਸੀ। ਜਦੋਂ ਉਸਨੇ ਉੱਪਰ ਤੱਕਿਆ, ਉਸਨੇ ਇਹ ਵੇਖਿਆ, ਇੱਕ ਜੋਤ, ਅੱਗ ਦਾ ਇੱਕ ਥੰਮ ਵੇਖਿਆ ਜਿਸਨੇ ਆਪਣੇ ਲੋਕਾਂ ਦੀ ਉਜਾੜ ਵਿੱਚ ਅਗਵਾਈ ਕੀਤੀ ਸੀ। ਉਸਨੇ ਕਿਹਾ, ਪ੍ਰਭੂ ਇਲੋਹੀਮ, ਵੱਡਾ LOR, ਪ੍ਰਭੂ ਤੂੰ ਕੌਣ ਹੈ? ਇਹ ਉਸ ਧਰਮ ਸ਼ਾਸਤਰੀ ਲਈ ਕਿੰਨੀ ਹੈਰਾਨੀ ਦੀ ਗੱਲ ਰਹੀ ਹੋਵੇਗੀ, ਇਹ ਸੁਣਨਾ, ਮੈਂ ਯਿਸੂ ਹਾਂ, ਉਹੀ ਜਿਸ ਦੇ ਉਹ ਵਿਰੁੱਧ ਸੀ। ਇਹ ਕਿਹੋ ਜਿਹਾ ਮੋੜ ਸੀ? ਇਸ ਆਦਮੀ ਲਈ ਇਹ ਜਰੂਰ ਕੁਝ ਸ਼ਾਨਦਾਰ ਰਿਹਾ ਹੋਵੇਗਾ, ਉਸ ਦੀਆਂ ਸਾਰੀਆਂ ਇੱਛਾਵਾਂ ਜੋ ਉਸ ਕੋਲ ਸਨ, ਇਹ ਪਤਾ ਲੱਗਣਾ। ਅਚਾਨਕ ਉਹ ਸਤਾਉਂਦਾ ਰਿਹਾ ਸੀ, ਉਸ ਦੀਆਂ ਇੱਛਾਵਾਂ ਨੇ ਉਸ ਨੂੰ ਉਸ ਮੁੱਖ ਕੰਮ ਤੋਂ ਦੂਰ ਕਰ ਦਿੱਤਾ ਸੀ ਜੋ ਉਹ ਕਰਨਾ ਚਾਹੁੰਦਾ ਸੀ। ਇਸ ਰਸੂਲ ਨੂੰ ਇੱਕ ਕਿੰਨਾ ਵੱਡਾ ਸਦਮਾ ਲੱਗਾ ਹੋਵੇਗਾ ਜਦੋਂ ਉਸਨੇ ਕਿਹਾ, ਮੈਂ ਯਿਸੂ ਹਾਂ, ਉਹੀ ਜਿਸ ਨੂੰ ਸਤਾਉਂਦਾ ਸੀ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਅਸੀਂ ਇੱਥੇ ਇੱਕ ਹੋਰ ਛੋਟਾ ਜਿਹਾ ਹਵਾਲਾ ਦੇ ਸਕਦੇ ਹਾਂ। ਤੁਸੀਂ ਵੇਖੋ, ਜਿਵੇਂ ਉਹ ਕਲੀਸਿਆ ਦਾ ਮਜ਼ਾਕ ਉਡਾਉਂਦੇ ਹਨ, ਉਹ ਅਸਲ ਵਿੱਚ ਕਲੀਸਿਆ ਦਾ ਮਜ਼ਾਕ ਨਹੀਂ ਉਡਾਉਂਦੇ, ਉਹ ਯਿਸੂ ਦਾ ਮਜ਼ਾਕ ਉਡਾਉਂਦੇ ਹਨ। ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਤਾਂ ਫਿਰ ਪੌਲਸ ਕਿਵੇਂ ਆਪਣੀ ਸਾਰੀ ਬੁੱਧੀ ਨਾਲ ਵਿਸ਼ਵਾਸ ਕਰਦਾ ਕਿ ਇਹ ਉਹੀ ਸੀ, ਕਿ ਇਹ ਸਮੂਹ ਜਿਸ ਨੂੰ ਸਤਾਉਂਦਾ ਰਿਹਾ ਸੀ, ਇਹ ਤਾਂ ਉਹੀ ਪਰਮੇਸ਼ਵਰ ਸੀ ਜਿਸ ਦੀ ਸੇਵਾ ਕਰਨ ਦਾ ਉਹ ਦਾਵਾ ਕਰਦਾ ਸੀ? ਮੈਨੂੰ ਲੱਗਦਾ ਹੈ ਕਿ ਵੇਰਵਿਆਂ ਵਿੱਚ ਜਾਣ ਤੋਂ ਬਗੈਰ, ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਇਹ ਜਾਣਨ ਲਈ ਕਾਫੀ ਸਿਖਲਾਈ ਪ੍ਰਾਪਤ ਹਾਂ ਕਿ ਮੈਂ ਇੱਥੇ ਕੀ ਕਹਿਣਾ ਚਾਹੁੰਦਾ ਹਾਂ। ਅੱਜ ਵੀ ਇਹੀ ਚੀਜ਼ ਹੋ ਰਹੀ ਹੈ। ਪੌਲਸ ਭਾਵੇਂ ਅਗਿਆਨ ਸੀ, ਪਰ ਫਿਰ ਵੀ ਬੁੱਧੀਮਾਨ ਅਤੇ ਚੁਸਤ ਸੀ। ਉਹਨਾਂ ਅਨਪੜ੍ਹ ਗਲੀਲੀਆਂ ਨਾਲੋਂ ਬਹੁਤ ਹੁਸ਼ਿਆਰ ਸੀ ਜਿਨ੍ਹਾਂ ਨੂੰ ਉਹ ਸਤਾਉਂਦਾ ਸੀ, ਜੋ ਪਹਿਲਾਂ ਹੀ ਆਪਣੀ ਨਿਮਰਤਾ ਵਿੱਚ ਇਸ ਆਦਮੀ ਨੂੰ ਪ੍ਰਭੂ ਸਵੀਕਾਰ ਕਰ ਚੁੱਕੇ ਸਨ। ਪਰ ਪੌਲਸ ਆਪਣੀ ਮਹਾਨ ਸਿੱਖਿਆ ਅਤੇ ਆਪਣੀ ਬੁੱਧੀ ਨਾਲ ਇਸ ਨੂੰ ਸਵੀਕਾਰ ਨਹੀਂ ਕਰ ਸਕਦਾ ਸੀ। ਉਸ ਲਈ ਇਹ ਕਿਹੋ ਜਿਹਾ ਬਦਲਾ ਰਿਹਾ ਹੋਵੇਗਾ ਉਸ ਸੜਕ ਉੱਤੇ, ਉਹ ਅੰਨਾ ਕਰ ਦਿੱਤਾ ਗਿਆ ਤਾਂ ਜੋ ਆਪਣਾ ਆਦੇਸ਼ ਪੂਰਾ ਨਾ ਕਰ ਸਕੇ। ਪਰ ਉਸ ਨੂੰ ਇੱਕ ਗਲੀ ਵਿੱਚ, ਜਿਸ ਨੂੰ ਸਿੱਧੀ ਕਿਹਾ ਜਾਂਦਾ ਹੈ, ਇੱਕ ਜਗ੍ਹਾ ਤੇ ਕਿਸੇ ਦੇ ਘਰ ਵਿੱਚ ਲੈ ਜਾਇਆ ਗਿਆ। ਫਿਰ ਇੱਕ ਨਵੀ ਉੱਥੇ ਆਇਆ ਜਿਸਦਾ ਨਾਮ ਹਨਾਨੀਆ ਸੀ, ਜਿਸਨੇ ਇੱਕ ਦਰਸ਼ਨ ਵਿੱਚ ਵੇਖਿਆ ਉਸ ਨੂੰ ਹੇਠਾਂ ਆਉਂਦੇ ਹੋਏ। ਉਸਨੇ ਵੇਖਿਆ ਕਿ ਉਹ ਕਿੱਥੇ ਸੀ, ਉਹ ਗਿਆ ਜਿੱਥੇ ਉਹ ਸੀ ਅਤੇ ਅੰਦਰ ਚਲਾ ਗਿਆ। ਉਸਨੇ ਕਿਹਾ, ਭਾਈ ਸਲੂਸ, ਜਿਸ ਪ੍ਰਭੂ ਨੇ ਤੁਹਾਨੂੰ ਰਾਹ ਵਿੱਚ ਦਰਸ਼ਨ ਦਿੱਤੇ, ਉਸੇ ਨੇ ਮੈਨੂੰ ਭੇਜਿਆ ਹੈ ਤਾਂ ਜੋ ਮੈਂ ਤੁਹਾਡੇ ਉੱਤੇ ਆਪਣੇ ਹੱਥ ਰੱਖਾਂ, ਤੁਸੀਂ ਸੁਜਾਖੀ ਹੋਵੋ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੋ। ਦੇਖੋ ਕਿੱਥੇ ਸੀ, ਕਿਹੋ ਜਿਹੀ ਪੌਲਸ ਲਈ ਇਹ ਕਿਹੋ ਜਿਹੀ ਗੱਲ ਰਹੀ ਹੋਵੇਗੀ, ਸਮਝੇ। ਸਭ ਕੁਝ ਜੋ ਉਸਨੂੰ ਕਰਨ ਦੀ ਸਿਖਲਾਈ ਦਿੱਤੀ ਗਈ ਸੀ, ਇਹ ਉਸਦੇ ਬਿਲਕੁਲ ਉਲਟ ਸੀ। ਹੁਣ ਉਸਦੀ ਸਾਰੀ ਸਿੱਖਿਆ ਜੋ ਉਸ ਕੋਲ ਸੀ ਇਹ ਉਸਦੇ ਲਈ ਬਸ ਵਿਅਰਥ ਬਣ ਗਈ ਸੀ। ਹੁਣ ਉਹ ਜਾਣਦਾ ਸੀ ਕਿ ਉਸ ਕੋਲ ਇੱਕ ਤਜਰਬਾ ਸੀ, ਇਸ ਲਈ ਇੱਥੇ ਸਾਡੇ ਕੋਲ ਇੱਕ ਹੋਰ ਵਧੀਆ ਸਬਕ ਹੈ ਕਿ ਸਿਰਫ ਤਜਰਬਾ ਹੀ ਕਾਫੀ ਨਹੀਂ ਹੈ। ਇਹ ਤਜਰਬਾ ਪ੍ਰਭੂ ਦੇ ਵਚਨ ਅਨੁਸਾਰ ਹੋਣਾ ਚਾਹੀਦਾ ਹੈ। ਇਸ ਲਈ ਜਦ ਉਸਨੇ ਵੇਖਿਆ ਅਤੇ ਜਾਣਿਆ ਕਿ ਇਹ ਇੱਕ ਮਹਾਨ ਚੀਜ਼ ਸੀ, ਫਿਰ ਕਿਸੇ ਹੋਰ ਨੇ ਉਸ ਨੂੰ ਉਸ ਤੋਂ ਪਹਿਲਾਂ ਕੀਤਾ ਸੀ। ਉਸਨੇ ਅਰਬ ਦੇ ਮਾਰੂਥਲ ਵਿੱਚ 3 ਸਾਲ ਅਤੇ 6 ਮਹੀਨੇ ਲਏ ਬਾਈਬਲ ਨੂੰ ਲੈ ਕੇ, ਜਿਵੇਂ ਉਦੋਂ ਸੀ ਪੁਰਾਣਾ ਨੇਮ। ਉਹ ਉੱਥੇ ਗਿਆ ਇਸ ਤਜਰਬੇ ਦੀ ਤੁਲਨਾ ਕਰਨ ਲਈ ਜੋ ਉਸਨੂੰ ਮਿਲਿਆ ਸੀ, ਇਹ ਵੇਖਣ ਲਈ ਕਿ ਇਹ ਵਚਨ ਦੇ ਅਨੁਸਾਰ ਸੀ। ਹੁਣ ਕੀ ਹੁੰਦਾ ਜੇ ਉਹ ਕਹਿੰਦਾ ਠੀਕ ਹੈ, ਮੇਰਾ ਅੰਦਾਜ਼ਾ ਹੈ ਕਿ ਇਹ ਇੱਕ ਛੋਟਾ ਜਿਹਾ ਝਟਕਾ ਸੀ ਅਤੇ ਅੱਗੇ ਵੱਧ ਜਾਂਦਾ, ਮੈਂ ਆਪਣੀ ਬੁੱਧੀ ਦੇ ਅਨੁਸਾਰ ਚੱਲਾਂਗਾ। ਹੁਣ ਉਸਨੂੰ ਕਿਸੇ ਚੀਜ਼ ਦਾ ਇੱਕ ਕੈਦੀ ਬਣਨਾ ਪਿਆ, ਇਸ ਲਈ ਇਸ ਦੀ ਤੁਲਨਾ ਕਰਨ ਤੋਂ ਬਾਅਦ ਅਤੇ ਦੇਖਣ ਤੋਂ ਬਾਅਦ ਕੋਈ ਹੈਰਾਨੀ ਨਹੀਂ ਕਿ ਉਹ ਇਬਰਾਨੀਆਂ ਦੀ ਕਿਤਾਬ ਨੂੰ ਲਿਖ ਸਕਦਾ ਸੀ ਇੱਕ ਨਮੂਨੇ ਦੇ ਰੂਪ ਵਿੱਚ। ਸਮਝੇ, 3.5 ਸਾਲ ਉੱਥੇ ਵਚਨ ਵਿੱਚ ਪਿਆ ਰਿਹਾ, ਇਹ ਪਤਾ ਲਗਾਇਆ ਕਿ ਜਿਸ ਪਰਮੇਸ਼ਰ ਨੇ ਉਸਨੂੰ ਬੁਲਾਇਆ ਸੀ ਉਹੀ ਉਸਨੂੰ ਵਾਪਸ ਲਿਜਾ ਰਿਹਾ ਸੀ ਅਤੇ ਉਸਦੀ ਸਾਰੀ ਬੁੱਧੀ ਨੂੰ ਬਦਲ ਰਿਹਾ ਸੀ। ਉਹ ਸਭ ਕੁਝ ਬਦਲ ਰਿਹਾ ਸੀ ਜੋ ਉਸਨੇ ਕਦੇ ਸੋਚਿਆ ਸੀ, ਉਹ ਸਭ ਕੁਝ ਜੋ ਉਸਨੂੰ ਸਿਖਾਇਆ ਗਿਆ ਸੀ ਉਸ ਦੀਆਂ ਸਾਰੀਆਂ ਇੱਛਾਵਾਂ ਤੋਂ ਬਸ ਇਸ ਨੂੰ ਉਸ ਤੋਂ ਦੂਰ ਕਰ ਦਿੱਤਾ। ਉਹ ਇੱਕ ਕੈਦੀ ਬਣ ਗਿਆ। ਪਰਮੇਸ਼ਵਰ ਦਾ ਪ੍ਰੇਮ ਇੰਨਾ ਜ਼ਬਰਦਸਤ ਸੀ, ਇੱਕ ਅਜਿਹਾ ਪ੍ਰਕਾਸ਼ਨ ਕਿ ਉਹ ਇਸ ਤੋਂ ਦੂਰ ਨਹੀਂ ਹੋ ਸਕਿਆ। ਇਹ ਹਰੇਕ ਵਿਸ਼ਵਾਸੀ ਦਾ ਸੱਚਾ ਅਨੁਭਵ ਹੈ ਜੋ ਪਰਮੇਸ਼ਵਰ ਨਾਲ ਮੁਲਾਕਾਤ ਕਰਦਾ ਹੈ। ਤੁਸੀਂ ਕਿਸੇ ਅਜਿਹੀ ਚੀਜ਼ ਦੇ ਸੰਪਰਕ ਵਿੱਚ ਆਉਂਦੇ ਹੋ ਜੋ ਬਹੁਤ ਮਹਾਨ ਹੈ ਕਿ ਤੁਸੀਂ ਇੱਕ ਕੈਦੀ ਬਣ ਜਾਂਦੇ ਹੋ ਬਾਕੀ ਸਭ ਕੁਝ ਦੇ ਲਈ। ਸਮਝੇ, ਤੁਸੀਂ ਹਰੇਕ ਚੀਜ਼ ਤੋਂ ਦੂਰ ਹੋ ਜਾਂਦੇ ਹੋ ਆਪਣੇ ਆਪ ਨੂੰ ਇਸ ਕੈਦ ਵਿੱਚ ਕਰਨ ਲਈ। ਇੱਕ ਵਾਰ ਪ੍ਰਗਟ ਕੀਤਾ ਗਿਆ ਹੈ ਜਿੱਥੇ ਯਿਸੂ ਨੇ ਕਿਹਾ ਸੀ ਸਵਰਗ ਦਾ ਰਾਜ ਅਜਿਹਾ ਹੈ ਜਿਵੇਂ ਇੱਕ ਆਦਮੀ ਮੋਤੀ ਮੁੱਲ ਲੈਂਦਾ ਹੈ। ਜਦੋਂ ਉਸ ਨੂੰ ਉਹ ਮਹਾਨ ਮੋਤੀ ਮਿਲ ਜਾਂਦਾ ਹੈ ਤਾਂ ਉਸ ਨੂੰ ਪ੍ਰਾਪਤ ਕਰਨ ਲਈ ਜੋ ਕੁਝ ਵੀ ਉਸ ਕੋਲ ਹੈ ਵੇਚ ਦਿੰਦਾ ਹੈ। ਇੱਥੇ ਵੀ ਇਸੇ ਤਰ੍ਹਾਂ ਹੈ। ਤੁਹਾਡੇ ਕੋਲ ਇੱਕ ਬੌਧਿਕ ਧਾਰਨਾ ਹੈ, ਤੁਹਾਡੇ ਕੋਲ ਇੱਕ ਧਾਰਮਿਕ ਅਨੁਭਵ ਹੈ, ਪਰ ਜਦੋਂ ਅਜਿਹਾ ਸਮਾਂ ਆਉਂਦਾ ਹੈ ਜਦੋਂ ਤੁਹਾਨੂੰ ਸੱਚਮੁੱਚ ਅਸਲ ਚੀਜ਼ ਮਿਲਦੀ ਹੈ, ਤੁਸੀਂ ਬਸ ਬਾਕੀ ਸਭ ਕੁਝ ਵੇਚ ਦਿੰਦੇ ਹੋ ਅਤੇ ਆਪਣੇ ਆਪ ਨੂੰ ਇਸ ਵਿੱਚ ਬੰਦ ਕਰ ਦਿੰਦੇ ਹੋ। ਪੌਲਸ ਨੂੰ ਪਤਾ ਸੀ ਕਿ ਇਹ ਕੀ ਸੀ। ਉਸ ਨੂੰ ਪਤਾ ਲੱਗਾ ਕਿ ਉਸ ਨੂੰ ਕਿਸੇ ਚੀਜ਼ ਨਾਲ ਬੰਨ੍ਹ ਦਿੱਤਾ ਗਿਆ ਸੀ, ਜਿਵੇਂ ਅਸੀਂ ਇੱਕ ਘੋੜੇ ਨੂੰ ਕੜੇ ਵਿੱਚ ਬੰਨ੍ਹਦੇ ਹਾਂ। ਇਹ ਕਿਸੇ ਚੀਜ਼ ਨੂੰ ਖਿੱਚਣ ਲਈ ਹੁੰਦਾ ਹੈ ਅਤੇ ਪੌਲਸ ਜਾਣਦਾ ਸੀ ਇਸ ਤਜਰਬੇ ਤੋਂ ਬਾਅਦ ਅਤੇ 3.5 ਸਾਲ ਆਪਣੇ ਤਜਰਬੇ ਨੂੰ ਬਾਈਬਲ ਨਾਲ ਮਿਲਾਉਣ ਦੇ ਬਾਅਦ ਉਸਨੂੰ ਅਹਿਸਾਸ ਹੋਇਆ ਕਿ ਪਰਮੇਸ਼ਵਰ ਨੇ ਉਸਨੂੰ ਚੁਣਿਆ ਸੀ, ਉਸਨੂੰ ਪਵਿੱਤਰ ਆਤਮਾ ਨਾਲ ਜੋਇਆ ਗਿਆ ਸੀ। ਉਹ ਤਜਰਬਾ ਜੋ ਉਸ ਕੋਲ ਸੀ ਉਹ ਗੈਰ ਯਹੂਦੀ ਲੋਕਾਂ ਦੀ ਮੌਜੂਦਗੀ ਵਿੱਚ ਅੰਜੀਲ ਨੂੰ ਖਿੱਚਣ ਲਈ ਸੀ। ਆਤਮਾ ਨੇ ਆਪ ਹੀ ਉਸਨੂੰ ਜੋਇਆ ਸੀ। ਅੱਜ ਮਸੀਹ ਦੇ ਸੇਵਕਾਂ ਦੇ ਰੂਪ ਵਿੱਚ ਅਸੀਂ ਬੰਨ੍ਹ ਦਿੱਤੇ ਜਾਂਦੇ ਹਾਂ, ਜੋੜ ਦਿੱਤੇ ਜਾਂਦੇ ਹਾਂ। ਅਸੀਂ ਜਾ ਨਹੀਂ ਸਕਦੇ, ਅਸੀਂ ਇਸ ਦੇ ਨਾਲ ਜੁੜੇ ਹੋਏ ਹਾਂ, ਵਚਨ ਨਾਲ ਬੰਨੇ ਹੋਏ ਹਾਂ। ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕੀ ਕਹਿੰਦਾ ਹੈ, ਤੁਸੀਂ ਇਸ ਨਾਲ ਬੰਨੇ ਹੋਏ ਹੋ। ਇਸ ਬਾਰੇ ਕੁਝ ਐਸਾ ਹੈ ਕਿ ਤੁਸੀਂ ਇਸ ਤੋਂ ਦੂਰ ਨਹੀਂ ਜਾ ਸਕਦੇ। ਤੁਹਾਨੂੰ ਇਸ ਨਾਲ ਜੋਇਆ ਗਿਆ ਹੈ, ਪਵਿੱਤਰ ਆਤਮਾ ਦੁਆਰਾ ਤੁਹਾਨੂੰ ਵਚਨ ਨਾਲ ਜੋ ਦਿੱਤਾ ਗਿਆ ਹੈ। ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕੀ ਕਹਿੰਦਾ ਹੈ, ਇਹ ਵਚਨ ਹੈ, ਇਹ ਹਮੇਸ਼ਾ ਹੈ। ਇਸ ਨਾਲ ਬੰਨਿਆ ਗਿਆ, ਇਸ ਦੇ ਨਾਲ ਜੂਲਾ ਪਾ ਦਿੱਤਾ ਗਿਆ, ਵਚਨ ਨਾਲ ਆਤਮਾ ਦੁਆਰਾ ਉਹ ਬੰਨਿਆ ਗਿਆ ਸੀ। ਉਸਨੇ ਅਰਬ ਦੇ ਮਾਰੂਥਲ ਦੇ ਪਿਛਲੇ ਪਾਸੇ ਸਿੱਖਿਆ ਪ੍ਰਾਪਤ ਕੀਤੀ, ਜਦੋਂ ਉਸ ਦੀਆਂ ਸਾਰੀਆਂ ਪੁਰਾਣੀਆਂ ਚੀਜ਼ਾਂ ਅਤੇ ਅਨੁਭਵ ਅਤੇ ਅਭਿਲਾਸ਼ਾ ਜੋ ਉਸ ਤੋਂ ਉਹ ਚੀਜ਼ਾਂ ਖੋਹ ਲਈਆਂ ਗਈਆਂ ਸਨ। ਹੁਣ ਇਹ ਉਹ ਥਾਂ ਹੈ ਜਿੱਥੇ ਸਾਨੂੰ ਪਤਾ ਲੱਗਦਾ ਹੈ ਕਿ ਅੱਜ ਪਹਿਲਾਂ ਸਾਥੋਂ ਖੋਹ ਲਿਆ ਜਾਣਾ ਚਾਹੀਦਾ ਹੈ। ਲੋਕ ਨਹੀਂ ਚਾਹੁੰਦੇ ਜੋ ਉਹਨਾਂ ਤੋਂ ਖੋਇਆ ਜਾਵੇ। ਮੈਥੋਡਿਸਟ ਭਾਈ ਆਪਣੀ ਮੈਥੋਡਿਸਟ ਸਿੱਖਿਆ ਨੂੰ ਥੋੜਾ ਜਿਹਾ ਫੜ ਕੇ ਰੱਖਣਾ ਚਾਹੁੰਦਾ ਹੈ। ਬੈਪਟਿਸਟ ਭਾਈ ਆਪਣੀ ਬੈਪਟਿਸਟ ਸਿੱਖਿਆ ਨੂੰ ਥੋੜਾ ਜਿਹਾ ਫੜ ਕੇ ਰੱਖਣਾ ਚਾਹੁੰਦਾ ਹੈ। ਸਮਝੇ, ਪਰ ਤੁਹਾਨੂੰ ਬਿਲਕੁਲ ਹਰ ਚੀਜ਼ ਤੋਂ ਛੁਟਕਾਰਾ ਪਾਉਣਾ ਪਏਗਾ ਅਤੇ ਦੁਬਾਰਾ ਜਨਮ ਲੈਣਾ ਚਾਹੀਦਾ ਹੈ, ਨਵੇਂ ਸਿਰੇ ਤੋਂ। ਉਸ ਜਗ੍ਹਾ ਤੋਂ ਪਵਿੱਤਰ ਆਤਮਾ ਨੂੰ ਅਗਵਾਈ ਕਰਨ ਦਿਓ। ਤੁਸੀਂ ਇਹ ਨਹੀਂ ਕਹਿ ਸਕਦੇ ਠੀਕ ਹੈ, ਹੁਣ ਮੇਰੇ ਪਿਤਾ ਨੇ ਕਿਹਾ। ਜਦੋਂ ਅੰਦਰ ਆਇਆ, ਗਿਰਜੇ ਵਿੱਚ ਗਿਆ, ਉਸਨੇ ਪਾਦਰੀ ਨਾਲ ਹੱਥ ਮਿਲਾਇਆ। ਉਹ ਇੱਕ ਚੰਗਾ ਵਫ਼ਾਦਾਰ ਮੈਂਬਰ ਹੈ, ਇਹ ਉਸਦੀ ਨਸਲ ਲਈ ਠੀਕ ਹੋ ਸਕਦਾ ਹੈ, ਪਰ ਅਸੀਂ ਕੋਈ ਹੋਰ ਨਸਲ ਹਾਂ। समझे। हुण सानू इस दिन लई बाइबल दे समय ते वापस आना चाहिदा है। याजकां नूं भी बन्या गया सी, उनां नूं भी, पर तुसी देखदे हो ओ इक होर व्यवस्था विच आ गए सन। ओ अपने पुराने जूले नूं उतारन अते इक नवां जूला पाउण विच असफल रहिंदे हन। असी अज भी ओही चीज वेखदे हां। असी इक नामधारी युग विचों आए हां, जिवें सानू कलिसिया दे युगां बाइबल अते होरां द्वारा साबित कीता गया है। पर असी हुण इक आजाद युग विच आ गए हां, जिथे पवित्र आत्मा खुद हेठां आउंदा है अते अपने आप नूं साबित करदा है अते अपने आप नूं प्रगट करदा है। हर वादा पूरा करदा है जिसदा उसने वादा कीता सी, ओ पूरा हुंदा है। ओ मेरे, किन्ना वधिया समा है। ओ जानदा सी कि इक होर चीज, ओ जानदा सी कि ओ जगह जगह नहीं जा सकदा सी इस नाल जुड़िया होण करके जो उसने कीता, पर फिर भी ओ जाना चाहुंदा सी। ओ जानदा सी कि उसकी अभिलाषा ने उसनू उना भरावां विच खिंचिया जिथे उसनू आउण दा सद्दा दित्ता गया सी। फिर भी ओ कुछ होर करन लई आत्मा विच दबाया गया सी। ओ अपने आप दा नहीं सी। शायद कोई कहिंदा होवे, भाई शाउल, भाई पौलुस, असी चाहुंदे हां कि तुसी इत्थे आओ क्योंकि साडे कोल सब तो वड्डा गिरजा है, साडे कोल सब तो वड्डी मंडली है, तुहाडा चंदा बहुत वधिया होवेगा। पर आत्मा विच दबाए जाण ते उसने सोचिया, मेरा इक भरा उत्थे है, मैं उत्थे जा के इस भरा नूं बचाउणा चाहुंदा हां, उसनूं प्रभु कोल लिआउणा चाहुंदा हां। पर फिर भी आत्मा ने उसनूं किते होर जाण लई दबाया। ओ कैदी सी। हे परमेश्वर, सानूं भी उसे तरह दे कैदी बना लै। साडी अपनी स्वार्थी अभिलाषा तों, साडे अपने निर्णय अते सोचण दे साडे बेहतर तरीके तों, यीशु मसीह दे कैदी होण लई। मेनू लगदा है कि ये एक महान बयान सी, मैं यीशु मसीह दा इक कैदी हां। याद रखो, ओ वचन है। देखो, कोई फर्क नहीं पैंदा कि कोई होर की सोचदा है, ए वचन है, समझे। जे तुसी वचन दे कैदी हो तां कोई भी नामधारी गिरजा तुहानू इस तों दूर नहीं कर सकदा। ए वचन है, तुसी बस, तुसी इस दे कैदी हो, बस यही है। तुहानू उसे तरह काम करना चाहिदा है जिवें काम करदा है। हुण ओ कुछ थावां ते नहीं जा सकदा सी जिथे ओ जाना चाहुंदा सी क्योंकि आत्मा ने उसनू मना किता सी। तुहानू याद है, कई बार पौलुस किसे जगह जान दी कोशिश करदा रहा सी, ए सोचदा होया इत्थे मैं एक महान सभा कर सकदा हां, पर आत्मा उसनू मना कर दिंदी सी। हुण की ए स्पष्ट तौर ते दसदा है अते साबित करदा है कि पौलुस एक कैदी सी, यीशु मसीह लई एक कैदी, आत्मा द्वारा उसदे वचन नाल बन्या होया। ओ मेनू ए पसंद है। ओ बन्या होया सी, ओ एक जंजीर द्वारा अते प्रेम दियां बेड़ियां द्वारा बन्या होया सी, परमेश्वर दी इच्छा नूं पूरा करन लई। ओ एक कैदी सी, ओ प्रेम दियां बेड़ियां विच जकड़िया होया सी, ओ मसीह दे नाल जूले विच सी, ओ किसे होर चीज नाल जुड़ नहीं सकदा सी, ओ उस नाल जुड़िया होया सी, जिस पासे अगवाई कीती जांदी सी उत्थे ही उस नूं जाना पैंदा सी। इस नाल कोई फर्क नहीं पैंदा कि जू किन्नी हरी सी इस पासे जां उस पासे, उसनूं उस पासे जाना पैंदा सी जिधर अगुआ अते जूला जांदा सी। ओ अज रात जे असी ब्रनम टेबर निकल वजों सिर्फ कैदी बन सकिए साडे अपने स्वार्थ पुणे तों, साडियां अपनियां अभिलाषावां लई, कि असी अपने आप नूं पूरी तरह समर्पण कर सकदे अते उस नाल जुड़ सकदे, कोई फर्क नहीं पैंदा कि बाकी दुनिया की सोचदी है, बाकी दुनिया की करदी है। असी प्रेम दियां बेड़ियां विच जोए होए हां, असी कैदी हां। मेरे पैर मसीह नाल इन्ने बने होए हन, ए नचणगे नहीं। मेरियां अखां मसीह नाल इन्नियां जुड़ियां होईयां हन, इथों तक कि जदों मैं इन्हां आधुनिक नंगे नाचां नूं सड़क ते देखदा हां तां इह मेरा सिर घुमा दिंदियां हन। मेरा दिल उसदे प्यार विच इन्ना जुड़िया होया है, इथों तक कि मेरे कोल इस तों बाद इस संसार लई प्यार नहीं हो सकदा। मेरी इच्छा उस नाल इन्नी जुड़ी होई है, इथों तक मेनू ए भी नहीं पता कि मेरियां इच्छावां की हन। बस जिथे भी तुसी अगुवाई करदे हो मैं आवांगा प्रभु, मैं कैदी होवांगा, समझे। पौलुस एक सच्चा कैदी सी, ओ कोई गलत बयान नहीं दे रहा सी, उसनू पवित्र आत्मा द्वारा सिखलाई दित्ती गई सी वचन दी उडीक करन लई। उसनू पहला एक तरीके नाल सिखलाई दित्ती गई सी, पर परमेश्वर ने उसनू हुण दूजे तरीके नाल सिखलाई दित्ती सी। उसनू प्रभु दी उडीक करन लई पवित्र आत्मा द्वारा सिखलाई दित्ती गई सी, भावे उस दियां इच्छावां कुछ भी होण। ਹੁਣ ਮੈਂ ਪਵਿੱਤਰ ਆਤਮਾ ਦੀ ਸਹਾਇਤਾ ਦੁਆਰਾ ਤੁਹਾਨੂੰ ਕੁਝ ਦਿਖਾਉਣ ਜਾ ਰਿਹਾ ਹਾਂ, ਸਮਝੇ? ਹੁਣ ਇੱਕ ਮਿਸਾਲ ਲਈ। ਇੱਕ ਦਿਨ ਪੌਲੁਸ ਅਤੇ ਸਿਲਾਸ ਇੱਕ ਸ਼ਹਿਰ ਦੀ ਗਲੀ ਵਿੱਚ ਆ ਰਹੇ ਸਨ, ਜਿੱਥੇ ਉਹ ਇੱਕ ਬੇਦਾਰੀ ਕਰ ਰਹੇ ਸਨ। ਇੱਕ ਨਿੱਕੀ ਜਿਹੀ ਭੂਤ ਚਿੰਬੜੀ ਕੁੜੀ ਉਸਦੇ ਪਿੱਛੇ ਆਉਂਦੀ ਰਹੀ, ਉਸਦੇ ਪਿੱਛੇ ਪੁਕਾਰਦੀ ਰਹੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੌਲੁਸ ਜਾਣਦਾ ਸੀ ਕਿ ਉਸ ਕੋਲ ਅਧਿਕਾਰ ਸੀ ਉਸ ਔਰਤ ਵਿੱਚੋਂ ਉਸ ਦੁਸ਼ਟ ਆਤਮਾ ਨੂੰ ਝਿੜਕਣ ਲਈ, ਪਰ ਕੀ ਤੁਸੀਂ ਧਿਆਨ ਦਿੱਤਾ? ਉਹ ਉਡੀਕਦਾ ਰਿਹਾ ਦਿਨ ਬਰ ਦਿਨ, ਜਦੋਂ ਤੱਕ ਅਚਾਨਕ ਪਵਿੱਤਰ ਆਤਮਾ ਨੇ ਉਸ ਨਾਲ ਗੱਲ ਨਹੀਂ ਕੀਤੀ। ਕਿਆ ਇਹੀ ਉਹ ਸਮਾਂ ਹੈ? ਤਦ ਉਸਨੇ ਕਿਹਾ, ਹੇ ਆਤਮਾ, ਉਸ ਵਿੱਚੋਂ ਬਾਹਰ ਨਿਕਲਾ। ਵੇਖਿਆ, ਉਹ ਪ੍ਰਭੂ ਦੀ ਉਡੀਕ ਕਰਨੀ ਜਾਣਦਾ ਸੀ। ਇਹੀ ਉਹ ਥਾਂ ਹੈ ਜਿੱਥੇ ਅੱਜ ਬਹੁਤ ਸਾਰੇ ਲੋਕ ਵਚਨ ਨੂੰ ਬਦਨਾਮ ਕਰਦੇ ਹਨ। ਉਹ ਇੱਕ ਅਭਿਲਾਸ਼ਾ ਨਾਲ ਬਾਹਰ ਜਾਂਦੇ ਹਨ। ਇਸ ਤਰ੍ਹਾਂ ਦੀ ਚੀਜ਼ ਕਰਕੇ ਕਿੰਨੀਆਂ ਬੇਦਾਰੀਆਂ ਫਿੱਕੀਆਂ ਪੈ ਗਈਆਂ ਹਨ, ਕਿਉਂਕਿ ਪ੍ਰਚਾਰਕ ਇਹ ਦੇਖਣ ਲਈ ਇੰਤਜ਼ਾਰ ਨਹੀਂ ਕਰਦਾ ਕਿ ਪ੍ਰਭੂ ਕੀ ਕਹਿਣ ਵਾਲਾ ਹੈ। ਉਹਨਾਂ ਵਿੱਚੋਂ ਕੁਝ ਕਹਿੰਦੇ ਹਨ, ਇੱਧਰ ਆਓ। ਉਹ ਬਸ ਉਸੇ ਵੇਲੇ ਚਲੇ ਜਾਂਦੇ ਹਨ, ਕਿਉਂਕਿ ਸੰਸਥਾ ਨੇ ਕਿਹਾ ਹੈ, ਜਾਓ। ਪਵਿੱਤਰ ਆਤਮਾ ਕੁਝ ਅਲਗ ਕਹੇਗਾ, ਫਿਰ ਵੀ ਆਦਮੀ ਦੀ ਰਾਜ ਪ੍ਰਧਾਨ ਬਣਨ ਦੀ ਅਭਿਲਾਸ਼ਾ ਜਾਂ ਕੁਝ ਹੋਰ, ਜਾਂ ਕੋਈ ਬਜ਼ੁਰਗ ਜਾਂ ਕੋਈ ਬਿਸ਼ਪ ਜਾਂ ਕੋਈ ਉਸਨੂੰ ਖਿੱਚੇਗਾ, ਤੁਹਾਨੂੰ ਜਾਣਾ ਚਾਹੀਦਾ ਹੈ। ਫਿਰ ਵੀ ਉਹ ਬਿਹਤਰ ਜਾਣਦਾ ਹੈ। ਪਵਿੱਤਰ ਆਤਮਾ ਕਹਿੰਦਾ ਹੈ, ਇੱਥੇ ਜਾਓ। ਸਮਝੇ, ਉਹ ਆਪਣੀ ਸੰਸਥਾ ਦੇ ਜੂਲੇ ਵਿੱਚ ਹੈ, ਉਹ ਜਥੇਬੰਦੀ ਦਾ ਕੈਦੀ ਹੈ, ਪਰ ਜੇ ਉਹ ਮਸੀਹ ਦੇ ਜੂਲੇ ਵਿੱਚ ਹੈ ਤਾਂ ਉਸਦੀ ਪਵਿੱਤਰ ਆਤਮਾ ਦੁਆਰਾ ਅਗਵਾਈ ਕੀਤੀ ਜਾਂਦੀ ਹੈ। ਸਮਝੇ, ਉਹ ਜੂਲੇ ਵਿੱਚ ਹੈ, ਇੱਕ ਕੈਦੀ ਹੈ। ਕੋਈ ਫਰਕ ਨਹੀਂ ਪਏਗਾ ਕਿ ਕੋਈ ਹੋਰ ਕੀ ਕਹਿੰਦਾ ਹੈ, ਇੱਕ ਠਣ ਠਣ ਕਰਨ ਵਾਲਾ ਪਿੱਤਲ ਅਥਵਾ ਛਣ ਛਣ ਕਰਨ ਵਾਲਾ ਛੈਣਾ ਹੈ। ਉਹ ਕੇਵਲ ਪਰਮੇਸ਼ਵਰ ਦੀ ਆਵਾਜ਼ ਸੁਣਦਾ ਹੈ। ਉਹ ਉਦੋਂ ਹੀ ਬੋਲਦਾ ਹੈ ਜਦੋਂ ਇਹ ਬਾਹਰ ਆਉਂਦੀ ਹੈ, ਉਹ ਕੁਝ ਨਹੀਂ ਕਹਿੰਦਾ। ਕੋਈ ਕਹਿੰਦਾ ਹੈ, ਉਹ ਭਾਈ ਜੋਨਸ ਜਾਂ ਉੱਥੇ ਭਾਈ ਰੋਬਰਟ ਜਾਂ ਕੁਝ, ਅੱਜ ਸਾਡੀ ਧਰਤੀ ਵਿੱਚ ਮਹਾਨ ਆਦਮੀ ਜਿਵੇਂ ਟੌਮੀ ਹਿਕਸ ਜਾਂ ਓਰਲ ਰੋਬਰਟਸ ਜਾਂ ਭਾਈ ਟੌਮੀ ਓਸਬੋਰਨ, ਉਹਨਾਂ ਮਹਾਨ ਪ੍ਰਚਾਰਕਾਂ ਵਿੱਚੋਂ ਕੁਝ, ਜੇ ਕੋਈ ਕਹੇ, ਇੱਥੇ ਆਓ ਟੌਮੀ, ਤੁਸੀਂ ਪਰਮੇਸ਼ਵਰ ਦੇ ਮਹਾਨ ਪੁਰਖ ਹੋ। ਮੇਰਾ ਇੱਕ ਚਾਚਾ ਹੈ ਜੋ ਇੱਥੇ ਪਿਆ ਹੋਇਆ ਹੈ, ਉਹ ਸਾਰਾ ਜਕੜਿਆ ਹੋਇਆ ਹੈ, ਉਹ ਬਿਮਾਰ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਆਓ, ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਕੋਲ ਉਸਨੂੰ ਠੀਕ ਕਰਨ ਦੀ ਤਾਕਤ ਹੈ। ਵੇਖਿਆ, ਹੋ ਸਕਦਾ ਹੈ ਕਿ ਪਵਿੱਤਰ ਆਤਮਾ ਉਸਨੂੰ ਕਹੇ, ਹੁਣ ਨਹੀਂ, ਪਰ ਫਿਰ ਵੀ ਉਸ ਆਦਮੀ ਦੀ ਦੋਸਤੀ ਲਈ ਉਸਦਾ ਫਰਜ਼ ਹੈ ਕਿ ਉਹ ਉਸ ਨਾਲ ਜਾਵੇ। ਜੇ ਉਹ ਅਜਿਹਾ ਨਹੀਂ ਕਰਦਾ ਤਾਂ ਉਸ ਆਦਮੀ ਦਾ ਦੁਸ਼ਮਣ ਬਣ ਜਾਂਦਾ ਹੈ। ਉਹ ਆਦਮੀ ਕਹੇਗਾ, ਅੱਛਾ, ਉਹ ਫਲਾਣੇ ਫਲਾਣੇ ਕੋਲ ਗਿਆ ਸੀ ਉਸ ਬੱਚੇ ਨੂੰ ਜਾਂ ਉਸ ਲੜਕੇ ਨੂੰ ਚੰਗਾ ਕਰਨ ਲਈ, ਮੈਨੂੰ ਪਤਾ ਹੈ ਉਹ ਗਿਆ ਸੀ ਅਤੇ ਮੈਂ ਵਰਿਆਂ ਤੋਂ ਉਸਦਾ ਦੋਸਤ ਰਿਹਾ ਹਾਂ। ਵੇਖੋ, ਉਹ ਮੇਰੇ ਘਰ ਨਹੀਂ ਆਉਂਦਾ। ਪਰ ਜੇ ਉਹ ਪਵਿੱਤਰ ਆਤਮਾ ਦੁਆਰਾ ਨਾ ਜਾਣ ਲਈ ਲਾਚਾਰ ਹੈ, ਜੇਕਰ ਉਹ ਪਰਮੇਸ਼ਵਰ ਦੇ ਜੂਲੇ ਵਿੱਚ ਹੈ ਤਾਂ ਚੰਗਾ ਹੋਏਗਾ ਕਿ ਉਹ ਨਾ ਜਾਵੇ। ਉਸਦਾ ਮਿੱਤਰ ਉਹ ਪ੍ਰੇਮ ਕਰਦਾ ਹੈ, ਪਰ ਚੰਗਾ ਹੋਵੇਗਾ ਜੇ ਉੱਥੇ ਜਾਣ ਲਈ ਪਵਿੱਤਰ ਆਤਮਾ ਉਸਦੀ ਅਗਵਾਈ ਕਰੇ, ਕਿਉਂਕਿ ਇਸ ਤੋਂ ਬਿਨਾਂ ਇਸ ਨਾਲ ਕੋਈ ਭਲਾ ਨਹੀਂ ਹੋਵੇਗਾ। ਮੈਂ ਇਸ ਨੂੰ ਬਹੁਤ ਵਾਰ ਅਨੁਭਵ ਕਰਦਾ ਹਾਂ। ਪਰ ਪੌਲੁਸ ਸਿਰਫ ਆਤਮਾ ਦੀ ਉਡੀਕ ਕਰ ਰਿਹਾ ਸੀ ਕਿ ਉਹ ਉਸਨੂੰ ਦੱਸੇ ਕੀ ਕਰਨਾ ਹੈ। ਆਤਮਾ ਦੀ ਉਡੀਕ ਕਰੋ। ਉਹ ਇੱਕ ਰਾਤ ਖੜਾ ਸੀ ਪ੍ਰਚਾਰ ਕਰਦਾ ਹੋਇਆ ਤੇ ਉੱਥੋਂ ਬਾਹਰ ਨਿਕਲਿਆ। ਉਸਨੇ ਇੱਕ ਅਪਾਹਜ ਆਦਮੀ ਨੂੰ ਦੇਖਿਆ। ਉਸੇ ਵੇਲੇ ਆਤਮਾ ਨੇ ਉਸ ਨਾਲ ਗੱਲ ਕੀਤੀ। ਉਸਨੇ ਕਿਹਾ, ਮੈਂ ਸਮਝਦਾ ਹਾਂ। ਕਿਵੇਂ? ਉਸੇ ਤਰ੍ਹਾਂ ਜਿਸ ਤਰ੍ਹਾਂ ਉਸਨੇ ਸਮਝਿਆ ਕਿ ਉਹ ਇੱਕ ਟਾਪੂ ਤੇ ਨਾਸ਼ ਹੋਣ ਜਾ ਰਹੇ ਸਨ। ਸਮਝੇ, ਮੈਂ ਸਮਝਦਾ ਹਾਂ ਕਿ ਤੁਹਾਡੇ ਕੋਲ ਚੰਗਾ ਹੋਣ ਲਈ ਵਿਸ਼ਵਾਸ ਹੈ। ਆਪਣੇ ਪੈਰਾਂ ਤੇ ਖੜੇ ਹੋ ਜਾਓ। ਯੇਸ਼ੂ ਮਸੀਹ ਨੇ ਤੁਹਾਨੂੰ ਚੰਗਾ ਕੀਤਾ ਹੈ। ਵੇਖਿਆ, ਉੱਥੇ ਤੁਸੀਂ ਹੋ, ਉਹ ਜੂਲੇ ਵਿੱਚ ਸੀ। ਹੋ ਸਕਦਾ ਹੈ ਕਿ ਉਸਨੇ ਉੱਤੇ ਇੱਕ ਹਫ਼ਤੇ ਦੀ ਬੇਦਾਰੀ ਕੀਤੀ ਹੋਵੇ, ਕੁਝ ਵੀ ਨਹੀਂ ਹੋਇਆ ਸੀ, ਪਰ ਫਿਰ ਵੀ ਉਸਨੇ ਪਵਿੱਤਰ ਆਤਮਾ ਦੇ ਕਹਿਣ ਦੀ ਉਡੀਕ ਕੀਤੀ ਸੀ। ਸਮਝੇ, ਉਹ ਉਸ ਪੁਕਾਰ ਦੇ ਲਈ ਜੂਲੇ ਵਿੱਚ ਸੀ। ਹੁਣ ਤੁਸੀਂ ਕਹਿੰਦੇ ਹੋ, ਭਾਈ ਬ੍ਰਹਮ, ਤੁਸੀਂ ਉਸਦਾ ਖੰਡਨ ਕਰ ਰਹੇ ਹੋ ਜੋ ਤੁਸੀਂ ਐਤਵਾਰ ਕਿਹਾ ਸੀ, ਜਿਸ ਬਾਰੇ ਤੁਸੀਂ ਇਸ ਸਮੇਂ ਤੋਂ ਇੰਤਜ਼ਾਰ ਕਰ ਰਹੇ ਹੋ। ਪਰ ਤੁਹਾਨੂੰ ਯਾਦ ਹੈ, ਇਹ ਪਵਿੱਤਰ ਆਤਮਾ ਸੀ ਜਿਸਨੇ ਮੇਰੇ ਨਾਲ ਰਾਹ ਵਿੱਚ ਗੱਲ ਕੀਤੀ ਸੀ, ਕਿਹਾ, ਮੈਂ ਤੈਨੂੰ ਬਿਮਾਰਾਂ ਅਤੇ ਦੁਖੀ ਲੋਕਾਂ ਵਿੱਚ ਵਾਪਸ ਭੇਜ ਰਿਹਾ ਹਾਂ। ਸਮਝੇ, ਇਹ ਪਵਿੱਤਰ ਆਤਮਾ ਦੀ ਆਗਿਆਕਾਰੀ ਹੈ। ਯਕੀਨਨ, ਮੈਂ ਉਦੋਂ ਤੱਕ ਨਹੀਂ ਗਿਆ ਜਦੋਂ ਤੱਕ ਉਸਨੇ ਮੈਨੂੰ ਅਜਿਹਾ ਕਰਨ ਲਈ ਨਹੀਂ ਕਿਹਾ। ਮੈਂ ਯਹੋਵਾ ਇੰਜ ਫਰਮਾਉਂਦਾ ਹੈ ਦੀ ਉਡੀਕ ਕਰ ਰਿਹਾ ਸੀ। ਜਦੋਂ ਤੱਕ ਮੈਨੂੰ ਯਹੋਵਾ ਇੰਜ ਫਰਮਾਉਂਦਾ ਹੈ, ਮਿਲ ਨਹੀਂ ਗਿਆ। ਹੁਣ ਇਹੀ ਫਰਕ ਹੈ। ਸਮਝੇ, ਹੁਣ ਇਹ ਇੱਕ ਫਰਕ ਬਣਾਉਂਦਾ ਹੈ। ਹਾਂ, ਉਸਨੇ ਪ੍ਰਭੂ ਦੇ ਵਚਨ ਦੀ ਉਡੀਕ ਕੀਤੀ। ਉਸਨੂੰ ਆਤਮਾ ਵਿੱਚ ਦਬਾਇਆ ਗਿਆ ਸੀ ਕੇਵਲ ਪਰਮੇਸ਼ਵਰ ਦੇ ਹੁਕਮ ਪੂਰੇ ਕਰਨ ਲਈ। ਫਿਰ ਉਹ ਯੇਸ਼ੂ ਮਸੀਹ ਦਾ ਕੈਦੀ ਬਣ ਗਿਆ। ਦੋਸਤੋ, ਕਾਸ਼ ਅਸੀਂ ਸਿਰਫ ਕੈਦੀ ਬਣ ਜਾਂਦੇ। ਮੈਨੂੰ ਪਤਾ ਹੈ ਕਿ ਗਰਮੀ ਹੈ। ਮੈਂ ਕੁਝ ਹੋਰ ਕਿਰਦਾਰਾਂ ਦੇ ਨਾਮ ਦੇਣਾ ਚਾਹਾਂਗਾ ਜੇਕਰ ਤੁਸੀਂ ਚਾਹੁੰਦੇ ਹੋ। ਮੈਂ ਲਗਭਗ 6 ਜਾਂ 8 ਇੱਥੇ ਲਿਖੇ ਹੋਏ ਹਨ, ਪਰ ਮੈਂ ਸਿਰਫ 1 ਜਾਂ 2 ਕਿਰਦਾਰਾਂ ਦੇ ਨਾਮ ਦੇਣਾ ਚਾਹਾਂਗਾ। ਚਲੋ ਮੂਸਾ ਦੇ ਕਿਰਦਾਰ ਨੂੰ ਲੈਂਦੇ ਹਾਂ। ਉਹ ਇੱਕ ਮੁਕਤੀਦਾਤਾ ਪੈਦਾ ਹੋਇਆ ਸੀ। ਉਹ ਜਾਣਦਾ ਸੀ ਕਿ ਉਹ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ। ਪਰ ਮੂਸਾ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਬਿਆਨ ਦੇਣਾ ਚਾਹਾਂਗਾ ਕਿ ਪਰਮੇਸ਼ਵਰ ਨੂੰ ਹਮੇਸ਼ਾ ਕਿਸੇ ਵਿਅਕਤੀ ਨੂੰ ਲੈਣਾ ਪਿਆ ਜੋ ਉਸਦਾ ਕੈਦੀ ਹੋਵੇ ਅਤੇ ਉਸਦੀ ਸੱਚੀ ਸੇਵਾ ਕਰੇ। ਮਨੁੱਖ ਨੂੰ ਆਪਣੀ ਹਰ ਇੱਛਾ ਦਾ ਸਮਰਪਣ ਕਰਨਾ ਪਵੇਗਾ, ਜੋ ਵੀ ਉਹ ਹੈ, ਹਰ ਚੀਜ਼, ਉਸਦੀ ਜ਼ਿੰਦਗੀ, ਆਤਮਾ, ਸਰੀਰ, ਇੱਛਾ, ਅਭਿਲਾਸ਼ਾਵਾਂ ਅਤੇ ਹੋਰ ਸਭ ਕੁਝ, ਅਤੇ ਮਸੀਹ ਲਈ ਇੱਕ ਸੰਪੂਰਨ ਕੈਦੀ ਬਣੇ, ਜੋ ਵਚਨ ਹੈ, ਪਰਮੇਸ਼ਵਰ ਦੀ ਸੇਵਾ ਕਰਨ ਲਈ। ਤੁਹਾਨੂੰ ਆਪਣੇ ਬਿਹਤਰ ਨਿਰਣੇ ਦੇ ਉਲਟ ਚੱਲਣਾ ਪੈ ਸਕਦਾ ਹੈ। ਹੋ ਸਕਦਾ ਹੈ ਕਿਸੇ ਖਾਸ ਸੰਸਥਾ ਵਿੱਚ ਤੁਸੀਂ ਸੋਚ ਸਕਦੇ ਹੋ ਕਿ ਉਹ ਤੁਹਾਨੂੰ ਉੱਚਾ ਚੁੱਕ ਸਕਦੇ ਹਨ ਅਤੇ ਤੁਹਾਨੂੰ ਕੁਝ ਵਧੀਆ ਦੇ ਸਕਦੇ ਹਨ ਤਾਂ ਜੋ ਤੁਸੀਂ ਚਮਕ ਸਕੋ, ਪਰ ਤੁਸੀਂ ਆਪਣੇ ਆਪ ਨੂੰ ਕਿੱਥੇ ਪਾਉਂਦੇ ਹੋ? ਪਰ ਕੁਝ ਸਮੇਂ ਬਾਅਦ ਤੁਸੀਂ ਆਪਣੇ ਆਪ ਨੂੰ ਹਾਰਿਆ ਹੋਇਆ ਪਾਉਂਦੇ ਹੋ, ਜਦੋਂ ਤੱਕ ਕਿ ਪਰਮੇਸ਼ਵਰ ਇੱਕ ਅਜਿਹਾ ਆਦਮੀ ਨਹੀਂ ਲੈਂਦਾ ਜੋ ਉਸ ਲਈ ਕੈਦੀ ਬਣਨ ਲਈ ਤਿਆਰ ਹੈ। ਪਰਮੇਸ਼ਵਰ ਕੈਦੀਆਂ ਨੂੰ ਲੱਭ ਰਿਹਾ ਹੈ। ਉਸਨੇ ਹਮੇਸ਼ਾ ਅਜਿਹਾ ਕੀਤਾ ਹੈ। ਤੁਸੀਂ ਇਸ ਨੂੰ ਵਚਨ ਦੁਆਰਾ ਖੋਜ ਕਰ ਸਕਦੇ ਹੋ। ਇੱਕ ਆਦਮੀ ਨੂੰ ਕਿਸੇ ਵੀ ਚੀਜ਼ ਦੀ ਬਜਾਏ ਮਸੀਹ ਲਈ ਇੱਕ ਕੈਦੀ ਹੋਣਾ ਚਾਹੀਦਾ ਹੈ। ਇਸ ਲਈ ਤੁਸੀਂ ਮਸੀਹ ਤੋਂ ਇਲਾਵਾ ਕਿਸੇ ਹੋਰ ਚੀਜ਼ ਨਾਲ ਨਹੀਂ ਜੁੜ ਸਕਦੇ। ਇੱਥੋਂ ਤੱਕ ਕਿ ਤੁਹਾਡੇ ਪਿਤਾ, ਤੁਹਾਡੀ ਮਾਂ, ਤੁਹਾਡੇ ਭਰਾ, ਤੁਹਾਡੀ ਭੈਣ, ਤੁਹਾਡੀ ਪਤਨੀ ਜਾਂ ਤੁਹਾਡਾ ਪਤੀ, ਕਿਸੇ ਨਾਲ ਵੀ। ਤੁਸੀਂ ਕੇਵਲ ਮਸੀਹ ਨਾਲ ਜੁੜੇ ਹੋਏ ਹੋ ਅਤੇ ਕੇਵਲ ਉਸੇ ਨਾਲ। ਤਦ ਪਰਮੇਸ਼ਵਰ ਤੁਹਾਨੂੰ ਵਰਤ ਸਕਦਾ ਹੈ। ਉਦੋਂ ਤੱਕ ਤੁਸੀਂ ਨਹੀਂ ਕਰ ਸਕਦੇ। ਬਾਹਰ ਜਾ ਕੇ ਕਈ ਵਾਰ ਲੋਕਾਂ ਨਾਲ ਮਾੜਾ ਬੋਲਦੇ ਹੋ, ਸਮਝੇ? ਮੈਂ ਤੁਹਾਨੂੰ ਢਿੱਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਤੁਹਾਡੇ ਕੋਲ ਇੱਕ ਸ਼ੁਰੂਆਤੀ ਸਥਾਨ ਹੋਣਾ ਚਾਹੀਦਾ ਹੈ, ਜਿਵੇਂ ਕਦੇ ਕਦੇ ਆਪਣੇ ਵਾਲਾਂ ਦੇ ਪੱਟੇ ਬਣਾਉਣੇ ਅਤੇ ਅਜਿਹੇ ਕੱਪੜੇ ਪਹਿਨਣ ਵਾਲੀਆਂ ਔਰਤਾਂ ਨੂੰ ਪੁਕਾਰਨਾ ਜੋ ਆਪਣੇ ਮਸੀਹੀ ਹੋਣ ਦੇ ਦਾਅਵੇ ਨੂੰ ਬਰਕਰਾਰ ਰੱਖਦੀਆਂ ਹਨ। ਕਹਿੰਦੀਆਂ ਹਨ, ਇਹ ਛੋਟੀ ਜਿਹੀ ਗੱਲ ਹੈ, ਖੈਰ ਤੁਹਾਨੂੰ ਕਿਤੇ ਤਾਂ ਸ਼ੁਰੂ ਕਰਨਾ ਪਏਗਾ, ਇਸ ਲਈ ਉੱਥੇ ਹੀ ਸ਼ੁਰੂ ਕਰੋ, ਆਪਣੇ ਊੜੇ ਐੜੇ ਈੜੀ ਦੇ ਨਾਲ, ਸਮਝੇ? ਦੁਨਿਆਵੀ ਰੂਪ ਨੂੰ ਛੱਡ ਦਿਓ, ਮਸੀਹ ਦੇ ਕੈਦੀ ਬਣੋ, ਫਿਰ ਜਾਰੀ ਰੱਖੋ, ਹਰੇਕ ਚੀਜ਼ ਨੂੰ ਕੱਟ ਦਿਓ ਜਦੋਂ ਤੱਕ ਅੰਤ ਵਿੱਚ ਆਖਰੀ ਕਤਾਰ ਵੀ ਨਹੀਂ ਕੱਟੀ ਜਾਂਦੀ। ਫਿਰ ਤੁਸੀਂ ਇੱਕ ਕੈਦੀ ਹੋ, ਫਿਰ ਤੁਸੀਂ ਉਸਦੀ ਪਕੜ ਵਿੱਚ ਹੋ, ਉਸਨੇ ਤੁਹਾਨੂੰ ਆਪਣੀ ਪਕੜ ਵਿੱਚ ਲਿਆ ਹੋਇਆ ਹੈ। ਹੁਣ ਮੂਸਾ ਜਾਣਦਾ ਸੀ ਕਿ ਉਹ ਇੱਕ ਮੁਕਤੀਦਾਤਾ ਸੀ। ਉਹ ਇਹ ਜਾਣਦਾ ਸੀ ਕਿ ਤੁਸੀਂ ਧਿਆਨ ਦਿੱਤਾ ਮੂਸਾ ਆਪਣੀ ਅਭਿਲਾਸ਼ਾ ਦੇ ਨਾਲ, ਇਹ ਜਾਣਦੇ ਹੋਏ ਕਿ ਉਸਦੀ ਮਾਂ ਨੇ ਉਸਨੂੰ ਉੱਥੇ ਦੱਸਿਆ ਸੀ ਕਿਉਂਕਿ ਉਹੀ ਉਸਦੀ ਦਾਈ ਸੀ। ਕੋਈ ਸ਼ੱਕ ਨਹੀਂ, ਜਦੋਂ ਮੂਸਾ ਦਾ ਜਨਮ ਹੋਇਆ ਉਸਦੀ ਮਾਂ ਨੇ ਕਿਹਾ, ਤੂੰ ਜਾਣਦਾ ਹੈ ਮੂਸਾ, ਤੇਰੇ ਪਿਤਾ ਅਮਰਾਮ ਅਤੇ ਮੈਂ ਲਗਾਤਾਰ ਪ੍ਰਾਰਥਨਾ ਕਰਦੇ ਸੀ। ਅਸੀਂ ਜਾਣਦੇ ਸੀ ਅਤੇ ਵਚਨ ਵਿੱਚ ਦੇਖਿਆ ਸੀ, ਇੱਕ ਮੁਕਤੀਦਾਤਾ ਦੇ ਆਉਣ ਦਾ ਸਮਾਂ ਸੀ। ਅਸੀਂ ਪ੍ਰਾਰਥਨਾ ਕੀਤੀ, ਹੇ ਪ੍ਰਭੂ, ਅਸੀਂ ਉਸ ਮੁਕਤੀਦਾਤੇ ਨੂੰ ਦੇਖਣਾ ਚਾਹੁੰਦੇ ਹਾਂ। ਇੱਕ ਰਾਤ ਪ੍ਰਭੂ ਨੇ ਸਾਨੂੰ ਇੱਕ ਦਰਸ਼ਨ ਵਿੱਚ ਦੱਸਿਆ ਕਿ ਤੂੰ ਪੈਦਾ ਹੋਵੇਂਗਾ ਅਤੇ ਤੂੰ ਮੁਕਤੀਦਾਤਾ ਹੋਵੇਂਗਾ। ਅਸੀਂ ਰਾਜੇ ਦੇ ਹੁਕਮ ਤੋਂ ਨਹੀਂ ਡਰੇ, ਸਾਨੂੰ ਪਰਵਾਹ ਨਹੀਂ ਸੀ ਕਿ ਰਾਜੇ ਨੇ ਕੀ ਆਖਿਆ ਸੀ। ਤਦ ਅਸੀਂ ਜਾਣਦੇ ਸੀ ਕਿ ਤੂੰ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ। ਹੁਣ ਮੂਸਾ, ਅਸੀਂ ਜਾਣਦੇ ਹਾਂ ਕਿ ਅਸੀਂ ਤੈਨੂੰ ਸਹੀ ਢੰਗ ਨਾਲ ਨਹੀਂ ਪਾਲ ਸਕੇ। ਹੁਣ ਯਾਦ ਕਰੋ, ਉੱਥੇ 400 ਸਾਲ ਮਿਸਰ ਵਿੱਚ ਰਹੇ ਸਨ ਅਤੇ ਅਸੀਂ ਤੈਨੂੰ ਸਹੀ ਚੀਜ਼ ਦੇਣਾ ਚਾਹੁੰਦੇ ਸੀ, ਸਹੀ ਸਿੱਖਿਆ। ਇਸ ਲਈ ਮੈਂ ਤੈਨੂੰ ਲੈ ਗਈ ਅਤੇ ਤੈਨੂੰ ਇੱਕ ਛੋਟੀ ਜਿਹੀ ਕਿਸ਼ਤੀ ਵਿੱਚ ਰੱਖਿਆ, ਤੈਨੂੰ ਨੀਲ ਨਦੀ ਵਿੱਚ ਛੱਡ ਦਿੱਤਾ। ਕਿੰਨੀ ਅਜੀਬ ਗੱਲ ਹੈ ਕਿ ਪਾਣੀ ਦਾ ਪ੍ਰਵਾਹ ਉਸ ਛੋਟੀ ਜਿਹੀ ਕਿਸ਼ਤੀ ਨੂੰ ਕਾਨਿਆਂ ਅਤੇ ਤੇਜ਼ ਧਾਰ ਰਾਹੀਂ ਹੇਠਾਂ ਲੈ ਗਿਆ। ਇਸ ਨੂੰ ਸਿੱਧਾ ਹੇਠਾਂ ਲੈ ਆਇਆ, ਮੀਲਾਂ ਦੂਰ ਇਸ ਨੂੰ ਸਿੱਧਾ ਫਿਰਾਉਣ ਦੇ ਮਹਿਲ ਵਿੱਚ ਮੋੜ ਦਿੱਤਾ। ਫਿਰਾਉਣ ਦੀ ਧੀ ਉੱਥੇ ਸੀ ਜਿੱਥੇ ਉਸਦਾ ਨਹਾਉਣ ਵਾਲਾ ਤਲਾਅ ਸੀ। ਮੈਂ ਕਿਵੇਂ ਜਾਣਿਆ ਕਿ ਤੈਨੂੰ ਪਾਲਣ ਲਈ ਉਸਨੂੰ ਇੱਕ ਔਰਤ ਦੀ ਲੋੜ ਹੈ? ਉਹਨਾਂ ਦਿਨਾਂ ਵਿੱਚ ਉਹਨਾਂ ਕੋਲ ਬੱਚਿਆਂ ਨੂੰ ਪਾਲਣ ਲਈ ਇਹ ਬੋਤਲਾਂ ਨਹੀਂ ਸਨ, ਇਸ ਲਈ ਉਹ ਇੱਕ ਦੁੱਧ ਲਾਈ ਦਾਈ ਹੋਣੀ ਚਾਹੀਦੀ ਹੈ। ਮੈਂ ਮਰੀਅਮ ਨੂੰ ਹੇਠਾਂ ਭੇਜਿਆ, ਉੱਥੇ ਖੜੀ ਰਹੀ ਅਤੇ ਉਸਨੇ ਕਿਹਾ, ਮੈਨੂੰ ਪਤਾ ਹੈ ਕਿ ਮੈਨੂੰ ਇੱਕ ਦੁੱਧ ਲਾਈ ਦਾਈ ਕਿੱਥੋਂ ਮਿਲ ਸਕਦੀ ਹੈ, ਆ ਕੇ ਮੈਨੂੰ ਲੈ ਗਈ। ਮੂਸਾ, ਸਾਰੇ ਦਰਵਾਜ਼ੇ ਬੰਦ ਹਨ, ਪਿਆਰੇ ਤੁਸੀਂ ਹੁਣ 16 ਸਾਲਾਂ ਦੇ ਹੋ, ਤੁਸੀਂ ਫਿਰਾਉਣ ਦਾ ਪੁੱਤਰ ਬਣਨ ਜਾ ਰਹੇ ਹੋ, ਕਿਸੇ ਦਿਨ ਤੁਸੀਂ ਮੁਕਤੀਦਾਤਾ ਬਣਨ ਜਾ ਰਹੇ ਹੋ ਜੋ ਲੋਕਾਂ ਨੂੰ ਇੱਥੋਂ ਬਾਹਰ ਲੈ ਜਾ ਰਿਹਾ ਹੈ। ਮੂਸਾ ਦੀਆਂ ਇੱਛਾਵਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ। ਮੈਂ ਪੜ੍ਹਾਂਗਾ ਮਾਂ, ਮੈਂ ਜੋ ਵੀ ਕਰ ਸਕਦਾ ਹਾਂ ਉਸਦਾ ਅਧਿਐਨ ਕਰਾਂਗਾ। ਤੁਸੀਂ ਜਾਣਦੇ ਹੋ ਮੈਂ ਕੀ ਕਰਾਂਗਾ? ਮੈਂ ਅਧਿਐਨ ਕਰਾਂਗਾ ਕਿ ਇੱਕ ਫੌਜੀ ਆਦਮੀ ਕਿਵੇਂ ਬਣਨਾ ਹੈ। ਮੈਂ ਪਤਾ ਕਰਾਂਗਾ ਕਿ ਇਹਨਾਂ ਲੋਕਾਂ ਨੂੰ ਇੱਥੋਂ ਕਿਵੇਂ ਕੱਢਣਾ ਹੈ। ਮੈਂ ਇੱਕ ਮਹਾਨ ਸੈਨਾਪਤੀ ਬਿਸ਼ਪ ਹੋਵਾਂਗਾ, ਇਸ ਲਈ ਮੈਨੂੰ ਪਤਾ ਹੋਵੇਗਾ ਕਿ ਇਹ ਕਿਵੇਂ ਕਰਨਾ ਹੈ। ਮੈਂ ਇਸ ਨੂੰ ਬਾਹਰ ਲੈ ਜਾਵਾਂਗਾ। ਮੈਂ ਆਪਣੀ PhD ਜਾਂ LL ਲਵਾਂਗਾ। ਮੈਂ ਇਹ ਕਰਾਂਗਾ। ਫਾਦਰ ਚਿਨਕੀ ਵਾਂਗ ਜੇ ਤੁਸੀਂ ਉਸ ਦੀਆਂ ਕਿਤਾਬਾਂ ਪੜ੍ਹਦੇ ਹੋ, ਉਹ ਸਾਰੇ ਪ੍ਰੋਟੈਸਟੈਂਟਾਂ ਨੂੰ ਛੁਡਾਉਣ ਜਾ ਰਿਹਾ ਹੈ। ਤੁਸੀਂ ਜਾਣਦੇ ਹੋ ਉਹ ਆਪ ਹੀ ਇੱਕ ਬਣ ਗਿਆ ਹੈ। ਇਸ ਲਈ ਇੱਕ ਮਹਾਨ ਜਾਜਕ ਕਈ ਸਾਲ ਪਹਿਲਾਂ, ਫਾਦਰ ਚਿਨਕੀ, ਤੁਹਾਨੂੰ ਉਸ ਦੀ ਕਿਤਾਬ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਪੜ੍ਹਨਾ ਚਾਹੀਦਾ ਹੈ। ਉਸ ਨੂੰ ਫਾਦਰ ਯਾਨੀ ਪਿਤਾ ਕਹਿੰਦੇ ਹਨ। ਉਹ ਬਸ ਭਾਈ ਚਿਨਕੀ ਹੈ। ਅਸੀਂ ਇਸ ਤਰ੍ਹਾਂ ਕਿਸੇ ਵੀ ਆਦਮੀ ਨੂੰ ਪਿਤਾ ਨਹੀਂ ਕਹਿੰਦੇ। ਉਹ ਬਾਈਬਲ ਪੜ੍ਹ ਰਿਹਾ ਸੀ ਤਾਂ ਜੋ ਉੱਥੇ ਜਾਵੇ ਅਤੇ ਪ੍ਰੋਟੈਸਟੈਂਟ ਧਰਮ ਨੂੰ ਗਲਤ ਸਾਬਿਤ ਕਰ ਸਕੇ ਅਤੇ ਇਸ ਨੂੰ ਪੂਰਾ ਕੈਥੋਲਿਕ ਬਣਾ ਸਕੇ। ਜਦੋਂ ਬਾਈਬਲ ਪੜ੍ਹਨ ਲਈ ਗਿਆ ਤਾਂ ਪਵਿੱਤਰ ਆਤਮਾ ਉਸ ਉੱਤੇ ਆਇਆ। ਉਸ ਨੂੰ ਪਵਿੱਤਰ ਆਤਮਾ ਮਿਲਿਆ ਤੇ ਫਿਰ ਉਹ ਉਹਨਾਂ ਵਿੱਚੋਂ ਇੱਕ ਬਣ ਗਿਆ। ਤਾਂ ਫਿਰ ਇਸ ਗੱਲ ਵੱਲ ਧਿਆਨ ਦਿਓ ਕਿ ਮੂਸਾ ਨੇ ਸਾਰੀ ਸਿਖਲਾਈ ਪ੍ਰਾਪਤ ਕੀਤੀ। ਉਹ ਜਾਣਦਾ ਸੀ, ਉਹ ਇੰਨਾ ਹੁਸ਼ਿਆਰ, ਇੰਨਾ ਪੜ੍ਹਿਆ ਲਿਖਿਆ, ਇੰਨਾ ਬੁੱਧੀਮਾਨ ਸੀ। ਇੱਥੋਂ ਤੱਕ ਉਹ ਮਿਸਰੀਆਂ ਨੂੰ ਵੀ ਸਿਖਾ ਸਕਦਾ ਸੀ। ਇੱਥੋਂ ਤੱਕ ਉਹਨਾਂ ਦੇ ਮਨੋਵਿਗਿਆਨੀਆਂ ਨੂੰ ਵੀ ਸਿਖਾ ਸਕਦਾ ਸੀ। ਉਹਨਾਂ ਦੇ ਜਰਨੈਲਾਂ ਨੂੰ ਸਿਖਾ ਸਕਦਾ ਸੀ ਕਿ ਫੌਜੀ ਤਾਕਤ ਕੀ ਹੁੰਦੀ ਹੈ। ਉਹ ਇੱਕ ਮਹਾਨ ਆਦਮੀ ਸੀ ਅਤੇ ਲੋਕ ਮੂਸਾ ਤੋਂ ਡਰਦੇ ਸਨ ਉਸ ਦੀ ਮਹਾਨਤਾ ਦੇ ਕਾਰਨ। ਉਹ ਅਜਿਹਾ ਵਿਦਵਾਨ, ਉਹ ਇੱਕ ਪ੍ਰਧਾਨ ਬਿਸ਼ਪ ਜਾਂ ਸ਼ਾਇਦ ਇੱਕ ਪੋਪ ਵਾਂਗ ਸੀ। ਉਹ ਇੱਕ ਮਹਾਨ ਆਦਮੀ ਸੀ। ਉਹ ਇੱਕ ਸ਼ਕਤੀਸ਼ਾਲੀ ਆਦਮੀ ਸੀ। ਉਹ ਜਾਣਦਾ ਸੀ ਕਿ ਉਹ ਅਜਿਹਾ ਕਰਨ ਲਈ ਪੈਦਾ ਹੋਇਆ ਸੀ। ਉਸਨੇ ਇਸ ਨੂੰ ਕਰਨ ਲਈ ਬਹੁਤ ਅਭਿਲਾਸ਼ਾ ਨਾਲ ਸਿਖਲਾਈ ਪ੍ਰਾਪਤ ਕੀਤੀ ਸੀ। ਅੱਜ ਵਾਂਗ ਹੀ ਮੈਂ ਇਹ ਨਹੀਂ ਕਹਿੰਦਾ ਕਿ ਆਦਮੀ ਜੋ ਇਹਨਾਂ ਸਕੂਲਾਂ ਵਿੱਚ ਸਿਖਲਾਈ ਲੈਂਦੇ ਹਨ, ਮੈਂ ਇਹ ਨਹੀਂ ਕਹਿੰਦਾ। ਜਿਵੇਂ ਉਹ ਇੱਥੇ ਪੱਛਮ ਵਿੱਚ ਹਨ, ਹੁਣ ਉਹ ਸ਼ਾਸਤਰ ਗਿਆਨ ਲਈ $150 ਮਿਲੀਅਨ ਦਾ ਸਕੂਲ ਬਣਾਉਣ ਜਾ ਰਹੇ ਹਨ। ਦੇਖੋ, ਪੈਂਟੀਕੋਸਟਲ $150 ਮਿਲੀਅਨ ਦਾ ਸਕੂਲ। ਮੇਰੇ ਅਨੁਸਾਰ ਇਹ ਉਹਨਾਂ ਮਿਸ਼ਨਰੀਆਂ ਲਈ ਚਾਹੀਦੇ ਹਨ ਜੋ ਸੇਵਾ ਖੇਤਰ ਵਿੱਚ ਹਨ, ਸਮਝੇ? ਪਰ ਜੋ ਵੀ ਹੋਵੇ, ਜਦੋਂ ਉੱਥੋਂ ਬਾਹਰ ਆਉਂਦੇ ਹਨ ਤਾਂ ਉਹ ਕੀ ਕਰਦੇ ਹਨ? ਉਹ ਕੀ ਹਨ? ਰਿੱਕੀਆਂ ਦਾ ਝੁੰਡ। ਬਿਲਕੁਲ, ਫਿਰ ਇਸ ਤਰ੍ਹਾਂ ਉਹ ਬਾਹਰ ਆਉਂਦੇ ਹਨ। ਇਹ ਹਮੇਸ਼ਾ ਹੁੰਦਾ ਹੈ। ਉਹਨਾਂ ਵਿੱਚੋਂ ਬਾਕੀ ਇਹ ਉਹੀ ਕਤਾਰ ਹੈ, ਸਮਝੇ? ਹੁਣ ਸਾਨੂੰ ਪਤਾ ਚੱਲਦਾ ਹੈ ਕਿ ਜਦੋਂ ਮੂਸਾ ਆਪਣੀ ਸਾਰੀ ਸਿਖਲਾਈ ਨਾਲ, ਜਿਵੇਂ ਅੱਜ ਸਾਰੀ ਸਿਖਲਾਈ ਦੇ ਨਾਲ ਵੱਡੇ ਬਿਸ਼ਪ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾ ਰਹੇ ਹਨ, ਵੱਡੀਆਂ ਉੱਚੀਆਂ ਅਭਿਲਾਸ਼ਾਵਾਂ, ਤਾਂ ਅਸੀਂ ਕੀ ਕਰਾਂਗੇ? ਸਾਡੀਆਂ ਇੱਛਾਵਾਂ ਬਿਲਕੁਲ ਉਸੇ ਤਰ੍ਹਾਂ ਦੀਆਂ ਹਨ ਜਿਵੇਂ ਮੂਸਾ ਦੀਆਂ ਸਨ, ਸਮਝੇ? ਪਰਮੇਸ਼ੁਰ ਇਸ ਤੋਂ ਪਹਿਲਾਂ ਉਸ ਆਦਮੀ ਨੂੰ ਆਪਣੇ ਹੱਥ ਵਿੱਚ ਲੈ ਸਕੇ, ਉਸ ਨੂੰ ਉਸਦੀ ਅਭਿਲਾਸ਼ਾ ਤੋਂ ਦੂਰ ਕਰਨਾ ਪੈਂਦਾ ਹੈ। ਉਸ ਨੂੰ ਉਸਦੀ ਸਾਰੀ ਸਿਖਲਾਈ ਤੋਂ ਲਾਂਭੇ ਕਰਨਾ ਪਿਆ। ਉਹ ਬਾਹਰ ਗਿਆ ਤੇ ਛੁਟਕਾਰਾ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਇੱਕ ਮਿਸਰੀ ਨੂੰ ਮਾਰ ਦਿੱਤਾ। ਜਦੋਂ ਉਸਨੇ ਇਹ ਕੀਤਾ, ਉਸ ਨੂੰ ਪਤਾ ਲੱਗਾ ਕਿ ਉਹ ਗਲਤ ਸੀ। ਉਹ ਅਜਿਹਾ ਨਹੀਂ ਕਰ ਸਕਿਆ। ਇਹ ਇਸ ਤਰ੍ਹਾਂ ਨਹੀਂ ਹੋਣਾ ਸੀ। ਤਦ ਪਰਮੇਸ਼ਰ ਨੂੰ ਉਸ ਨੂੰ ਉਜਾੜ ਮਾਰੂਥਲ ਵਿੱਚ ਲਿਜਾਣਾ ਪਿਆ। ਤੁਸੀਂ ਵੇਖਿਆ, ਅਜੀਬ ਕਿਸਮ ਦਾ ਮਾਮਲਾ ਹੈ ਕਿ ਪਰਮੇਸ਼ਰ ਨੇ ਉਹਨਾਂ ਲਈ ਇੱਕ ਸੰਦੇਸ਼ ਦਿੱਤਾ, ਉਹ ਉਹਨਾਂ ਨੂੰ ਮਾਰੂਥਲ ਵਿੱਚ ਲੈ ਜਾਂਦਾ ਹੈ। ਉਹ ਪੌਲਸ ਨੂੰ ਮਾਰੂਥਲ ਵਿੱਚ ਲੈ ਗਿਆ ਉਸ ਨੂੰ ਸਿਖਲਾਈ ਦੇਣ ਲਈ, ਉਸ ਨੂੰ ਇਹ ਦੱਸਣ ਲਈ ਕਿ ਇਹ ਸਾਰਾ ਮਹਾਨ ਦਰਸ਼ਨ ਕੀ ਸੀ। ਬਾਹਰ ਮਾਰੂਥਲ ਵਿੱਚ, ਕਿਸੇ ਮਾਰੂਥਲ ਵਿੱਚ ਜਾਓ। ਉਹ ਉਦੋਂ ਤੱਕ ਉੱਥੇ ਰਿਹਾ ਜਦੋਂ ਤੱਕ ਪਰਮੇਸ਼ਰ ਨੇ ਪੂਰੀ ਤਰ੍ਹਾਂ ਇਹ ਨਹੀਂ ਦੱਸਿਆ ਕਿ ਕੀ ਕਰਨਾ ਹੈ। ਮੂਸਾ ਦੇ ਸਮੇਂ ਉਸ ਨੂੰ ਮਾਰੂਥਲ ਵਿੱਚ ਲੈ ਗਿਆ, ਉਸ ਨੂੰ 40 ਸਾਲਾਂ ਲਈ ਉੱਥੇ ਰੱਖਿਆ, ਉਸ ਨੂੰ ਉਸਦੇ ਸਾਰੇ ਧਰਮ ਸ਼ਾਸਤਰ ਅਤੇ ਉਸ ਦੀਆਂ ਸਾਰੀਆਂ ਇੱਛਾਵਾਂ ਤੋਂ ਵਾਂਝਾ ਕਰ ਦਿੱਤਾ। ਉਹ ਕਿਹੋ ਜਿਹਾ ਸਮਾਂ ਸੀ ਜਦੋਂ ਪਿੱਛੇ ਮੁੜ ਕੇ ਆਪਣੀ ਅਸਫਲਤਾ ਨੂੰ ਵੇਖ ਸਕਦਾ ਸੀ। ਕਿਵੇਂ ਅੱਜ ਰਾਤ ਸਾਨੂੰ ਉਹੀ ਕੰਮ ਕਰਨਾ ਚਾਹੀਦਾ ਹੈ ਜਦੋਂ ਅਸੀਂ ਆਪਣੀ ਅਭਿਲਾਸ਼ਾ ਨੂੰ ਦੇਖਦੇ ਹਾਂ। ਚੰਗਾਈ ਮੁਹਿੰਮ ਨੂੰ ਦੇਖੋ ਅਤੇ ਦੇਖੋ ਕੀ ਪ੍ਰਭੂ ਨੇ ਕੁਝ ਸਾਲ ਪਹਿਲਾਂ ਕੁਝ ਕੀਤਾ ਸੀ। ਬਿਮਾਰਾਂ ਨੂੰ ਚੰਗਾ ਕਰਨਾ ਸ਼ੁਰੂ ਕੀਤਾ ਸੀ। ਹਰ ਕੋਈ, ਹਰ ਸੰਸਥਾ ਇਸ ਲਈ ਹੈ ਕਿਉਂਕਿ ਇਹ ਉਹਨਾਂ ਦੇ ਸੰਗਠਨ ਵਿੱਚ ਨਹੀਂ ਆਇਆ। ਉਹਨਾਂ ਨੂੰ ਆਪਣੇ ਲਈ ਇੱਕ ਚੰਗਾ ਕਰਨ ਵਾਲਾ ਲਿਆਉਣਾ ਪਿਆ। ਅਸੀਂ ਕੀ ਕੀਤਾ ਹੈ? ਆਓ ਇਸ ਨੂੰ ਇੱਕ ਪਲ ਲਈ ਦੇਖੀਏ। ਅਸੀਂ ਉਹੀ ਕੀਤਾ ਹੈ ਜੋ ਮੂਸਾ ਨੇ ਕੀਤਾ ਸੀ। ਅਸੀਂ ਬਾਹਰ ਗਏ ਹਾਂ ਤੇ ਕਿਸੇ ਕਿਸਮ ਦਾ ਚਮਤਕਾਰ ਘੜਨ ਦੀ ਬਹੁਤ ਕੋਸ਼ਿਸ਼ ਕੀਤੀ ਹੈ। ਮੈਂ ਇੱਕ ਬਿਮਾਰੀ ਨੂੰ ਸੁੰਘਿਆ ਹੈ। ਮੇਰੇ ਹੱਥ ਵਿੱਚ ਖੂਨ ਆ ਗਿਆ, ਇੱਕ ਚਮਤਕਾਰ ਘੜ ਦਿੱਤਾ, ਸਮਝੇ? ਅਤੇ ਸਾਨੂੰ ਕੀ ਮਿਲਿਆ ਹੈ? ਉਹਨਾਂ ਵਿੱਚੋਂ ਕੁਝ ਆਦਮੀ ਅਜਿਹੇ ਕਠੋਰ ਤਣਾਅ ਵਿੱਚ ਆ ਗਏ ਜੋ ਟੁੱਟ ਗਏ ਹਨ ਅਤੇ ਪੱਕੇ ਸ਼ਰਾਬੀ ਬਣ ਗਏ। ਪਾਗਲ, ਇਸਨੇ ਉਹਨਾਂ ਦੇ ਦਿਮਾਗ ਲੈ ਲਏ ਅਤੇ ਉਹਨਾਂ ਨੇ ਬਿਲਕੁਲ ਰਸਤਾ ਬਦਲ ਲਿਆ। ਪੈਂਟੀਕੋਸਟਲ ਉਦੇਸ਼ ਦੇ ਸਿਲਸਿਲੇ ਤੋਂ ਸੰਗਠਨਾਂ ਅਤੇ ਚੀਜ਼ਾਂ ਨੂੰ ਦੁਬਾਰਾ ਬਣਾਉਣ ਲਈ ਵਾਪਸ ਚਲੇ ਗਏ, ਸਮਝੇ? ਅਸੀਂ ਕੀ ਕੀਤਾ ਹੈ? ਲਗਭਗ ਇੱਕ ਮਿਸਤਰੀ ਨੂੰ ਮਾਰ ਦਿੱਤਾ। ਇਹ ਠੀਕ ਹੈ, ਅਸੀਂ ਕੋਸ਼ਿਸ਼ ਕੀਤੀ ਹੈ, ਅਸੀਂ ਤਣਾਅ ਲਿਆ ਹੈ, ਅਸੀਂ ਭੁਗਤਾਨ ਕੀਤਾ ਹੈ, ਅਸੀਂ ਮਿਹਨਤ ਕੀਤੀ, ਸਾਰੀ ਰਾਤ ਪ੍ਰਾਰਥਨਾ ਸਭਾ ਕਰਦੇ ਰਹੇ ਜਦੋਂ ਤੱਕ ਸਾਡੀ ਆਵਾਜ਼ ਬੰਦ ਨਹੀਂ ਹੋ ਗਈ। ਕੁਝ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਕੁਝ ਦਿਲਚਸਪ ਬਣਾਇਆ, ਸਾਰੀਆਂ ਕਿਸਮ ਦੀਆਂ ਚੀਜ਼ਾਂ, ਅਤੇ ਇਸ ਨੂੰ ਪੂਰੀ ਤਰ੍ਹਾਂ ਅਸਫਲ ਪਾਇਆ। ਸਾਨੂੰ ਮਾਰੂਥਲ ਵੱਲ ਵਾਪਸ ਜਾਣ ਦੀ ਲੋੜ ਹੈ। ਠੀਕ ਹੈ, ਹਾਂ ਸ਼੍ਰੀਮਾਨ। ਚੀਰ ਫਾੜ ਅਤੇ ਸੰਘਰਸ਼, ਕਿਉਂ ਨਾ ਬਸ ਹਾਰ ਮੰਨ ਲਈ ਜਾਵੇ? ਇਹ ਉਹ ਹੈ ਜੋ ਤੁਹਾਨੂੰ ਕਰਨਾ ਚਾਹੀਦਾ ਹੈ। ਦੇਖੋ, ਵਾਪਸ ਜਾਓ ਅਤੇ ਹਾਰ ਮੰਨ ਲਓ। ਕਿਉਂ? ਅਸੀਂ ਉਹੀ ਕੀਤਾ ਜੋ ਉਹਨਾਂ ਨੇ ਕੀਤਾ, ਉਹੀ ਕੰਮ ਜੋ ਮੂਸਾ ਨੇ ਕੀਤਾ ਸੀ। ਇਸ ਨਾਲ ਕੁਝ ਪਲਾ ਨਹੀਂ ਹੁੰਦਾ। 40 ਵਰਿਆਂ ਬਾਅਦ ਉਸਨੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਵਚਨ ਲਈ ਇੱਕ ਕੈਦੀ ਪਾਇਆ। ਅਸੀਂ ਕੀ ਕਰਨ ਦੀ ਕੋਸ਼ਿਸ਼ ਕਰਦੇ ਹਾਂ? ਜਦੋਂ ਮਹਾਨ ਆਸ਼ੀਸ਼ ਬਾਹਰ ਆਉਂਦੀ ਹੈ ਅਤੇ ਇਹਨਾਂ ਸਾਰੀਆਂ ਮਹਾਨ ਚੀਜ਼ਾਂ ਦਾ ਪ੍ਰਗਟਾਵਾ ਹੁੰਦਾ ਹੈ ਜਿਨ੍ਹਾਂ ਬਾਰੇ ਪਰਮੇਸ਼ਵਰ ਨੇ ਸਾਨੂੰ ਦੱਸਿਆ ਸੀ, ਸਾਨੂੰ ਕਿਵੇਂ ਦੁਬਾਰਾ ਜਨਮ ਲੈਣਾ ਹੈ, ਕਿਵੇਂ ਸਾਨੂੰ ਪਵਿੱਤਰ ਆਤਮਾ ਪ੍ਰਾਪਤ ਕਰਨਾ ਹੈ, ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਅਤੇ ਇਹ ਸਭ ਕੁਝ। ਤੁਸੀਂ ਵੇਖੋ, ਲੋਕ ਉਸ ਵਚਨ ਦੇ ਨਾਲ ਰਹਿਣ ਦੀ ਬਜਾਏ, ਇਸ ਨਾਲ ਜੁੜਨ ਦੀ ਬਜਾਏ ਉਹ ਕੀ ਕਰਦੇ ਹਨ? ਉਹਨਾਂ ਨੇ ਆਪਣੇ ਨਾਮਧਾਰੀ ਸਿਧਾਂਤ ਨਾਲ ਸ਼ੁਰੂਆਤ ਕੀਤੀ ਜੋ ਪਹਿਲਾਂ ਹੀ ਅਸਫਲ ਹੋ ਚੁੱਕਿਆ ਸੀ, ਅਤੇ ਕੁਝ ਅਜਿਹਾ ਬਣਾਉਣ ਦੀ ਕੋਸ਼ਿਸ਼ ਕੀਤੀ ਜੋ ਸੱਚ ਵਰਗਾ ਦਿਖੇ। ਚੰਗਾ ਰਹੇਗਾ ਮੈਂ ਇੱਥੋਂ ਹੀ ਕੱਟ ਲਵਾਂ, ਸਮਝੇ? ਮੈਨੂੰ ਯਕੀਨ ਹੈ ਕਿ ਤੁਸੀਂ ਇਹ ਜਾਣਨ ਲਈ ਕਾਫੀ ਸਿਆਣੇ ਹੋ ਕਿ ਮੇਰਾ ਕੀ ਮਤਲਬ ਹੈ, ਸਮਝੇ? ਕਿਉਂ? ਦੇਖੋ ਉਸਨੇ ਕੀ ਕੀਤਾ ਹੈ, ਇਸ ਬਾਰੇ ਵਿਚਾਰ ਕਰੋ। ਅੱਜ ਰਾਤ ਸਾਡੇ ਕੋਲ ਕੀ ਹੈ? ਇੱਕ ਸੰਗਠਿਤ ਲੋਕਾਂ ਨਾਲ ਭਰਿਆ ਹੋਇਆ ਦੇਸ਼ ਜੋ ਪਰਮੇਸ਼ਵਰ ਦੇ ਵਚਨਾਂ ਦਾ ਇਨਕਾਰ ਕਰਦਾ ਹੈ, ਜੋ ਪਵਿੱਤਰ ਆਤਮਾ ਦੇ ਜੀਵਨ ਨੂੰ ਕਹਿੰਦੇ ਹਨ ਕਿ ਇਹ ਇੱਕ ਮਾਨਸਿਕ ਸੰਪਰਕ ਸੀ ਜੋ ਅਜਿਹੇ ਲੋਕਾਂ ਨੂੰ ਆਪਣੇ ਗਿਰਜੇ ਵਿੱਚ ਆਉਣ ਤੋਂ ਮਨਾ ਕਰ ਦਿੰਦੇ ਹਨ। ਉਹ ਤੁਹਾਨੂੰ ਸੱਪ ਦੇ ਬੀਜ, ਅਨੰਤ ਸੁਰੱਖਿਆ ਦੇ ਬਾਰੇ ਇੱਕ ਵੀ ਵਚਨ ਦਾ ਜ਼ਿਕਰ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਉਹ ਚੀਜ਼ਾਂ ਜੋ ਪਵਿੱਤਰ ਆਤਮਾ ਨੇ ਪ੍ਰਗਟ ਕੀਤੀਆਂ ਹਨ ਅਤੇ ਵਚਨ ਸਾਬਤ ਹੋਈਆਂ ਹਨ। ਮੈਂ ਇੱਕ ਤੋਂ ਬਾਅਦ ਇੱਕ ਚੁਣੌਤੀ ਦਿੱਤੀ ਕਿ ਆ ਕੇ ਮੈਨੂੰ ਗਲਤ ਸਾਬਤ ਕਰੋ। ਉਹਨਾਂ ਕੋਲ ਕੀ ਹੈ? ਉਹੀ ਚੀਜ਼ ਜੋ ਲੂਥਰ ਕੋਲ ਸੀ, ਇੱਕ ਮਿਸਰੀ ਨੂੰ ਮਾਰ ਦਿੱਤਾ। ਇਹ ਕੀ ਸੀ? ਹੋ ਸਕਦਾ ਹੈ ਕਿ ਉਸਨੇ ਕਿਸੇ ਆਦਮੀ ਤੋਂ ਸ਼ੁਰੂਆਤ ਕਰਵਾਈ, ਚੋਰੀ ਕਰਨੀ ਬੰਦ ਕਰਵਾਈ, ਜਾਂ ਹੋ ਸਕਦਾ ਹੈ ਕਿ ਆਪਣੀ ਪਤਨੀ ਨਾਲ ਸਹੀ ਜਿਉਣਾ ਸ਼ੁਰੂ ਕੀਤਾ। ਪਰ ਤੁਸੀਂ ਉਸ ਤੋਂ ਇਸ ਵਿੱਚੋਂ ਕੀ ਬਣਾਇਆ? ਇੱਕ ਗਿਰਜੇ ਦਾ ਮੈਂਬਰ? ਆਓ ਅਤੇ ਸਾਡੇ ਸਮੂਹ ਵਿੱਚ ਸ਼ਾਮਲ ਹੋਵੋ, ਸਮਝੇ? ਉਹ ਬਦਬੂਦਾਰ ਮਰਿਆ ਹੋਇਆ ਆਦਮੀ ਸਿਰਫ ਉਸੇ ਚੀਜ਼ ਵੱਲ ਆਪਣੀ ਉਂਗਲਾਂ ਨਾਲ ਇਸ਼ਾਰਾ ਕਰ ਸਕਦਾ ਸੀ। ਉਸਦੀ ਸਫਲਤਾ, 40 ਸਾਲਾਂ ਦੀ ਸਿਖਲਾਈ ਅਤੇ ਇੱਕ ਬਦਬੂਦਾਰ ਮਿਸਰੀ ਉੱਥੇ ਪਿਆ ਹੋਇਆ ਸੀ, ਸੜਿਆ ਅਤੇ ਮਰਿਆ ਹੋਇਆ। ਇਹ ਅੱਜ ਰਾਤ ਵੀ ਇਸੇ ਤਰ੍ਹਾਂ ਹੈ। ਕੇਵਲ ਇੱਕ ਹੀ ਚੀਜ਼ ਹੈ ਜਿਸ ਵੱਲ ਅਸੀਂ ਇਸ਼ਾਰਾ ਕਰ ਸਕਦੇ ਹਾਂ, ਇਸ ਅਖੋਤੀ ਬਦਾਰੀ ਵੱਲ ਜੋ ਬੀਤ ਗਈ ਹੈ। ਕਲੀਸਿਆ ਦੇ ਮੈਂਬਰਾਂ ਦਾ ਇੱਕ ਬਦਬੂਦਾਰ ਝੁੰਡ ਹੈ ਜੋ ਪਰਮੇਸ਼ਵਰ ਬਾਰੇ ਇਸ ਤੋਂ ਵੱਧ ਨਹੀਂ ਜਾਣਦਾ ਜਿੰਨਾ ਇੱਕ ਅਫਰੀਕਨ ਆਦਿਵਾਸੀ ਇੱਕ ਮਿਸਰੀ ਯੋਧੇ ਬਾਰੇ ਜਾਣਦਾ ਹੋਵੇਗਾ। ਜਦ ਉਹਨਾਂ ਨੂੰ ਪਰਮੇਸ਼ਵਰ ਦੇ ਵਚਨ ਬਾਰੇ ਦੱਸਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ, ਮੈਂ ਇਸ ਤੇ ਵਿਸ਼ਵਾਸ ਨਹੀਂ ਕਰਦਾ, ਮੈਨੂੰ ਪਰਵਾਹ ਨਹੀਂ ਹੈ ਕਿ ਤੁਸੀਂ ਕੀ ਕਹਿੰਦੇ ਹੋ, ਮੈਂ ਇਸ ਤੇ ਵਿਸ਼ਵਾਸ ਨਹੀਂ ਕਰਦਾ, ਸਮਝੇ? ਇਸ ਵੱਲ ਇਸ਼ਾਰਾ ਕਰਨਾ ਇੱਕ ਭਿਆਨਕ ਗੱਲ ਹੈ, ਸਾਰੇ ਤਣਾਅ ਅਤੇ ਸੰਘਰਸ਼ ਬਾਅਦ ਜੋ ਸਾਨੂੰ ਮਿਲਿਆ ਹੈ। ਸ਼ਾਇਦ ਅਸੀਂ ਇੱਕ ਵੱਡੇ ਸਕੂਲ ਵੱਲ ਇਸ਼ਾਰਾ ਕਰ ਸਕਦੇ ਹਾਂ ਪਰ ਇਹ ਮਰਿਆ ਹੋਇਆ ਹੈ। ਅਸੀਂ ਕਿਸੇ ਸੰਸਥਾ ਵੱਲ ਇਸ਼ਾਰਾ ਕਰ ਸਕਦੇ ਹਾਂ ਪਰ ਇਹ ਮਰ ਚੁੱਕੀ ਹੈ। ਇਹ ਬਦਬੂਦਾਰ ਹੈ, ਇਹ ਬਿਲਕੁਲ ਪਹਿਲੀ ਚੀਜ਼ ਵਾਂਗ ਹੈ ਜਿਸ ਤੋਂ ਸਾਨੂੰ ਬਾਹਰ ਕੱਢਿਆ ਗਿਆ ਸੀ। ਇਹ ਉਸੇ ਤਰ੍ਹਾਂ ਹੈ ਜਿਵੇਂ ਇੱਕ ਸੂਰ ਆਪਣੇ ਚਿੱਕੜ ਵੱਲ ਅਤੇ ਕੁੱਤਾ ਆਪਣੀ ਉਲਟੀ ਵੱਲ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਕਿਸੇ ਨੇ ਕਿਹਾ, ਮੂਸਾ ਠੀਕ ਹੈ, ਕੀ ਹੁਣ ਤੁਹਾਡੇ ਕੋਲ ਲੋਕਾਂ ਲਈ ਕੋਈ ਜਜ਼ਬਾਤ ਨਹੀਂ ਰਹੇ? ਤੁਹਾਨੂੰ ਅਜਿਹਾ ਕਰਨ ਲਈ ਬੁਲਾਇਆ ਗਿਆ ਸੀ? ਕੋਈ ਜੋ ਮੂਸਾ ਨੂੰ ਜਾਣਦਾ ਸੀ ਅਤੇ ਜਾਣਦਾ ਸੀ ਕਿ ਉਸਨੂੰ ਇਸ ਲਈ ਬੁਲਾਇਆ ਗਿਆ ਸੀ? ਨਹੀਂ, ਤੁਸੀਂ ਲੋਕਾਂ ਦੇ ਜਜ਼ਬੇ ਨੂੰ ਗਵਾ ਦਿੱਤਾ ਹੈ। ਨਹੀਂ ਸ਼੍ਰੀਮਾਨ। ਖੈਰ, ਤੁਸੀਂ ਬਾਹਰ ਜਾ ਕੇ ਉੱਥੇ ਇਹ ਕਿਉਂ ਨਹੀਂ ਕਰ ਰਹੇ ਹੋ? ਤੁਸੀਂ ਇੱਥੇ ਜਾ ਕੇ ਇਹ ਕੋਸ਼ਿਸ਼ ਕਿਉਂ ਨਹੀਂ ਕਰਦੇ ਅਤੇ ਤੁਸੀਂ ਉਹਨਾਂ ਬਾਕੀ ਲੋਕਾਂ ਦੇ ਨਾਲ ਕਿਉਂ ਨਹੀਂ ਜਾਂਦੇ? ਉੱਥੇ ਮੂਸਾ ਨੂੰ ਖਾਲੀ ਕੀਤਾ ਜਾ ਰਿਹਾ ਸੀ ਜਦੋਂ ਤੱਕ ਉਸਨੂੰ ਬਲ ਦੀ ਝਾੜੀ ਦਾ ਤਜਰਬਾ ਨਹੀਂ ਹੋਇਆ ਜਿਸਨੇ ਵਚਨ ਦਾ ਐਲਾਨ ਕੀਤਾ, ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ਰ ਹਾਂ, ਮੈਨੂੰ ਆਪਣਾ ਵਾਅਦਾ ਯਾਦ ਹੈ, ਮੈਂ ਉਹਨਾਂ ਨੂੰ ਛਡਾਉਣ ਲਈ ਹੇਠਾਂ ਆਇਆ ਹਾਂ, ਮੈਂ ਤੈਨੂੰ ਇਹ ਕਰਨ ਲਈ ਭੇਜ ਰਿਹਾ ਹਾਂ। ਇਹੀ ਸੀ, ਉਸਨੇ ਵਚਨ ਨੂੰ ਦੇਖਿਆ, ਨਾ ਕਿ ਲੋਕਾਂ ਦੀਆਂ ਇੱਛਾਵਾਂ। ਫਿਰ ਉਹ ਕੀ ਬਣ ਗਿਆ? ਉਹ ਹੋਰ ਮਿਸਰੀਆਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਸੀ, ਉਹ ਇਸ ਗੱਲ ਦਾ ਹੋਰ ਸਾਹਮਣਾ ਨਹੀਂ ਕਰਨਾ ਚਾਹੁੰਦਾ ਸੀ, ਪਰ ਉਹ ਇੱਕ ਕੈਦੀ ਬਣ ਗਿਆ। ਆਮੀਨ। 40 ਸਾਲ ਭਜਦਾ ਰਿਹਾ, ਖਾਲੀ ਹੁੰਦਾ ਰਿਹਾ ਅਤੇ ਫਿਰ ਇੱਕ ਬਲ ਦੀ ਝਾੜੀ ਦੇ ਕੋਲ ਉਹ ਇੱਕ ਕੈਦੀ ਬਣ ਗਿਆ। ਤਾਕਤਵਰ ਮੂਸਾ ਆਪਣੀ ਸਾਰੀ ਬੁੱਧੀ ਦੇ ਨਾਲ, ਬਾਈਬਲ ਕਹਿੰਦੀ ਹੈ ਕਿ ਮੂਸਾ ਮਿਸਰ ਵਿੱਚ ਵਚਨ ਜਾਂ ਅਮਲ ਵਿੱਚ ਇੱਕ ਸ਼ਕਤੀਸ਼ਾਲੀ ਆਦਮੀ ਸੀ। ਪਰ ਦੇਖੋ, ਸ਼ਕਤੀਸ਼ਾਲੀ ਧਰਮ ਸ਼ਾਸਤਰੀ ਨੇ ਬਲਦੀ ਹੋਈ ਝਾੜੀ ਦੀ ਹਜ਼ੂਰੀ ਵਿੱਚ ਕੀ ਕੀਤਾ? ਉਸਨੇ ਬਸ ਆਪਣੀ ਅਸਮਰਥਾ ਨੂੰ ਕਬੂਲ ਕਰ ਲਿਆ। ਜਦੋਂ ਉਸਨੇ ਪਰਮੇਸ਼ਵਰ ਦੇ ਅਸਲ ਮਕਸਦ ਨੂੰ ਦੇਖਿਆ, ਉਸਨੇ ਕਬੂਲ ਕੀਤਾ ਕਿ ਉਹ ਅਜਿਹਾ ਕਰਨ ਵਿੱਚ ਅਸਮਰਥ ਸੀ, ਭਾਵੇਂ ਉਸਨੂੰ ਸਾਰੇ ਧਰਮ ਸ਼ਾਸਤਰਾਂ ਵਿੱਚ ਸਿਖਲਾਈ ਦਿੱਤੀ ਗਈ ਸੀ ਜੋ ਉਸਨੂੰ ਦੇ ਸਕਦੇ ਸਨ। ਉਹਨਾਂ ਦੇ ਸਭ ਤੋਂ ਵਧੀਆ ਸਕੂਲ ਵਿੱਚ ਸਿਖਲਾਈ ਦਿੱਤੀ ਗਈ ਸੀ, ਪਰ ਫਿਰ ਵੀ ਉਹ ਕੀ ਕਰ ਸਕਦਾ ਸੀ। ਅੱਗ ਦਾ ਉਹ ਥੰਮ ਝਾੜੀ ਵਿੱਚ ਸੀ। ਉਸਨੇ ਕਿਹਾ, ਮੈਂ ਤਾਂ ਗੱਲ ਵੀ ਨਹੀਂ ਕਰ ਸਕਦਾ ਪ੍ਰਭੂ, ਮੈਂ ਕੌਣ ਹਾਂ ਜੋ ਮੈਂ ਜਾਵਾਂ। ਵੇਖਿਆ, ਆਪਣੀਆਂ ਜੁੱਤੀਆਂ ਉਤਾਰ ਮੂਸਾ, ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦਾ। ਆਪਣੇ ਆਪ ਨੂੰ ਨੰਗਾ ਕਰ, ਇੱਥੋਂ ਤੱਕ ਕਿ ਆਪਣੀਆਂ ਜੁੱਤੀਆਂ ਵੀ ਲਾ ਦੇ। ਤੂੰ ਦੁਬਾਰਾ ਪੱਧਰੀ ਜ਼ਮੀਨ ਤੇ ਹੈ, ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਹਾਂ। ਉਹ ਬੋਲ ਵੀ ਨਹੀਂ ਸਕਦਾ ਸੀ। ਅੰਤ ਵਿੱਚ ਇੱਕ ਚੁਣਿਆ ਹੋਇਆ ਕੈਦੀ, ਇੱਕ ਚੁਣਿਆ ਹੋਇਆ ਨਬੀ, ਜਿਵੇਂ ਪੌਲੁਸ ਚੁਣਿਆ ਗਿਆ ਸੀ। ਮੂਸਾ ਚੁਣਿਆ ਹੋਇਆ ਮੁਕਤੀਦਾਤਾ ਸੀ, ਫਿਰ ਅੰਤ ਵਿੱਚ ਪਰਮੇਸ਼ਵਰ ਨੇ ਉਸਦੇ ਚੁਣੇ ਹੋਏ ਪਾਤਰ ਨੂੰ ਇੱਕ ਕੈਦੀ ਬਣਾਇਆ। ਉਹ ਹਾਲੇਲੂਇਆ, ਉਹ ਸਿਰਫ ਉਸੇ ਤਰ੍ਹਾਂ ਚੱਲ ਸਕਦਾ ਸੀ ਜਿਵੇਂ ਪਰਮੇਸ਼ਵਰ ਦਾ ਵਚਨ ਉਸਨੂੰ ਪ੍ਰੇਰਿਤ ਕਰਦਾ ਸੀ। ਮੈਂ ਕੀ ਆਖਾਂਗਾ ਕਿ ਕਿਸਨੇ ਮੈਨੂੰ ਭੇਜਿਆ ਹੈ, ਮੈਂ ਹਾਂ, ਮੈਂ ਕਿਵੇਂ ਕਰਾਂਗਾ, ਮੈਂ ਤੇਰੇ ਨਾਲ ਰਹਾਂਗਾ। ਹਾਂ ਪ੍ਰਭੂ, ਜਿਵੇਂ ਤੁਸੀਂ ਕਹਿੰਦੇ ਹੋ ਮੈਂ ਆਵਾਂਗਾ। ਉਹ ਮੇਰੇ, ਉਹ ਇੱਕ ਕੈਦੀ ਹੈ, ਉਹ ਆਪਣੀ ਵਧੀਆ ਸੋਚ ਦੇ ਵਿਰੁੱਧ ਜਾਂਦਾ ਹੈ। ਹੁਣ ਉਸਨੂੰ ਫੌਜ ਦਾ ਨਿਰਦੇਸ਼ ਕਰਨ ਦੀ ਸਿਖਲਾਈ ਦਿੱਤੀ ਗਈ ਸੀ, ਤਲਵਾਰਾਂ ਉੱਪਰ ਚਿਹਰੇ ਬਰਾਬਰ। ਉਸਨੂੰ ਇਸ ਤਰ੍ਹਾਂ ਸਿਖਲਾਈ ਦਿੱਤੀ ਗਈ ਸੀ, ਰੱਥ ਸਭ ਕਰਮ ਵਿੱਚ, ਪਰਛੇ ਅੱਗੇ, ਹਮਲਾ ਕਰੋ। ਇਸ ਤਰ੍ਹਾਂ ਉਹ ਇਸ ਤੇ ਕਬਜ਼ਾ ਕਰਨ ਜਾ ਰਿਹਾ ਸੀ, ਇਹ ਉਸਦੀ ਸਿਖਲਾਈ ਸੀ। ਪਰ ਉਸਨੇ ਕਿਹਾ, ਮੈਂ ਕੀ ਵਰਤਨ ਜਾ ਰਿਹਾ ਹਾਂ। ਉਸਨੇ ਕਿਹਾ, ਤੇਰੇ ਹੱਥ ਵਿੱਚ ਕੀ ਹੈ? ਇੱਕ ਸੋਟੀ। ਪਰਮੇਸ਼ਵਰ ਕਦੇ ਕਦੇ ਮਨੁੱਖੀ ਦਿਮਾਗ ਲਈ ਬਹੁਤ ਬੇਤੁਕੀਆਂ ਚੀਜ਼ਾਂ ਕਰਦਾ ਹੈ, ਸਮਝੇ? ਹੱਥ ਵਿੱਚ ਸੋਟੀ, ਹੇਠਾਂ ਲਮਕਦੀਆਂ ਮੁੱਛਾਂ, 80 ਸਾਲਾਂ ਦਾ, ਖੱਚਰ ਉੱਤੇ ਉਸਦੀ ਪਤਨੀ, ਇੱਕ ਬੱਚਾ ਉਸਦੀ ਕਮਰ ਤੇ ਬੈਠਾ ਹੋਇਆ ਹੈ, ਨਿੱਕੀਆਂ ਬੁੱਢੀਆਂ ਢਿੱਲੀਆਂ ਬਾਹਾਂ ਹੇਠਾਂ ਲਮਕ ਰਹੀਆਂ ਹਨ। ਇੱਕ ਸੋਟੀ ਬਸ ਉਸਦਾ ਸਿਰ ਉੱਪਰ ਸੀ, ਕਿਉਂਕਿ ਉਸ ਕੋਲ ਸੀ ਯਹੋਵਾ ਐਂ ਫਰਮਾਉਂਦਾ ਹੈ। ਕਿਉਂ? ਆਖਿਰਕਾਰ ਉਸਨੂੰ ਲੰਗਰ ਪੈ ਗਿਆ ਸੀ। ਉਹ ਇੱਕ ਕੈਦੀ ਸੀ। ਮੈਂ ਸਿਰਫ ਉਦੋਂ ਹੀ ਲਾਂਗਾ ਜਦੋਂ ਵਚਨ ਮੈਨੂੰ ਪ੍ਰੇਰਿਤ ਕਰੇਗਾ। ਮੈਂ ਸਿਰਫ ਉੱਥੇ ਹੀ ਬੋਲਾਂਗਾ ਜਿੱਥੇ ਵਚਨ ਬੋਲਦਾ ਹੈ। ਤੂੰ ਕਿੱਥੇ ਜਾ ਰਿਹਾ ਹੈ? ਮੈਨੂੰ ਇੱਕ ਹੁਕਮ ਮਿਲਿਆ ਹੈ, ਫਰਾਉਨ ਦੇ ਸਾਹਮਣੇ ਖੜੇ ਹੋਣਾ ਤੇ ਇਸ ਨੂੰ ਸੋਟੀ ਦੁਆਰਾ ਦਿਖਾਉਣਾ ਕਿ ਪਰਮੇਸ਼ਵਰ ਨੇ ਮੈਨੂੰ ਭੇਜਿਆ ਹੈ। ਆਮੀਨ। ਉਸ ਤੋਂ ਬਾਅਦ ਤੁਸੀਂ ਕੀ ਕਰੋਗੇ? ਮੇਰੇ ਕਰਨ ਤੋਂ ਬਾਅਦ ਉਹ ਅਗਲੀ ਚੀਜ਼ ਦੱਸੇਗਾ ਕੀ ਕਰਨਾ ਹੈ। ਉੱਥੇ ਤੁਸੀਂ ਹੋ, ਤੁਹਾਡੇ ਕੋਲ ਸਿਰਫ ਇੱਕ ਕੰਮ ਹੈ। ਪਹਿਲਾ ਕਦਮ, ਅੱਜ ਰਾਤ ਸਮਰਪਣ ਕਰੋ, ਇੱਕ ਕੈਦੀ ਬਣੋ। ਆਪਣੇ ਬਾਰੇ ਜਾਂ ਕਿਸੇ ਹੋਰ ਚੀਜ਼ ਬਾਰੇ ਨਾ ਸੋਚੋ, ਬਸ ਕੈਦੀ ਬਣ ਜਾਓ। ਮੂਸਾ ਇੱਕ ਕੈਦੀ ਬਣ ਗਿਆ, ਕਬੂਲ ਕੀਤਾ ਕਿ ਉਹ ਗੱਲ ਵੀ ਨਹੀਂ ਕਰ ਸਕਦਾ ਸੀ। ਅੰਤ ਵਿੱਚ ਜਦੋਂ ਪਰਮੇਸ਼ਵਰ ਨੇ ਉਸਨੂੰ ਆਪਣੇ ਹੱਥ ਵਿੱਚ ਲੈ ਲਿਆ, ਜਿੱਥੇ ਉਹ ਬਸ ਉਧਰ ਜਾ ਸਕਦਾ ਸੀ ਜਿੱਥੇ ਪਰਮੇਸ਼ਵਰ ਉਸਨੂੰ ਲਿਜਾਂਦਾ ਸੀ, ਜਿੱਥੇ ਉਸਨੇ ਉਸਨੂੰ ਵਚਨ ਸਿਖਾਇਆ, ਉਹ ਜਾਣਦਾ ਸੀ ਕਿ ਇਹ ਵਚਨ ਸੀ। ਫਿਰ ਉਸਨੇ ਆਪਣੇ ਆਪ ਨੂੰ ਵਚਨ ਦੇ ਅਧੀਨ ਕਰ ਦਿੱਤਾ। ਉੱਥੇ ਪਵਿੱਤਰ ਆਤਮਾ ਪਰਮੇਸ਼ਵਰ ਨੇ ਮੂਸਾ ਨੂੰ ਪਰਮੇਸ਼ਵਰ ਦੀ ਇੱਛਾ ਨਾਲ ਜੋੜ ਦਿੱਤਾ। ਇਹ ਉਹੀ ਕੰਮ ਹੈ ਜੋ ਉਸਨੇ ਪੌਲੁਸ ਨਾਲ ਕੀਤਾ ਸੀ। ਇਹ ਸਹੀ ਹੈ, ਉਸਨੇ ਪੌਲੁਸ ਨੂੰ ਜੋੜ ਦਿੱਤਾ। ਨਿੱਕਾ ਜਿਹਾ ਟੇਢੇ ਨੱਕ ਵਾਲਾ ਵਿਅੰਗਾਤਮਕ ਯਹੂਦੀ, ਉਹ PhD ਅਤੇ LLD ਉਸਦੇ ਉੱਪਰ ਲਿਖਿਆ ਹੋਇਆ ਸੀ। ਪਰ ਉਸਨੇ ਕਿਹਾ, ਮੈਂ ਉਸਨੂੰ ਦਿਖਾਉਣ ਜਾ ਰਿਹਾ ਹਾਂ ਕਿ ਉਹ ਵਚਨ ਦੀ ਖਾਤਰ ਕੀ ਦੁੱਖ ਚੱਲੇਗਾ, ਸਮਝੇ? ਪੌਲੁਸ ਨੇ ਉੱਥੇ ਬੈਠ ਕੇ ਵਚਨ ਨੂੰ ਦੇਖਿਆ ਅਤੇ ਵੇਖਿਆ ਕਿ ਉਹ ਯਿਸੂ ਸੀ। ਫਿਰ ਉਸਨੇ ਆਪਣੇ ਹੱਥ ਖੜੇ ਕੀਤੇ ਅਤੇ ਉਸਦੇ ਨਾਲ ਜੁੜ ਗਿਆ। ਪਰਮੇਸ਼ਵਰ ਦੇ ਪ੍ਰੇਮ ਨੇ ਉਸਨੂੰ ਵਚਨ ਨਾਲ ਜੋੜਿਆ, ਉਹ ਪਰਾਈਆਂ ਕੌਮਾਂ ਦੇ ਕੋਲ ਮੇਰਾ ਨਾਮ ਲੈ ਜਾਵੇਗਾ। ਉਹ ਚਲਾ ਗਿਆ। ਮੂਸਾ, ਮੈਂ ਤੇਰੇ ਪਿਓ ਦਾਦਿਆਂ ਦਾ ਪਰਮੇਸ਼ਵਰ ਹਾਂ, ਮੈਂ ਅਬਰਾਹਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ਵਰ ਹਾਂ। ਮੈਨੂੰ ਯਾਦ ਹੈ ਕਿ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀ ਅਤੇ ਵਾਅਦੇ ਦਾ ਸਮਾਂ ਨੇੜੇ ਹੈ। ਮੈਂ ਆਪਣੇ ਲੋਕਾਂ ਦੇ ਦੁੱਖਾਂ ਨੂੰ ਵੇਖ ਰਿਹਾ ਹਾਂ। ਮੈਨੂੰ ਆਪਣਾ ਵਾਅਦਾ ਯਾਦ ਹੈ, ਮੈਂ ਤੈਨੂੰ ਵਰਤਣ ਲਈ ਹੇਠਾਂ ਆਇਆ ਹਾਂ। ਤੂੰ ਜਾਣਦਾ ਹੈ ਕਿ ਵਚਨ ਨੇ ਕੀ ਕਿਹਾ ਹੈ, ਮੈਂ ਤੈਨੂੰ ਉੱਥੇ ਹੇਠਾਂ ਜਾਣ ਲਈ ਜੋਇਆ ਹੈ, ਤੈਨੂੰ ਸ਼ਕਤੀ ਨਾਲ ਵਰਤਿਆ ਹੈ, ਉੱਥੇ ਜਾ ਕੇ ਮੇਰੇ ਲੋਕਾਂ ਨੂੰ ਬਚਾਉਣ ਲਈ। ਉਸ ਸੋਟੀ ਨੂੰ ਇੱਕ ਗਵਾਹ ਦੀ ਤੌਰ ਤੇ ਆਪਣੇ ਹੱਥ ਵਿੱਚ ਲੈ, ਕਿਉਂਕਿ ਤੂੰ ਇਸ ਦੁਆਰਾ ਇੱਕ ਚਮਤਕਾਰ ਦੇਖਿਆ ਹੈ, ਜਿਵੇਂ ਦਾਊਦ ਗੋਪੀਏ ਦੇ ਨਾਲ ਗਿਆ ਸੀ, ਸਮਝੇ? ਆਪਣੇ ਆਪ ਨੂੰ ਜੋਇਆ, ਉਹ ਹੇਠਾਂ ਚਲਾ ਗਿਆ। ਆਖਿਰਕਾਰ ਪਰਮੇਸ਼ਵਰ ਕੋਲ ਇੱਕ ਆਦਮੀ ਸੀ ਜੋ ਉਸਦੇ ਅਧੀਨ ਸੀ, ਉਸਦੇ ਨਾਲ ਜੋਇਆ ਹੋਇਆ ਸੀ। ਉਦੋਂ ਤੱਕ ਹਿੱਲ ਨਹੀਂ ਸਕਦਾ ਸੀ ਜਦੋਂ ਤੱਕ ਪਰਮੇਸ਼ਵਰ ਦਾ ਵਚਨ ਉਸਨੂੰ ਪ੍ਰੇਰਿਤ ਨਹੀਂ ਕਰਦਾ ਸੀ। ਅੱਜ ਜੇ ਲੋਕ ਬਸ ਅਜਿਹਾ ਕਰ ਸਕਦੇ, ਫਿਰ ਉਸ ਦਾ ਕੈਦੀ ਸੀ, ਪ੍ਰੇਮ ਦਾ ਕੈਦੀ, ਪ੍ਰੇਮ ਦੇ ਬੰਧਨ ਵਿੱਚ ਜੋਇਆ ਹੋਇਆ ਸੀ, ਪਰਮੇਸ਼ਵਰ ਦੇ ਨਾਲ, ਜਿਵੇਂ ਪੌਲੁਸ ਪਰਮੇਸ਼ਵਰ ਦੇ ਨਾਲ ਪ੍ਰੇਮ ਦੇ ਬੰਧਨ ਵਿੱਚ ਜੋਇਆ ਹੋਇਆ ਸੀ। ਪੌਲੁਸ ਵਾਂਗ ਦੋਵਾਂ ਨੂੰ ਉਸੇ ਤਰ੍ਹਾਂ ਸਿਖਲਾਈ ਦਿੱਤੀ ਗਈ ਸੀ। मूसा ने सिखलाई ली। तुसी जानदे हो फौजी शक्ति द्वारा इसराइल दे बच्चां नूं बचाउण लई पौलुस ने उन्हां नूं रोमियां दे हथों खोहण अते आजाद करन दी सिखलाई ली सी। उस दिन दे संसार विच उस दी महान कलीसियाई शक्ति द्वारा सिखलाई दे महान स्कूल गमलीएल दे अधीन आउंदे सन। ओ दोवें मारुथल विच गए, बदले हुए आदमी वापस आए, दोहां ने अग दा थम देखिया। ओ दोवें नबी सन, की ए सही है? ओ दोवें नबी सन, उन्हां दोवां नाल अग दे थम द्वारा गल कीती गई सी। ए बिलकुल सही है, एक मुक्तिदाता आ रहा है। उत्थे ओ सन, एक मारुथल विच चले गए, अपने घर छड्ड दिते अते मारुथल विच चले गए पता करन लई, अपने लोक अते सब कुछ छड्ड दिता परमेश्वर दी इच्छा नूं लभन लई। वेख्या उन्हां नूं इक्को ही तरीके नाल सिखलाई दित्ती गई सी, परमेश्वर ने उन्हां नूं किसी होर आदमी विच बदल दिता सी। उन्हां नूं पूरन कैदी बनना पिया, उस तरीके नाल काम करन लई नहीं जिस तरह ओ करना चाहुंदे सन, पर उस तरीके नाल काम करन लई जिस तरह परमेश्वर चाहुंदा सी कि ओ काम करन। ओ कल अज अते युगां युग इक्को जिहा है। कि साडे कोल होर 10 मिंट हन, मैं असल तेजी नाल किसे होर किरदार वाल आवांगा। हुण मैं अपने सामने इक नूं देख रहा हां, उसका नाम यूसुफ है। ओ एक चुनिया होया पुत्र सी, ओ यीशु मसीह दा एक संपूर्ण नमूना सी। ओ एक नबी पैदा होया सी, ओ एक नबी भी सी, समझे? हुण ओ दर्शन देख सकदा सी। जदों अजे एक छोटा जिहा मुंडा ही सी तां उसने अपने आप नूं तख्त ते बैठा देखिया अते उसदे भरा उसनूं मत्था टेक रहे सन, समझे? पर देखो उसनूं महसूस होया जिवें ओ एक महान लड़का सी, समझे? पर परमेश्वर नूं की करना पिया, उसने उही काम कीता जो उसने उन्हां सारिआं नाल कीता सी, क्योंकि मूसा एक छुटकारा देण वाला सी, पौलुस एक छुटकारा देण वाला सी, हुण यूसुफ एक छुटकारा देण वाला सी। उसने अपने लोकां नूं अकाल तों बचाया। परमेश्वर नूं उसदे नाल की करना पिया, उसनूं कैद विच रखिया, उसनूं सीधा कैद वल लै गया। हां श्रीमान, याद रखो ओ अपने भरावां द्वारा किसे मिस्री नूं वेचा गया सी। उन्हां ने उसनूं पोटीफर नूं वेच दिता। पोटीफर ने उसनूं थोड़ी जिही आजादी दिती अते सब तों पहली चीज जो तुसीं जानदे हो ओही उस तों खोह लई गई। ओ जेल विच बैठा रोंदा अते करलाउंदा सी। परमेश्वर ने उसनूं खाली करना सी। हुण ध्यान दिओ, पर हर समय मैं मानदा हां उस जेल विच ओ याद करदा सी कि दर्शन ने की आख्या सी कि ओ तख्त ते बैठेगा अते उसदे भरा उसदे अगे झुकणगे, क्योंकि ओ जानदा सी कि उसदा दान परमेश्वर वल्लों है। ओ जानदा सी कि इह पूरा होना सी। जे असीं इस नूं सिर्फ अपने मन विच रख सकीए अते परमेश्वर दे वचन अनुसार कि इन्हां आखरी दिनां विच उस कोल इक कलीसिया होवेगी, उस कोल कुछ लोक होणगे, इह चीजां जिन्हां दा उसने वादा कीता सी ओ उन्हां नूं करन जा रिहा है। उसने कहा कि ओ करेगा। असीं उस समय विच रह रहे हां, असीं उत्थे हां। ओ हुण सानूं असल कैदी बनाउण दी कोशिश कर रिहा है, उसदे नाल अंदर बंद करन दी। तुसीं ओ पुराना गीत सुनिया जो असीं गाउंदे सी, फिर मैं परमेश्वर नाल अंदर बंद हो गया हां। मैं परमेश्वर नाल अंदर बंद होना चाहुंदा हां। हुण इत्थे ही मैं इस बारे सोचिया सी, परमेश्वर नाल बंद होना, होर कुछ भी नहीं। तुसीं सिर्फ अदों ही चलदे हो जदों परमेश्वर कहिंदा है कि चलो। तुसीं सिर्फ ओही करदे हो जिवें परमेश्वर करन लई कहिंदा है। वेखो फिर तुसीं परमेश्वर नाल बंद हो गए हो। हुण याद करो, ओ सोच रहा सी ओ अपने आप लई संपूर्ण असफलता बन गया सी। ओ सब जो जानदा सी, ओ सब जो कुछ ओ समझदा सी, सब कुछ ओ संपूर्ण तौर ते असफल हो गया सी। ए सब कम नहीं आया। उस नूं अजिही हालत विच रखा गया सी जिथे उस दी कोई नहीं सुनदा सी। ओ कैदी सी, समझे? उस नूं अजिही हालत विच पा दिता गया सी कि अविश्वासी विश्वास नहीं करदे सन। कि तुसीं देख रहे हो कि मेरा की मतलब है? उस दी सेवकाई दा कोई असर नहीं सी। लोकां ने अपने सिर घुमा ले सन। ओ जेल विच उस वल कोई ध्यान नहीं दिंदे सन। उस दी सेवकाई की भला करदी? ओ जेल दियां सलाखां अगे खड़ा हो सकदा सी अते उन्हां नूं प्रचार कर सकदा सी अते ओ गली विच चलदे रहणगे, समझे? पर ओ कैदी बन जांदा है। परमेश्वर ने उस नूं इक कैदी बनाया जद तक कि पहिए नूं सही नहीं कर दिता गया। कहा इह मेरा आदमी है, महिमा होवे, संपूर्ण तौर ते असफल। अंत विच परमेश्वर उस कोल कैद विच आया, पौलुस वांग, उन्हां सारिआं वांग उस कोल आया अते उस नूं उत्थों बाहर कढ़न लई उसने उस दान नूं वरत्या जो उस नूं दिता गया सी। इह ठीक है, उस नूं उस दी जेल विचों बाहर लै आया। उसने की कीता? ਜਿਵੇਂ ਹੀ ਉਹ ਉਸ ਨੂੰ ਉਸਦੀ ਜੇਲ ਤੋਂ ਲਿਆਇਆ, ਉਸ ਨੂੰ ਪਾਤਸ਼ਾਹ ਦੁਆਰਾ ਅਧਿਕਾਰ ਦਿੱਤਾ ਗਿਆ। ਉਸਦਾ ਪਾਤਸ਼ਾਹ ਜਿਸਦੇ ਕੋਲ ਉਹ ਜਾ ਬੈਠਾ, ਜਿਸਦੇ ਹੇਠ ਉਹ ਸੀ, ਉਸ ਨੂੰ ਕੈਦ ਖਾਨੇ ਵਿਚੋਂ ਲਿਆਂਦਾ ਗਿਆ ਅਤੇ ਉਸ ਨੂੰ ਅਧਿਕਾਰ ਦਿੱਤਾ ਗਿਆ। ਇਸ ਲਈ ਉਹ ਜੋ ਕਹਿੰਦਾ ਸੀ ਉਹ ਹੁੰਦਾ ਸੀ। ਆਮੀਨ। ਉਸਦੀ ਕੈਦ ਵਿਚ ਉਸਨੇ ਨਿਰੰਤਰ ਯਾਦ ਰੱਖਿਆ ਕਿ ਉਹ ਇੱਕ ਉਦੇਸ਼ ਲਈ ਪੈਦਾ ਹੋਇਆ ਸੀ। ਉਹ ਇੱਕ ਪਾਤਸ਼ਾਹ ਨਾਲ ਬੈਠਣ ਜਾ ਰਿਹਾ ਸੀ, ਉਹਨਾਂ ਵਿਚੋਂ ਬਾਕੀ ਸਾਰੇ ਉਸ ਅੱਗੇ ਗੋਡੇ ਟੇਕਣਗੇ। ਉਸਦੇ ਦਰਸ਼ਨ ਨੇ ਉਸ ਨੂੰ ਇਸ ਤਰ੍ਹਾਂ ਦੱਸਿਆ ਸੀ। ਆਮੀਨ। ਪਰੰਤੂ ਇਸ ਤੋਂ ਪਹਿਲਾਂ ਕਿ ਉਸਦਾ ਦਰਸ਼ਨ ਪੂਰੀ ਤਰ੍ਹਾਂ ਪੂਰਾ ਹੁੰਦਾ, ਉਸ ਨੂੰ ਇੱਕ ਕੈਦੀ ਬਣਨਾ ਸੀ। ਆਮੀਨ। ਫਿਰ ਉਹ ਇੱਕ ਹਾਕਮ ਬਣ ਗਿਆ। ਜਦੋਂ ਕੈਦਖਾਨੇ ਵਿਚੋਂ ਬਾਹਰ ਆਇਆ, ਪਰਮੇਸ਼ਵਰ ਦੇ ਵਚਨ ਦਾ ਕੈਦੀ ਬਣ ਗਿਆ। ਉਹ ਬਸ ਉਹੀ ਕਹਿ ਸਕਦਾ ਸੀ ਜੋ ਪਰਮੇਸ਼ਵਰ ਉਸਦੇ ਮੂੰਹ ਵਿਚ ਬੋਲਣ ਲਈ ਰੱਖਦਾ ਸੀ। ਤਦ ਪਰਮੇਸ਼ਵਰ ਉਸ ਰਾਹੀਂ ਚੱਲਦਾ ਫਿਰਦਾ ਸੀ। ਧਿਆਨ ਦਿਓ ਕਿ ਮੂਸਾ ਕੋਲ ਫਰਾਉਨ ਦੇ ਸਰਦਾਰਾਂ ਨੂੰ ਬੰਨਣ ਦੀ ਸ਼ਕਤੀ ਸੀ ਜਦੋਂ ਵੀ ਉਹ ਚਾਹੇ। ਜੇ ਤੁਸੀਂ ਇਸ ਪਹਾੜ ਨੂੰ ਕਹੋ ਹਟ ਜਾ, ਫਰਾਉਨ ਦੇ ਸਰਦਾਰਾਂ ਨੂੰ ਬੰਨਣ ਦੀ ਸ਼ਕਤੀ ਸੀ, ਭਾਵੇਂ ਉਹ ਡੀਕਨ ਜਾਂ ਪ੍ਰੈਸਬਾਈਟਰ ਜਾਂ ਰਾਜ ਦੇ ਨੁਮਾਇੰਦੇ ਜਾਂ ਜੋ ਵੀ ਉਹ ਸਨ। ਉਸਨੇ ਕਿਹਾ, ਮੈਂ ਤੁਹਾਨੂੰ ਬੰਨਦਾ ਹਾਂ, ਅਤੇ ਉਹ ਬੰਨੇ ਹੋਏ ਸਨ। ਇਹੀ ਸੀ, ਉਹ ਇਸ ਨੂੰ ਆਪਣੇ ਸ਼ਬਦਾਂ ਨਾਲ ਆਪਣੀ ਮਰਜ਼ੀ ਨਾਲ ਅਜਿਹਾ ਕਰਦਾ ਸੀ। ਆਮੀਨ। ਪਰਮੇਸ਼ਵਰ ਦੀ ਮਹਿਮਾ ਹੋਵੇ। ਓ, ਮੇਰੇ ਕੋਲ ਸਿਰਫ 3 ਮਿੰਟ ਬਚੇ ਹਨ, ਇਸ ਲਈ ਮੈਂ ਆਪਣੇ ਵਾਅਦੇ ਨੂੰ ਪੂਰਾ ਕਰਾਂਗਾ। ਹੁਣ ਸਾਨੂੰ ਪਤਾ ਲੱਗਦਾ ਹੈ ਕਿ ਉਹ ਪਰਮੇਸ਼ਵਰ ਦਾ ਇੱਕ ਕੈਦੀ ਬਣ ਜਾਂਦਾ ਹੈ, ਇੱਕ ਸੰਸਾਰ ਦੀ ਕੈਦ ਤੋਂ। ਪੌਲਸ ਉਸੇ ਤਰੀਕੇ ਨਾਲ, ਮੂਸਾ ਉਸੇ ਤਰ੍ਹਾਂ ਉਸਦੀ ਆਪਣੀ ਸੋਚ ਦੀ ਕੈਦ ਤੋਂ ਇੱਕ ਪਰਮੇਸ਼ਵਰ ਦਾ ਕੈਦੀ ਬਣ ਜਾਂਦਾ ਹੈ। ਜਦੋਂ ਉਹ ਬਾਹਰ ਆਇਆ ਤਾਂ ਉਸ ਕੋਲ ਪਰਮੇਸ਼ਵਰ ਦੀ ਸ਼ਕਤੀ ਸੀ। ਜਦੋਂ ਪੌਲਸ ਬਣ ਗਿਆ, ਜਦੋਂ ਮੂਸਾ ਨੇ ਆਪਣੀ ਸੋਚ ਉਸਨੇ ਇਸ ਨੂੰ ਸਮਰਪਿਤ ਕੀਤਾ, ਇਹ ਉਸ ਤੋਂ ਖੋ ਲਈ ਗਈ ਸੀ। ਉਹ ਮਸੀਹ ਦੇ ਵਚਨ ਦਾ ਕੈਦੀ ਬਣ ਜਾਂਦਾ ਹੈ। ਤੁਸੀਂ ਕਹਿੰਦੇ ਹੋ ਮਸੀਹ, ਉਸਨੇ ਮਸੀਹ ਦੇ ਨਿਮਿਤ ਨਿੰਦਿਆ ਜਾਣਾ ਮਿਸਰ ਦੇ ਖਜ਼ਾਨਿਆਂ ਨਾਲੋਂ ਚੰਗਾ ਜਾਣਿਆ, ਇਸ ਲਈ ਉਹ ਮਸੀਹ ਦਾ ਕੈਦੀ ਸੀ ਜਿਵੇਂ ਪੌਲਸ ਸੀ। ਯਾਦ ਰੱਖੋ, ਇਹ ਤਿੰਨੋਂ ਨਬੀ ਸਨ, ਸਮਝੇ। ਉਹਨਾਂ ਨੂੰ ਆਪਣੀ ਸੋਚ ਨੂੰ ਛੱਡਣਾ ਪਿਆ ਪਰਮੇਸ਼ਵਰ ਦੀ ਇੱਛਾ ਤੇ ਉਸਦੇ ਰਾਹਾਂ ਦਾ ਕੈਦੀ ਬਣਨ ਲਈ। ਤਦ ਸਾਨੂੰ ਇਹ ਯਾਦ ਹੈ ਹੁਣ ਕਿ ਉਸ ਕੋਲ ਬੰਨਣ ਦੀ ਸ਼ਕਤੀ ਸੀ, ਉਸਦੇ ਆਪਣੇ ਸ਼ਬਦ ਨਾਲ, ਉਸ ਕੋਲ ਉਸਦੇ ਆਪਣੇ ਸ਼ਬਦ ਨਾਲ ਇਸ ਨੂੰ ਖੋਲਣ ਦੀ ਸ਼ਕਤੀ ਸੀ। ਉਹ ਕਹਿ ਸਕਦਾ ਸੀ, ਮੈਂ ਤੁਹਾਨੂੰ ਮੇਰੇ ਪਾਤਸ਼ਾਹ ਦੇ ਨਾਮ ਤੇ ਆਜ਼ਾਦ ਕਰਦਾ ਹਾਂ। ਆਮੀਨ। ਫਿਰਾਉਨ ਨੇ ਯੂਸਫ ਨੂੰ ਆਪਣਾ ਪੁੱਤਰ ਬਣਾਇਆ ਸੀ। ਮਸੀਹ ਆਪਣੇ ਪ੍ਰੇਮ ਦੇ ਕੈਦੀਆਂ ਨੂੰ ਆਪਣੇ ਪੁੱਤਰ ਬਣਾਉਂਦਾ ਹੈ, ਉਹਨਾਂ ਨੂੰ ਅਧਿਕਾਰ ਦਿੰਦਾ ਹੈ, ਉਹੀ ਚੀਜ਼ ਜੋ ਉਸ ਕੋਲ ਸੀ। ਸੰਤ ਯੋਹੰਨਾ 14:12, ਉਹ ਜੋ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਵੇਖੋ ਉਹ ਕੰਮ ਜੋ ਮੈਂ ਕਰਦਾ ਹਾਂ ਉਹ ਵੀ ਕਰੇਗਾ, ਸਗੋਂ ਇਸ ਤੋਂ ਵੀ ਵੱਧ ਉਹ ਕਰੇਗਾ। ਹੁਣ ਮਸੀਹ ਦੇ ਪ੍ਰੇਮ ਦਾ ਕੈਦੀ ਉਸਦੇ ਰਾਜੇ ਜੋ ਮਸੀਹ ਹੈ ਦੁਆਰਾ ਤਾਕਤਵਰ ਬਣ ਜਾਂਦਾ ਹੈ। ਆਮੀਨ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੇ ਤੁਸੀਂ ਇਸ ਪਹਾੜ ਨੂੰ ਕਹੋ ਹਟ ਜਾ ਅਤੇ ਆਪਣੇ ਦਿਲ ਵਿੱਚ ਭਰਮ ਨਾ ਕਰੋ, ਪਰ ਵਿਸ਼ਵਾਸ ਕਰੋ ਕਿ ਜੋ ਤੁਸੀਂ ਕਿਹਾ ਹੈ ਉਹ ਪੂਰਾ ਹੋਵੇਗਾ, ਤੁਹਾਡੇ ਕੋਲ ਉਹ ਹੋਵੇਗਾ ਜੋ ਤੁਸੀਂ ਕਿਹਾ ਹੈ। ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰਾ ਵਚਨ ਤੁਹਾਡੇ ਵਿੱਚ, ਜੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ, ਕਿਉਂਕਿ ਉਹ ਅਤੇ ਉਸਦਾ ਵਚਨ ਇੱਕੋ ਹਨ। ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਵਰ ਦੇ ਨਾਲ ਸੀ, ਸ਼ਬਦ ਦੇਹਧਾਰੀ ਹੋਇਆ ਅਤੇ ਸਾਡੇ ਵਿਚਕਾਰ ਵਾਸ ਕੀਤਾ, ਕੱਲ ਅੱਜ ਅਤੇ ਯੁਗਾਂ ਯੁਗ ਲਈ ਇੱਕੋ ਜਿਹਾ। ਜੇਕਰ ਤੁਸੀਂ ਮੇਰੇ ਵਿੱਚ ਰਹੋ, ਇੱਥੇ ਅਤੇ ਉੱਥੇ ਨਹੀਂ, ਮੇਰੇ ਵਿੱਚ ਰਹੋ ਅਤੇ ਮੇਰਾ ਵਚਨ ਤੁਹਾਡੇ ਵਿੱਚ, ਤੁਸੀਂ ਜੋ ਚਾਹੋ ਮੰਗੋ ਜਾਂ ਜੋ ਚਾਹੋ ਉਹ ਆਖੋ, ਇਹ ਤੁਹਾਡੇ ਲਈ ਕੀਤਾ ਜਾਵੇਗਾ। ਉਸ ਕੋਲ ਅਧਿਕਾਰ ਸੀ। ਧਿਆਨ ਦਿਓ, ਉਸਦੇ ਬਾਹਰ ਆਉਣ ਤੋਂ ਪਹਿਲਾਂ ਉਸ ਨੂੰ ਬਾਹਰ ਕੱਢ ਕੇ ਉਸਦੀ ਹਜਾਮਤ ਕੀਤੀ ਜਾਣੀ ਸੀ। ਆਪਣੇ ਰਾਜੇ ਨੂੰ ਮਿਲਣ ਤੋਂ ਪਹਿਲਾਂ ਕੁਝ ਚੀਜ਼ਾਂ ਮੰਨ ਦਿੱਤੀਆਂ ਗਈਆਂ ਸਨ, ਸਮਝੇ। ਓ, ਪਰਮੇਸ਼ਵਰ ਕਈ ਵਾਰੀ ਆਪਣੇ ਲੋਕਾਂ ਨੂੰ ਇਸ ਤਰ੍ਹਾਂ ਬਾਹਰ ਕੱਢਦਾ ਹੈ, ਉਹਨਾਂ ਦੀਆਂ ਕੁਝ ਕੁ ਇੱਛਾਵਾਂ ਮੁੰਨ ਦਿੰਦਾ ਹੈ, ਉਹਨਾਂ ਨੂੰ ਦਿਖਾਉਂਦਾ ਹੈ ਕਿ ਉਹ ਉਹੀ ਨਹੀਂ ਕਰ ਸਕਦੇ ਜੋ ਕਰਨਾ ਚਾਹੁੰਦੇ ਹਨ। ਤੁਹਾਨੂੰ ਪਤਾ ਹੈ ਕਿ ਮੇਰਾ ਕੀ ਮਤਲਬ ਹੈ। ਉਹ ਅਜਿਹਾ ਕਰਨ ਦੀ ਆਜ਼ਾਦੀ ਵਿੱਚ ਨਹੀਂ ਹਨ ਜੋ ਉਹ ਕਰਨਾ ਚਾਹੁੰਦੇ ਹਨ, ਇਸ ਤੋਂ ਪਹਿਲਾਂ ਕਿ ਉਹ ਸੰਪੂਰਨ ਅਧਿਕਾਰ ਵਿੱਚ ਆ ਸਕਣ ਅਤੇ ਮਸੀਹ ਦੇ ਇੱਕ ਪ੍ਰੇਮੀ ਦਾਸ ਬਣ ਸਕਣ। ਉਹਨਾਂ ਨੂੰ ਮੁੰਨ ਦਿੱਤਾ ਜਾਂਦਾ ਹੈ ਅਤੇ ਫਿਰ ਪੇਸ਼ ਕੀਤਾ ਜਾਂਦਾ ਹੈ। ਕਦੇ ਕਦੇ ਉਹਨਾਂ ਨੂੰ ਮਾਰੂਥਲ ਵਿੱਚ ਲਿਆ ਜਾਂਦਾ ਹੈ ਅਜਿਹਾ ਕਰਨ ਲਈ, ਉਹਨਾਂ ਨੂੰ ਮੰਨਣ ਲਈ, ਫਿਰ ਉਹਨਾਂ ਨੂੰ ਬਾਹਰ ਲਿਆਉਂਦਾ ਹੈ ਮਸਾ ਕੀਤੇ ਹੋਏ ਉਸ ਮਕਸਦ ਨੂੰ ਪੂਰਾ ਕਰਨ ਲਈ ਜਿਸ ਲਈ ਉਸਨੇ ਉਹਨਾਂ ਨੂੰ ਠਹਿਰਾਇਆ ਸੀ। ਸਮਝੇ ਮੇਰਾ ਕੀ ਮਤਲਬ ਹੈ? ਭਰਾਵੋ, ਅਸੀਂ ਅੰਤ ਸਮੇਂ ਦੇ ਵਿੱਚ ਹਾਂ। ਯਾਦ ਰੱਖੋ, ਹਰੇਕ ਵਾਰ ਉਸਨੇ ਕੀ ਕੀਤਾ, ਉਸਨੂੰ ਹਮੇਸ਼ਾ ਇੱਕ ਆਦਮੀ ਨੂੰ ਲੈ ਕੇ ਉਸਨੂੰ ਆਪਣੇ ਕੋਲ ਇੱਕ ਕੈਦੀ ਬਣਾਉਣਾ ਪਿਆ, ਆਪਣਿਆਂ ਨੂੰ ਤਿਆਗਣਾ ਪਿਆ, ਉਸਨੂੰ ਉਹ ਸਭ ਕੁਝ ਛੱਡਣਾ ਪਿਆ ਜੋ ਜਾਣਦਾ ਸੀ, ਆਪਣੀਆਂ ਸਾਰੀਆਂ ਸਿਖਲਾਈਆਂ ਭੁੱਲਣੀਆਂ ਪਈਆਂ, ਸਭ ਕੁਝ ਪਰਮੇਸ਼ਵਰ ਦੀ ਇੱਛਾ ਨੂੰ ਜਾਣਨ ਲਈ ਅਤੇ ਪਰਮੇਸ਼ਵਰ ਦੇ ਪਿੱਛੇ ਚੱਲਣ ਲਈ। ਉਹ ਕਿਸੇ ਵੀ ਚੀਜ਼ ਪਿੱਛੇ ਨਹੀਂ ਜਾ ਸਕਦਾ ਜੋ ਮਨੁੱਖ ਅਤੇ ਪਰਮੇਸ਼ਵਰ ਨੇ ਇੱਕੋ ਸਮੇਂ ਤੇ ਕਰਨੀ ਹੈ। ਇਹ ਇੱਕ ਦੂਜੇ ਤੋਂ ਬਹੁਤ ਉਲਟ ਹੈ। ਤੁਸੀਂ ਇੱਕੋ ਸਮੇਂ ਪੂਰਬ ਅਤੇ ਪੱਛਮ ਵਿੱਚ ਨਹੀਂ ਜਾ ਸਕਦੇ, ਤੁਸੀਂ ਇੱਕੋ ਸਮੇਂ ਸੱਜੇ ਅਤੇ ਖੱਬੇ ਨਹੀਂ ਜਾ ਸਕਦੇ ਹੋ, ਤੁਸੀਂ ਇੱਕੋ ਸਮੇਂ ਸਹੀ ਅਤੇ ਗਲਤ ਨਹੀਂ ਕਰ ਸਕਦੇ, ਤੁਸੀਂ ਇੱਕੋ ਸਮੇਂ ਮਨੁੱਖ ਅਤੇ ਪਰਮੇਸ਼ਵਰ ਦੇ ਪਿੱਛੇ ਨਹੀਂ ਚੱਲ ਸਕਦੇ। ਨਹੀਂ ਸ਼੍ਰੀਮਾਨ, ਤੁਸੀਂ ਜਾਂ ਤਾਂ ਪਰਮੇਸ਼ਵਰ ਪਿੱਛੇ ਚੱਲ ਰਹੇ ਹੋ ਜਾਂ ਮਨੁੱਖ ਪਿੱਛੇ। ਹੁਣ ਜੇ ਤੁਸੀਂ ਪਰਮੇਸ਼ਵਰ ਦੇ ਪਿੱਛੇ ਚੱਲ ਰਹੇ ਹੋ ਅਤੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਹਵਾਲੇ ਕਰ ਦਿੱਤਾ ਹੈ, ਫਿਰ ਤੁਸੀਂ ਉਸ ਪਰਮੇਸ਼ਵਰ ਦੇ, ਉਸ ਵਚਨ ਦੇ, ਉਸ ਇੱਛਾ ਦੇ ਕੈਦੀ ਬਣ ਜਾਂਦੇ ਹੋ। ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕੀ ਕਹਿੰਦਾ ਹੈ, ਤੁਸੀਂ ਇਸ ਦੇ ਲਈ ਇੱਕ ਕੈਦੀ ਬਣ ਜਾਂਦੇ ਹੋ। ਸੁਣੋ, ਅਸੀਂ ਅੰਤ ਦੇ ਸਮੇਂ ਤੇ ਹਾਂ। ਮੈਂ ਇਸ ਨੂੰ ਆਦਰ ਅਤੇ ਸਤਿਕਾਰ ਨਾਲ ਕਹਾਂਗਾ, ਜਿਵੇਂ ਆਖਰੀ 2 ਮਿੰਟ ਲੰਘ ਰਹੇ ਹਨ। ਦੇਖੋ, ਪਰਮੇਸ਼ਵਰ ਮੇਰੇ ਵਿਚਾਰ ਅਨੁਸਾਰ ਕੀ ਕਰੇਗਾ ਤੇ ਕੀ ਕਰਨਾ ਚਾਹੀਦਾ ਹੈ, ਇਸ ਆਖਰੀ ਦਿਨ ਵਿੱਚ ਕੀ ਕਰੇਗਾ। ਵਾਢੀ ਲਈ ਇੱਕ ਸੰਦ ਲੱਭੇਗਾ, ਉਸਨੂੰ ਫਰਸ਼ ਨੂੰ ਕੁੱਟਣ ਲਈ ਇੱਕ ਸੰਦ ਲੱਭਣਾ ਪਵੇਗਾ। ਕੋਈ ਵੀ ਕਿਸਾਨ ਜਦੋਂ ਆਪਣੀ ਵਾਢੀ ਲਈ ਜਾਂਦਾ ਹੈ, ਉਸ ਕੋਲ ਇਸ ਨੂੰ ਕਰਨ ਲਈ ਇੱਕ ਸੰਦ ਹੋਣਾ ਚਾਹੀਦਾ ਹੈ। ਯਕੀਨਨ ਉਸ ਕੋਲ ਅਨਾਜ ਨੂੰ ਬਾਹਰ ਕੱਢਣ ਲਈ ਇੱਕ ਤਿੱਖੀ ਦਾਤਰੀ ਜਾਂ ਕੋਈ ਚੀਜ਼, ਕੋਈ ਯੰਤਰ ਹੋਣਾ ਚਾਹੀਦਾ ਹੈ ਅਤੇ ਫਸਲ ਪੱਕ ਚੁੱਕੀ ਹੈ। ਪਰਮੇਸ਼ਵਰ, ਸਾਨੂੰ ਆਪਣੇ ਹੱਥ ਵਿੱਚ ਲਵੋ, ਸਾਨੂੰ ਆਪਣੇ ਪ੍ਰੇਮ ਦੇ ਬੰਦੂਏ ਸੇਵਕ ਬਣਾਓ, ਸਾਨੂੰ ਸੰਦ ਦੇ ਵਾਂਗ ਇਸਤੇਮਾਲ ਕਰੋ। ਇਸ ਪਾਪੀ ਸ਼ਰਾਬਤ ਧਰਤੀ ਨੂੰ ਜਿਸ ਵਿੱਚ ਅਸੀਂ ਰਹਿੰਦੇ ਹਾਂ, ਅਹਿਸਾਸ ਕਰਾਉਣ ਲਈ ਕਿ ਯਿਸੂ ਮਸੀਹ ਕੱਲ, ਅੱਜ ਅਤੇ ਸਦਾ ਲਈ ਇੱਕੋ ਜਿਹਾ ਹੈ। ਪਰਮੇਸ਼ਵਰ, ਆਪਣੇ ਲਈ ਮੈਨੂੰ ਇੱਕ ਕੈਦੀ ਹੋਣ ਦਿਓ। ਜੇ ਮੇਰੇ ਸਾਰੇ ਭਰਾ ਮੈਨੂੰ ਠੁਕਰਾ ਦਿੰਦੇ ਹਨ, ਜੇ ਮੇਰੇ ਸਾਰੇ ਦੋਸਤ ਮੈਨੂੰ ਠੁਕਰਾ ਦਿੰਦੇ ਹਨ, ਤਾਂ ਮੈਂ ਯਿਸੂ ਮਸੀਹ ਅਤੇ ਉਸਦੇ ਵਚਨ ਦਾ ਕੈਦੀ ਬਣਨਾ ਚਾਹੁੰਦਾ ਹਾਂ, ਤਾਂ ਜੋ ਮੈਂ ਉਸਦੇ ਵਚਨ ਨਾਲ ਜੋਇਆ ਜਾ ਸਕਾਂ। ਪਵਿੱਤਰ ਆਤਮਾ ਦੁਆਰਾ ਪਰਮੇਸ਼ਵਰ ਦੇ ਵਚਨ ਨੂੰ ਉਹੀ ਗੱਲਾਂ ਦੁਆਰਾ ਪ੍ਰਮਾਣਿਤ ਕਰਦੇ ਹੋਏ ਵੇਖਣ ਲਈ, ਜੋ ਉਸਨੇ ਕਿਹਾ ਸੀ ਕਿ ਕੀਤਾ ਜਾਵੇਗਾ। ਮੈਂ ਯਿਸੂ ਮਸੀਹ ਦਾ ਕੈਦੀ ਬਣਨਾ ਚਾਹੁੰਦਾ ਹਾਂ। ਆਓ ਅਸੀਂ ਪ੍ਰਾਰਥਨਾ ਕਰੀਏ। ਅੱਜ ਰਾਤ ਮੈਂ ਹੈਰਾਨ ਹਾਂ ਸਾਡੇ ਚੁਕੇ ਹੋਏ ਸਿਰਾਂ ਨਾਲ, ਜੇ ਉਹ ਅਭਿਲਾਸਾ ਜੋ ਸਾਡੇ ਕੋਲ ਹੈ ਕੁਝ ਹੋਰ ਬਣਨ ਦੀ, ਜਾਂ ਸ਼ਾਇਦ ਕਿਸੇ ਅਜਿਹੀ ਚੀਜ਼ ਬਾਰੇ ਜੋ ਅਸੀਂ ਸੋਚ ਸਕਦੇ ਹਾਂ, ਇੱਕ ਸਵਾਰਥੀ ਚੀਜ਼। ਹੈਰਾਨ ਹਾਂ ਕਿ ਕੀ ਅਸੀਂ ਇਸ ਨੂੰ ਇਸ ਤਰ੍ਹਾਂ ਇੱਕ ਪਾਸੇ ਨਹੀਂ ਰੱਖ ਸਕਦੇ। ਮੈਂ ਹੈਰਾਨ ਹਾਂ ਕਿ ਕੀ ਇੱਥੇ ਕੋਈ ਨੌਜਵਾਨ ਲੜਕਾ ਅੱਜ ਰਾਤ ਆਲੇ ਦੁਆਲੇ ਦੇਖੇ, ਆਖੇ ਮੈਂ ਬਣਨ ਜਾ ਰਿਹਾ ਹਾਂ, ਜਦੋਂ ਮੈਂ ਵੱਡਾ ਹੋ ਜਾਵਾਂਗਾ ਮੈਂ ਇੱਕ ਫਲਾਣਾ ਬਣਨ ਜਾ ਰਿਹਾ ਹਾਂ। ਹੈਰਾਨ ਹਾਂ ਕਿ ਤੁਸੀਂ ਆਪਣੇ ਜੀਵਨ ਵਿੱਚ ਪਰਮੇਸ਼ਵਰ ਦੀ ਇੱਛਾ ਨੂੰ ਮਹਿਸੂਸ ਕਰ ਸਕਦੇ ਹੋ ਅਤੇ ਕਹਿ ਸਕਦੇ ਹੋ, ਹੁਣ ਮੇਰੀਆਂ ਇੱਛਾਵਾਂ ਖਤਮ ਹੋ ਗਈਆਂ ਹਨ। ਪਿਛਲੇ ਕੁਝ ਦਿਨਾਂ ਤੋਂ ਪਵਿੱਤਰ ਆਤਮਾ ਮੇਰੇ ਨਾਲ ਗੱਲ ਕਰ ਰਿਹਾ ਹੈ, ਮੈਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਹਵਾਲੇ ਕਰਨਾ ਚਾਹੁੰਦਾ ਹਾਂ, ਇਸ ਆਖਰੀ ਦਿਨ ਵਿੱਚ ਇੱਕ ਵਾਢੀ ਦਾ ਹਥਿਆਰ ਬਣਨਾ ਚਾਹੁੰਦਾ ਹਾਂ। ਕੋਈ ਮੁਟਿਆਰ ਜਿਸ ਕੋਲ ਇੱਕ ਵਧੀਆ ਔਰਤ ਦੇ ਚਰਿੱਤਰ ਦੀ ਅਭਿਲਾਸ਼ਾ ਹੋ ਸਕਦੀ ਹੈ, ਜਾਂ ਸ਼ਾਇਦ ਇੱਕ ਬਹੁਤ ਸੁੰਦਰ ਤੀਵੀਂ, ਜਾਂ ਹੋ ਸਕਦਾ ਹੈ ਕਿ ਕਿਸੇ ਦਿਨ ਹਾਲੀਵੁੱਡ ਨੂੰ ਆਪਣਾ ਪੇਸ਼ਾ ਬਣਾ ਸਕਦੀ ਹੈ। ਮੈਂ ਹੈਰਾਨ ਹਾਂ ਕਿ ਕੀ ਤੁਸੀਂ ਹੁਣ ਪਰਮੇਸ਼ਵਰ ਅਤੇ ਉਸਦੇ ਵਚਨ ਦੀ ਹਜ਼ੂਰੀ ਵਿੱਚ ਆਪਣੀ ਅਭਿਲਾਸ਼ਾ ਨੂੰ ਸਮਰਪਿਤ ਕਰਨ ਲਈ ਤਿਆਰ ਨਹੀਂ ਹੋ। ਆਪਣੇ ਜੀਵਨ ਵਿੱਚ ਪਰਮੇਸ਼ਵਰ ਦੀ ਪੁਕਾਰ ਸੁਣੋ। ਪਰਮੇਸ਼ਵਰ ਜਾਣਦਾ ਹੈ ਕਿ ਤੁਸੀਂ ਕੌਣ ਹੋ। ਮੈਂ ਹੈਰਾਨ ਹਾਂ ਕਿ ਉਸਦੇ ਨੇੜੇ ਕੋਈ ਸੇਵਕ ਜਾਂ ਦਾਸ ਜਾਂ ਕਲੀਸਿਆ ਦਾ ਕੋਈ ਕਰਮਚਾਰੀ ਹੈ। ਮੈਂ ਬਸ ਕਦੇ ਕਦਾ ਹੀ ਇੱਥੇ ਆਵਾਂਗਾ। ਇੱਥੇ ਬੈਠੇ ਇੱਕ ਤਿਹਾਈ ਲੋਕਾਂ ਨੂੰ ਮੈਂ ਨਹੀਂ ਜਾਣਦਾ। ਮੈਂ ਹੈਰਾਨ ਹਾਂ ਕਿ ਕੋਈ ਅਜਿਹਾ ਵਿਅਕਤੀ ਹੈ ਜੋ ਇਹ ਕਹਿਣ ਲਈ ਤਿਆਰ ਹੈ, ਮੈਨੂੰ ਕੋਈ ਪਰਵਾਹ ਨਹੀਂ ਕਿ ਕੋਈ ਕੀ ਕਹਿੰਦਾ ਹੈ, ਮੈਂ ਹੁਣ ਪਰਮੇਸ਼ਵਰ ਦਾ ਗੁਲਾਮ ਹਾਂ, ਮੈਂ ਉਸਦੇ ਵਚਨ ਦਾ ਪ੍ਰਚਾਰ ਕਰਨ ਜਾ ਰਿਹਾ ਹਾਂ ਪਰਵਾਹ ਕੀਤੇ ਬਿਨਾਂ। ਮੈਨੂੰ ਕੋਈ ਪਰਵਾਹ ਨਹੀਂ ਭਾਵੇਂ ਮੇਰੀ ਸੰਸਥਾ ਮੈਨੂੰ ਬਾਹਰ ਕੱਢ ਦੇਵੇ, ਮੈਂ ਫਿਰ ਵੀ ਉਸ ਵਚਨ ਨਾਲ ਰਹਾਂਗਾ। ਮੈਂ ਕਰਨ ਜਾ ਰਿਹਾ ਹਾਂ, ਮੇਰੀ ਇੱਛਾ ਪਰਮੇਸ਼ਵਰ ਦੀ ਇੱਛਾ ਹੈ, ਪਰਮੇਸ਼ਵਰ ਦੀ ਇੱਛਾ ਮੇਰੀ ਇੱਛਾ ਹੈ। ਮੈਂ ਯਿਸੂ ਮਸੀਹ ਲਈ ਇੱਕ ਕੈਦੀ ਬਣਨ ਜਾ ਰਿਹਾ ਹਾਂ, ਉਸ ਦੀ ਕਿਰਪਾ ਅਤੇ ਸਹਾਇਤਾ ਨਾਲ ਮੈਂ ਇਹ ਕਰਾਂਗਾ। ਜਦ ਸਾਡੇ ਸਿਰ ਚੁਕੇ ਹੋਏ ਹਨ, ਇਸ ਬਾਰੇ ਵਿਚਾਰ ਕਰੋ, ਅੱਜ ਰਾਤ ਕਿੰਨਿਆਂ ਕੋਲ ਉਹ ਅਭਿਲਾਸ਼ਾ ਹੈ? ਕੀ ਤੁਸੀਂ ਆਪਣਾ ਹੱਥ ਉਠਾਓਗੇ? ਮੇਰਾ ਵੀ ਉਠਿਆ ਹੋਇਆ ਹੈ, ਮੈਂ ਸਭ ਸਮਰਪਿਤ ਕਰਦਾ ਹਾਂ ਆਪਣੇ ਚੁਕੇ ਹੋਏ ਸਿਰਾਂ ਦੇ ਨਾਲ। ਹੁਣ ਸਹਿਜੇ ਨਾਲ, ਜਿਵੇਂ ਤੁਸੀਂ ਇਸ ਤੇ ਵਿਚਾਰ ਕਰ ਰਹੇ ਹੋ, ਜਿਵੇਂ ਤੁਸੀਂ ਪ੍ਰਾਰਥਨਾ ਕਰ ਰਹੇ ਹੋ, Ah! ਕੀ ਤੁਹਾਡਾ ਸੱਚਮੁੱਚ ਇਹੀ ਮਤਲਬ ਹੈ? ਮੈਂ ਕੈਦੀ ਬਣਨਾ ਚਾਹੁੰਦਾ ਹਾਂ। ਪ੍ਰਭੂ ਮੈਨੂੰ ਲੈ ਜਾਓ, ਅੱਜ ਰਾਤ ਮੈਨੂੰ ਘੁਮਿਆਰ ਦੇ ਘਰ ਲੈ ਜਾਓ, ਮੈਨੂੰ ਪੂਰਾ ਤੋੜ ਦਿਓ ਅਤੇ ਮੈਨੂੰ ਦੁਬਾਰਾ ਬਣਾਓ। ਸਵਰਗੀ ਪਿਤਾ, ਜਿਵੇਂ ਗੀਤ ਚੱਲ ਰਿਹਾ ਹੈ, ਮੈਂ ਸੋਚਿਆ ਕਿ ਇਸ ਸਮੇਂ ਇਹ ਸਭ ਤੋਂ ਵੱਧ ਲਾਭਕਾਰੀ ਹੈ ਕਿ ਮੈਂ ਗੀਤ ਨੂੰ ਰੋਕਾਂ ਅਤੇ ਤੁਹਾਡੇ ਨਾਲ ਕੁਝ ਪਲ ਗੱਲ ਕਰਾਂ। ਜਿਵੇਂ ਲੋਕ ਸੋਚ ਰਹੇ ਹਨ, ਮੈਂ ਸਭ ਸਮਰਪਿਤ ਕਰਦਾ ਹਾਂ। ਪਿਤਾ, ਅਸੀਂ ਇਸ ਨੂੰ ਇਸ ਤਰ੍ਹਾਂ ਕਰੀਏ ਜਿਵੇਂ ਕਰਨ ਦਾ ਸਾਡੇ ਕੋਲ ਆਖਰੀ ਮੌਕਾ ਹੈ। ਅਸੀਂ ਇਮਾਨਦਾਰੀ ਨਾਲ ਪ੍ਰਭੂ ਦੇ ਮੇਜ ਤੇ ਆਪਣੇ ਆਪ ਨੂੰ ਸਮਰਪਿਤ ਕਰਨ ਲਈ ਧੋਤੇ ਹੋਏ ਕੱਪੜੇ, ਧੋਤੀ ਹੋਈ ਆਤਮਾ, ਧੋਤੀ ਹੋਈ ਇੱਛਾ, ਧੋਤੀ ਹੋਈ ਅਭਿਲਾਸ਼ਾ ਨਾਲ ਆਈਏ ਅਤੇ ਪਰਮੇਸ਼ਵਰ ਉਸਦਾ ਵਚਨ ਲਵੇ, ਇਸ ਨੂੰ ਇਸ ਨਾਲ ਜੋੜੇ ਪਰਮੇਸ਼ਵਰ ਦੇ ਵਚਨ ਨਾਲ। ਹੁਣ ਪਵਿੱਤਰ ਆਤਮਾ ਸਾਨੂੰ ਲਵੇ ਜਿਵੇਂ ਅਸੀਂ ਜੂਲੇ ਨੂੰ ਸਾਡੇ ਦਿਲਾਂ ਦੇ ਨੇੜੇ ਜੁੜਦੇ ਹੋਏ ਸੁਣ ਰਹੇ ਹਾਂ। ਅੱਜ ਰਾਤ ਤੋਂ ਮੈਂ ਤੁਹਾਨੂੰ ਤੁਹਾਡੇ ਵਚਨ ਤੇ ਲੈਂਦਾ ਹਾਂ। ਹੁਣ ਆਪਣੀ ਸੋਚ ਨਾ ਸੋਚੋ, ਮੇਰੇ ਵਿਚਾਰ ਸੋਚੋ, ਮੇਰੀ ਇੱਛਾ ਸੋਚੋ, ਮੈਂ ਤੁਹਾਡੀ ਅਗਵਾਈ ਕਰਾਂਗਾ। ਪਰਮੇਸ਼ਵਰ ਇਹ ਬਖਸ਼ੋ ਕਿ ਇਹ ਸਾਡੇ ਵਿੱਚੋਂ ਹਰੇਕ ਲਈ ਇੱਕ ਤਜਰਬਾ ਹੋਵੇ। ਇੱਥੇ ਬੈਠੇ ਇਹ ਨੌਜਵਾਨ ਪਤੀ ਅਤੇ ਪਤਨੀ ਕੁਝ ਪਤੀ ਪਤਨੀ ਬਣਨ ਲਈ ਆਏ ਹਨ। ਇੱਥੇ ਬਜ਼ੁਰਗ ਬੈਠੇ ਹੋਏ ਹਨ, ਉਹ ਸੇਵਕ ਹਨ, ਸਫ਼ਰ ਵਿੱਚ ਨਾਲ ਰਹੇ ਹਨ। ਪ੍ਰਭੂ, ਇੱਥੇ ਭਾਈ ਨੇਵਲ ਅਤੇ ਮੈਂ ਹਾਂ, ਪੌੜੀ ਤੇ ਚੜ ਰਹੇ ਹਾਂ। ਸਾਡੇ ਦਿਨ ਹੁਣ ਗਿਣੇ ਜਾ ਚੁੱਕੇ ਹਨ। ਅਸੀਂ ਉਸ ਨਾਲੋਂ ਵੀ ਜ਼ਿਆਦਾ ਸਾਵਧਾਨੀ ਨਾਲ ਕਦਮ ਚੁੱਕਦੇ ਹਾਂ ਜਿਸ ਤਰ੍ਹਾਂ ਅਸੀਂ ਪਹਿਲੇ ਚੁੱਕਦੇ ਸੀ। ਅਸੀਂ ਵੇਖਦੇ ਹਾਂ ਕਿ ਅਸੀਂ ਕਿੱਥੇ ਕਦਮ ਰੱਖਦੇ ਹਾਂ। ਅਸੀਂ ਇੰਨੇ ਪੱਕੇ ਪੈਰੀ ਨਹੀਂ ਰਹੇ, ਸਰੀਰਕ ਤੌਰ ਤੇ ਬੋਲ ਰਿਹਾ ਹਾਂ, ਜਿਵੇਂ ਅਸੀਂ ਪਹਿਲਾਂ ਹੁੰਦੇ ਸੀ। ਪਰ ਪ੍ਰਭੂ, ਜਿਵੇਂ ਅਸੀਂ ਵੇਖਦੇ ਹਾਂ ਕਿ ਨਾਸ਼ਵਾਨ ਜੀਵਨ ਅਲੋਪ ਹੋ ਰਿਹਾ ਹੈ, ਜਿੰਨਾ ਚਿਰ ਤੁਸੀਂ ਸਾਡੇ ਹੱਥ ਨਹੀਂ ਫੜਦੇ ਤਦ ਤੱਕ ਸਾਡਾ ਕੋਈ ਵੀ ਕਦਮ ਨਿਸ਼ਚਿਤ ਨਹੀਂ ਹੈ। ਹੁਣ ਪਰਮੇਸ਼ਵਰ ਸਾਨੂੰ ਲੈ ਲਵੋ, ਸਾਡੇ ਦਿਲਾਂ ਅਤੇ ਸਾਡੀ ਇੱਛਾ ਨੂੰ ਆਪਣੇ ਹੱਥਾਂ ਵਿੱਚ ਲਵੋ, ਸਾਨੂੰ ਕੈਦੀ ਬਣਨ ਦਿਓ। ਅੱਜ ਰਾਤ ਨੂੰ ਵਚਨ ਅਤੇ ਮਸੀਹ ਦੇ ਲਈ ਅਸੀਂ ਇੱਥੇ ਪਵਿੱਤਰ ਜੀਵਨ ਬਤੀਤ ਕਰ ਸਕੀਏ। ਇਹ ਇਸਤਰੀਆਂ, ਇਹ ਮੁਟਿਆਰਾਂ, ਇਹ ਨੌਜਵਾਨ ਲੜਕੇ ਅਤੇ ਲੜਕੀਆਂ ਆਪਣੇ ਜੀਵਨ ਨੂੰ ਸਮਰਪਿਤ ਕਰ ਦੇਣ ਪ੍ਰਭੂ, ਉਹਨਾਂ ਦੀ ਅਭਿਲਾਸ਼ਾ ਯਿਸੂ ਮਸੀਹ ਦੀ ਸੇਵਾ ਕਰਨ ਦੀ ਅਭਿਲਾਸ਼ਾ ਬਣ ਜਾਵੇ। ਅਸੀਂ ਉਸ ਦੀ ਈਸ਼ਵਰੀ ਕਿਰਪਾ ਅਤੇ ਇੱਛਾ ਦੇ ਕੈਦੀ ਬਣੀਏ। ਇਹ ਬਖਸ਼ ਦਿਓ ਪ੍ਰਭੂ। ਪ੍ਰਭੂ, ਮੈਂ ਇਹ ਸਭ ਕਰਨਾ ਚਾਹੁੰਦਾ ਹਾਂ। ਇਹ ਛੋਟੇ ਟੁੱਟੇ ਫੁੱਟੇ ਸ਼ਬਦਾਂ ਨੂੰ ਮੈਨੂੰ ਭਰੋਸਾ ਹੈ ਕਿ ਤੁਸੀਂ ਇਹਨਾਂ ਨੂੰ ਸਹੀ ਢੰਗ ਨਾਲ ਜੋੜ ਦਿਓਗੇ, ਕਿਉਂਕਿ ਇੱਥੇ ਗਰਮੀ ਹੈ ਅਤੇ ਲੋਕ ਸੁਣਨਾ ਚਾਹੁੰਦੇ ਹਨ, ਪਰ ਇੱਥੇ ਬਹੁਤ ਗਰਮੀ ਹੈ। ਕਈਆਂ ਨੇ ਘਰ ਜਾਣਾ ਹੈ ਅਤੇ ਜਲਦੀ ਕੰਮ ਤੇ ਜਾਣਾ ਪੈਂਦਾ ਹੈ, ਪਰ ਹੋਂਦੇ ਕਿ ਉਹ ਬੀਜ ਉਹਨਾਂ ਦੇ ਦਿਲ ਵਿੱਚ ਪੈ ਜਾਣ। ਇੱਕ ਕੈਦੀ ਘਰ ਜਾਣ ਅਤੇ ਆਪਣੀ ਪਤਨੀ ਨੂੰ ਕਹਿਣ, ਇਸ ਤੋਂ ਪਹਿਲਾਂ ਕਿ ਉਹ ਹੇਠਾਂ ਉਤਰਨ ਅਤੇ ਪ੍ਰਾਰਥਨਾ ਕਰਨ ਲਈ ਤਿਆਰ ਹੋ ਜਾਣ, ਅੱਜ ਦੁਪਹਿਰ ਜਾਂ ਅੱਜ ਸ਼ਾਮ ਬਿਸਤਰੇ ਦੇ ਕੋਲ ਇੱਕ ਦੂਜੇ ਵੱਲ ਵੇਖਣ ਅਤੇ ਕਹਿਣ, ਪਿਆਰੇ, ਅੱਜ ਰਾਤ ਇਸ ਬਾਰੇ ਕੀ ਹੈ? ਕੀ ਅਸੀਂ ਸੱਚਮੁੱਚ ਮਸੀਹ ਅਤੇ ਉਸਦੀ ਇੱਛਾ ਦੇ ਕੈਦੀ ਬਣ ਗਏ ਹਾਂ, ਜਾਂ ਅਸੀਂ ਆਪਣੀ ਮਰਜ਼ੀ ਨਾਲ ਕੰਮ ਕਰਦੇ ਹਾਂ? ਨੌਜਵਾਨ ਆਦਮੀ ਅਤੇ ਮੁਟਿਆਰਾਂ ਹਰ ਜਗ੍ਹਾ, ਖਾਸ ਕਰਕੇ ਜਿਨ੍ਹਾਂ ਨੇ ਸੰਦੇਸ਼ ਨੂੰ ਸੁਣਿਆ ਹੈ, ਅੱਜ ਰਾਤ ਆਪਣੇ ਆਪ ਨੂੰ ਉਹੀ ਸਵਾਲ ਪੁੱਛਣ ਕਿ ਮੈਂ ਆਪਣੇ ਜੀਵਨ ਨੂੰ ਤਿਆਗ ਕੇ ਇੱਕ ਮਸੀਹ ਦਾ ਕੈਦੀ ਬਣਨ ਲਈ ਤਿਆਰ ਹਾਂ। ਜਿਹੜਾ ਆਪਣੀ ਜਾਨ ਬਚਾਉਂਦਾ ਹੈ ਉਹ ਇਸ ਨੂੰ ਗੁਆਵੇਗਾ, ਪਰ ਜੋ ਮੇਰੀ ਖਾਤਰ ਆਪਣੀ ਜਾਨ ਗੁਆਵੇਗਾ ਉਹ ਇਸ ਨੂੰ ਪਾਵੇਗਾ। ਪਿਤਾ, ਅਸੀਂ ਜਾਣਦੇ ਹਾਂ ਤੁਹਾਡੇ ਲਈ ਕੈਦੀ ਬਣਨਾ ਸਾਡੀਆਂ ਆਪਣੀਆਂ ਅਭਿਲਾਸ਼ਾਵਾਂ ਅਤੇ ਆਪਣੀਆਂ ਇੱਛਾਵਾਂ ਨੂੰ ਗੁਆਉਣਾ ਹੈ, ਫਿਰ ਸਾਡੇ ਕੋਲ ਅਨੰਤ ਜੀਵਨ ਹੋਵੇਗਾ। ਇਹ ਬਖਸ਼ ਦਿਓ ਪ੍ਰਭੂ। ਮੈਂ ਕੇਵਲ ਇੱਕੋ ਚੀਜ਼ ਕਰਨੀ ਜਾਣਦਾ ਹਾਂ ਕਿ ਇਸ ਨੂੰ ਤੁਹਾਡੇ ਹੱਥ ਵਿੱਚ ਸੌਂਪ ਦੇਵਾਂ, ਇਹ ਫਲਦਾਇਕ ਬਣ ਜਾਵੇ ਅਤੇ ਆਖਰੀ ਦਿਨ ਦੀ ਵਾਢੀ ਲਈ ਵੱਡੇ ਵੱਡੇ ਸੰਦ ਲਿਆਵੇ। ਆਦਮੀ ਅਤੇ ਔਰਤਾਂ, ਲੜਕੇ ਅਤੇ ਲੜਕੀਆਂ ਪਰਮੇਸ਼ਵਰ ਦੀ ਸੰਪੂਰਨ ਇੱਛਾ ਲਈ ਸਮਰਪਿਤ ਹੋ ਜਾਣ, ਯਿਸੂ ਮਸੀਹ ਦੇ ਕੈਦੀ ਬਣ ਜਾਣ, ਉਸ ਦੇ ਪ੍ਰੇਮ ਲਈ, ਮਸੀਹ ਲਈ ਈਸ਼ਵਰੀ ਪ੍ਰੇਮ ਦੀਆਂ ਬੇੜੀਆਂ ਨਾਲ ਜਕੜੇ ਜਾਣ। ਅਸੀਂ ਉਸ ਦੇ ਨਾਮ ਵਿੱਚ ਮੰਗਦੇ ਹਾਂ। ਆਓ ਅਸੀਂ ਖੜੇ ਹੋਵਾਂਗੇ। ਆਓ ਬਸ ਦੁਬਾਰਾ ਕਹੀਏ, ਆਪਣੀਆਂ ਅੱਖਾਂ ਬੰਦ ਕਰਕੇ ਅਤੇ ਹੱਥਾਂ ਨੂੰ ਉੱਪਰ ਕਰਕੇ। ਹੁਣ ਅਸੀਂ ਆਪਣੇ ਸਿਰ ਝੁਕਾਵਾਂਗੇ। ਸਮਾਪਤੀ ਦਾ ਗੀਤ ਆਪਣੇ ਨਾਲ ਯਿਸੂ ਦਾ ਨਾਮ ਲੈ ਜਾਓ ਗਾਏ ਜਾਣ ਤੋਂ ਪਹਿਲਾਂ ਮੈਂ ਇਹ ਪੁੱਛਣ ਜਾ ਰਿਹਾ ਹਾਂ ਕਿ ਇਹ ਭਾਈ ਜੋ ਇੱਥੇ ਹੈ, ਮੈਂ ਉਸਦਾ ਨਾਮ ਭੁੱਲ ਗਿਆ ਹਾਂ, ਉਹ ਭੈਣ ਜਿਸਨੇ ਹਨੇਰੇ ਦੇ ਦਰਸ਼ਨ ਬਾਰੇ ਗਵਾਹੀ ਦਿੱਤੀ ਜੋ ਠੀਕ ਹੋ ਗਈ ਸੀ। ਯਾਦ ਰੱਖੋ, ਪਿੱਛੇ ਵੇਖਦੇ ਹੋਏ ਪਰਦਾ ਚਲਾ ਗਿਆ ਸੀ, ਉਹਦੀ ਨੇਚਾ ਨੇ ਅਜਿਹਾ ਕੀਤਾ। ਤੁਸੀਂ ਸਾਨੂੰ ਪ੍ਰਾਰਥਨਾ ਵਿੱਚ ਬਾਹਰ ਭੇਜੋ। ਕੀ ਤੁਸੀਂ ਕਰੋਗੇ ਭਾਈ? ਸਾਡੇ ਉੱਤੇ ਪਰਮੇਸ਼ਵਰ ਦੀਆਂ ਆਸ਼ੀਸ਼ਾਂ ਨੂੰ ਮੰਗੋ।